Still Valigal.
ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਟ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜੱਪਣ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਤੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਵਰ ਸਟੂਡੀਓ ਤੋਂ ਹਾਜ਼ਰ ਹਾਂ ਜੀ ਅੱਜ ਇਸ ਵੇਲੇ 8:02 ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਔਰ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ ਵੀਕਐਂਡ ਚੱਲ ਰਿਹਾ ਦਿਨ ਐਤਵਾਰ ਹੈ 12 ਅਪ੍ਰੈਲ ਹੋ ਚੁੱਕੀ ਹੈ ਵਿਸਾਖੀ ਆਉਣ ਵਾਲੀ ਹੈ ਜੀ ਪਰਸੋਂ ਨੂੰ ਸੋ ਕੀ ਹਾਲ ਚਾਲ ਹੈ ਤੰਦਰੁਸਤ ਤੋਂ ਚੜ੍ਹਦੀ ਕਲਾ ਚੋਂ ਤੇ ਆਓ ਫਿਰ ਨਾਰਾ ਬੁਲੰਦ ਕਰੀਏ ਸਰਬੱਤ ਦੇ ਭਲੇ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਆ ਰਹੇ ਨੇ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਸੁਖਮਿੰਦਰ ਗੱਜਣ ਵਾਲਾ ਜੀ ਆ ਰਹੇ ਨੇ ਸੋ ਅੱਜ ਰੌਣਕਾਂ ਲੱਗਣਗੀਆਂ ਕੱਲ ਦੇ ਪ੍ਰੋਗਰਾਮ ਚ ਅਮਰੀਕ ਫਲੋਰਾ ਭਾਜੀ ਨੇ ਆਨੰਦ ਲਿਆ ਤਾ ਵੈਜਾ ਵੈਜਾ ਕਰਾਤੀ ਸੋ ਬਹੁਤ ਜ਼ਿਆਦਾ ਵਧੀਆ ਫੀਡਬੈਕ ਆਈ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਔਰ ਜਿਹੜੇ ਦੇਸ਼ ਵਿਦੇਸ਼ ਤੋਂ ਸਾਨੂੰ ਸੁਣ ਰਹੇ ਆ ਤੇ ਬੇਨਤੀ ਕਰਦਾ ਕਿ ਮੋਸਟ ਲਾਈਕਲੀ ਲਾਕਡਾਊਨ ਹੈ ਕੰਮਕਾਰ ਤੋਂ ਵਿਹਲੇ ਹੋਵੋਗੇ ਤਾਂ ਜ਼ਰੂਰ ਸੁਨੇਹਾ ਭੇਜਣਾ ਪਰ ਅਗਰ ਤੁਸੀਂ ਐਸੈਂਸ਼ੀਅਲ ਸਰਵਿਸਿਜ਼ ਕਰ ਰਹੇ ਹੋ ਤੇ ਸਾਨੂੰ ਸੁਣ ਰਹੇ ਹੋ ਤਾਂ ਕੈਰੀ ਔਨ ਗੁੱਡ ਔਨ ਯੂ ਤੇ ਕੋਈ ਗੱਲ ਨਹੀਂ ਮੈਸੇਜ ਨਾ ਵੀ ਭੇਜਿਓ ਫਿਰ ਆਪਣਾ ਕੰਮ ਪਹਿਲਾਂ ਜ਼ਰੂਰੀ ਹੈ ਤੇ ਅਰਦਾਸ ਕਰਦੇ ਹਾਂ ਸਾਰੇ ਹੀ ਜਿੰਨੇ ਵੀ ਸਾਡੇ ਭਾਈਚਾਰੇ ਦੇ ਨੇ ਜਾਂ ਬਾਹਰਲੇ ਵੀ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੰਦਰੁਸਤ ਰਹਿਣ ਔਰ ਇਸ ਘੜੀ ਦੇ ਵਿੱਚ ਅਸੀਂ ਸਰਬੱਤ ਦਾ ਭਲਾ ਮੰਗਣਾ ਕਿਸੇ ਵੀ ਬੇਲੋੜੀ ਬਹਿਸ ਦੇ ਵਿੱਚ ਨਹੀਂ ਆਉਣਾ ਆਪ ਵੀ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਤੇ ਆਲੇ ਦੁਆਲੇ ਵੀ ਅਸੀਂ ਪੋਜ਼ਿਟਿਵਿਟੀ ਦੇਣੀ ਹੈ ਬਹੁਤ ਸਾਰੇ ਲੋਕ ਤੁਸੀਂ ਦੇਖੇ ਹੋਣੇ ਆ ਕਿ ਇਹੋ ਜਿਹਾ ਕਰ ਰਹੇ ਨੇ ਬੜਾ ਚੰਗਾ ਲੱਗ ਰਿਹਾ ਸਾਡੇ ਸਮਾਜ ਨੂੰ ਬੜਾ ਹੁਲਾਰਾ ਮਿਲ ਰਿਹਾ ਇੱਕ ਵਿਸ਼ਵਾਸ ਬਣ ਰਿਹਾ ਪਰ ਕੁਛ ਜਿਸ ਤਰ੍ਹਾਂ ਕਣਕ 'ਚ ਕਾਂਗਹਾਰੀ ਹੁੰਦੀ ਹੈ ਤੇ ਉਹਨਾਂ ਨੂੰ ਮੌਕਾ ਮਿਲਿਆ ਹੋਇਆ ਕਿ ਇਹਨਾਂ ਐਫਰਟਸ ਨੂੰ ਚਾਹੇ ਉਹ ਡਾਕਟਰਸ ਦੇ ਐਫਰਟ ਹੋਣ ਮੈਡੀਕਲ ਸਾਇੰਸ ਦੇ ਹੋਣ ਸਾਇੰਸ ਦੇ ਹੋਣ ਧਰਮ ਦੇ ਜਿਹੜਾ ਰੋਲ ਹੈ ਖਾਸ ਕਰਕੇ ਸਿੱਖ ਧਰਮ ਦਾ ਉਹ ਬੜਾ ਪੋਜ਼ਿਟਿਵ ਹੈ ਤੇ ਇਹ ਨਾ ਬਰਦਾਸ਼ਤ ਕਰਦੇ ਹੋਏ ਕੁਛ ਈਰਖਾਲੂ ਲੋਕ ਝਗੜੇ ਛੇੜੇ ਛੇੜ ਰਹੇ ਨੇ ਸੋਸ਼ਲ ਮੀਡੀਆ ਤੇ ਸੋ ਆਪਾਂ ਇਹਨਾਂ ਸਾਰਿਆਂ ਤੋਂ ਦੂਰ ਰਹਿਣਾ ਇਸੇ ਕਰਕੇ ਮੈਂ ਦੋ ਤਿੰਨ ਆਰਟੀਕਲ ਲਿਖੇ ਸੀ ਕਿ ਇਹ ਘੜੀ ਜਿਹੜੀ ਹੈ ਦੁੱਖ ਦੀ ਘੜੀ ਹੈ ਦੁੱਖ ਰੀਅਲ ਦੁੱਖ ਫੈਲਿਆ ਹੋਇਆ ਇੱਕ ਤਾਂ ਹੁੰਦਾ ਦੁੱਖ ਕਿ ਚਲੋ ਮੀਂਹ ਪੈ ਰਹੇ ਨੇ ਬਹੁਤ ਜ਼ਿਆਦਾ ਕੰਮ ਨਹੀਂ ਉਹ ਦੁੱਖ ਨਹੀਂ ਹੁੰਦਾ ਉਹ ਹੋਰ ਤਰ੍ਹਾਂ ਦੇ ਦੁੱਖ ਹੁੰਦੇ ਇਹ ਅਸਲੀ ਦੁੱਖ ਹੈ ਜਿਹਨੂੰ ਸਰੀਰਕ ਦੁੱਖ ਕਹਿੰਦੇ ਨੇ ਵਾਇਰਲ ਵਾਇਰਸ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਇੱਕ ਦੂਜੇ ਦੇ ਨਾਲ ਖੜਨਾ ਚਾਹੇ ਕੋਈ ਧਰਮ ਨੂੰ ਫੋਲੋ ਕਰਦਾ ਜਾਂ ਨਹੀਂ ਕਰਦਾ ਚਾਹੇ ਕੋਈ ਮੰਨਦਾ ਸਾਇੰਸ ਨੂੰ ਜਾਂ ਨਹੀਂ ਮੰਨਦਾ ਇਹ ਮੁੱਦਾ ਨਹੀਂ ਹੈਗਾ ਦੇਖੋ ਤਰਾਹ ਉੱਠੇ ਨੇ ਸਾਰੇ ਇਸ ਵੇਲੇ ਕਿਉਂ ਕਿਉਂਕਿ ਘਰ ਬੈਠੇ ਨੇ ਆਪਣੇ ਘਰ ਬੈਠੇ ਅਸੀਂ ਤਰਾਹ ਉੱਠੇ ਹਾਂ ਆਰਾਮ ਨਾਲ ਬੈਠੇ ਆ, ਚਾਰ ਦੀਵਾਰੀ ਦੇ ਵਿਚ ਬੈਠੇ ਆ, ਸਰਕਾਰ ਕਹਿ ਰਹੀ ਹੈ ਕਿ ਤੁਸੀਂ ਅੰਦਰ ਬੈਠੋ, ਫੇਰ ਵੀ ਸਾਨੂੰ ਏਦਾਂ ਲੱਗਦਾ ਹਾਏ ਰੱਬਾ ਕੀ ਹੋ ਗਿਆ, ਦੁਨੀਆਂ ਕਿੱਧਰ ਨੂੰ ਜਾਊਗੀ। ਦੋਸਤੋ ਜਦੋਂ ਭੀੜ ਪੈਂਦੀ ਹੈ ਨਾ ਆਪਣੇ ਦੇ ਉੱਤੇ, ਫੇਰ ਪਤਾ ਲੱਗਦਾ ਹੈ ਕਿ ਕੇਸ ਭਾਵਿਕ ਦੀ ਆ। ਜਦੋਂ ਸਾਰੇ ਦੇਸ਼ ਤੇ ਪੈ ਜਾਵੇ ਫੇਰ ਕੀ ਹੁੰਦਾ ਹੈ, ਇਹ ਤਾਂ ਇੱਕ ਮਹਾਂਮਾਰੀ ਹੈ, ਮਹਾਂਮਾਰੀ। ਹੁਣ ਇਹਦੇ ਵਿੱਚ ਸਰਕਾਰਾਂ ਮਦਦ ਕਰ ਰਹੀਆਂ ਨੇ, ਲੋਕ ਆਪਣੇ ਪੱਧਰ ਤੇ ਮਦਦ ਕਰ ਰਹੇ ਨੇ, ਧਰਮ ਮਦਦ ਕਰ ਰਿਹਾ ਹੈ। ਫੇਰ ਵੀ ਅਸੀਂ ਆਪਣੇ ਆਪ ਨੂੰ ਪਰੇਸ਼ਾਨ ਕਰਨਾ ਹੈ ਤਾਂ ਆਪਾਂ ਉਹ ਦਿਨ ਯਾਦ ਕਰੀਏ। ਹੁਣ ਤੁਹਾਨੂੰ ਮੈਂ ਲੈ ਕੇ ਚੱਲਦਾ ਪਿੱਛੇ ਨੂੰ, 1699 ਤੋਂ ਪਹਿਲਾਂ ਦੀਆਂ ਗੱਲਾਂ, ਕਿਉਂਕਿ ਪਰਸੋਂ ਨੂੰ ਵਿਸਾਖੀ ਆਉਣ ਵਾਲੀ ਹੈ, ਉਹ ਤੋਂ ਪਹਿਲਾਂ ਦੀਆਂ ਗੱਲਾਂ ਆਪਾਂ ਕਰਦੇ ਹਾਂ ਕਿ 1000 ਸਾਲ ਤੱਕ ਸਾਡੇ ਖਿੱਤੇ ਦੇ ਉੱਤੇ, ਖਾਸ ਕਰਕੇ ਪੰਜਾਬ ਜਿਹਨੂੰ ਕਿ ਹਿੰਦੂ ਕੁਸ਼ ਤੋਂ ਲੈ ਕੇ ਯਮੁਨਾ ਤੱਕ ਹਿੰਦੁਸਤਾਨ ਦੀ ਡੈਫੀਨੇਸ਼ਨ ਦਿੱਤੀ ਹੈ ਗੁਰੂ ਨਾਨਕ ਪਾਤਸ਼ਾਹ ਨੇ, ਉਸ ਖਿੱਤੇ ਨੇ ਕੀ ਕੀ ਝੱਲਿਆ ਤੇ ਲੋਕ ਕਿਸ ਤਰ੍ਹਾਂ ਜਿਉਂਦੇ ਹੋਣਗੇ, ਕਿਸ ਤਰ੍ਹਾਂ ਹਮਲਾਵਰ ਜਿਹੜੇ ਨੇ ਉਹ ਆ ਕੇ ਸਾਰਾ ਹੀ ਸਰਮਾਇਆ, ਸਾਰਾ ਹੀ ਮਿਹਨਤ ਕੀਤੀ ਉਹ ਸਾਲ ਦੀ, ਦੋ ਸਾਲਾਂ ਦੀ ਜਮ੍ਹਾਂ ਕੀਤੀ, ਉਹ ਲੁੱਟ ਕੇ ਲੈ ਜਾਂਦੇ ਹੋਣਗੇ, ਮਾਰ ਜਾਂਦੇ ਹੋਣਗੇ, ਤੇ ਤੁਹਾਡਾ ਸਮਾਨ ਜਾਂ ਸਾਡਾ ਸਮਾਨ, ਉਹਨਾਂ ਦਾ ਸਮਾਨ ਉਹਨਾਂ ਦੇ ਹੀ ਸਿਰ ਤੇ ਚੁਕਾ ਕੇ ਉਹ ਘਰੇ ਸਟਵਾਉਂਦੇ ਹੋਣੇ ਆ। ਧੀਆਂ ਭੈਣਾਂ ਦੀ ਇੱਜ਼ਤ ਸਾਰੇ ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਰੁਲਦੀ ਫਿਰਦੀ ਹੋਈ, ਕਿਸੇ ਦੀ ਧੀ ਦੀ ਇੱਜ਼ਤ ਰੁਲਦੀ ਹੋਵੇ ਬਾਪ ਨੂੰ ਕੀ ਲੱਗਦਾ ਹੋਏਗਾ, ਕਿਸੇ ਭਰਾ ਨੂੰ ਕੀ ਲੱਗਦਾ ਹੋਏਗਾ। ਟਕੇ ਟਕੇ ਤੇ ਧੀਆਂ ਭੈਣਾਂ ਦੀ ਬੋਲੀ ਮੰਡੀਆਂ ਦੇ ਵਿੱਚ ਲਾਈ ਗਈ ਸੀ ਇਹਨਾਂ 1000 ਸਾਲਾਂ ਦੇ ਵਿੱਚ। ਇਹ ਹਾਲਾਤ ਸਨ, ਲੋਕੀ ਅੰਦਰ ਨਹੀਂ ਸੀ ਵੜਦੇ, ਲੋਕੀ ਭੋਰੇ ਪੱਟ ਕੇ ਜ਼ਮੀਨ ਦੇ ਅੰਦਰ ਵੜਦੇ ਹੁੰਦੇ ਸੀ। ਇਹ ਹਾਲਾਤ ਰਹੇ ਨੇ ਪੰਜਾਬ ਦੇ, ਇਹਨਾਂ ਹਾਲਾਤਾਂ ਚੋਂ ਗੁਜ਼ਰੀ ਹੈ ਸਾਡੀ ਕੌਮ। ਇਹਦਾ ਹੱਲ ਕੀ ਹੈ? ਲੁਕਣਾ ਹੱਲ ਹੈ? ਇਹਦਾ ਹੱਲ ਡਰਨਾ ਹੱਲ ਹੈ? ਨਹੀਂ, ਜਿੰਨਾ ਡਰੀ ਗਏ ਓਨਾ ਹੀ ਉਹ ਚੜੀ ਗਏ। ਇਹਦਾ ਹੱਲ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਜਦੋਂ ਉਹਨਾਂ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਖਿਆਲ ਵੇ ਲਾਲੋ, ਇਹ ਸ਼ਬਦ ਉਚਾਰ ਕੇ ਉਹਨਾਂ ਨੇ ਡੈਕਲਰੇਸ਼ਨ ਆਫ ਦਾ ਵਾਰ ਦਿੱਤੀ ਕਿ ਇਸ ਦਾ ਵਿਰੋਧ ਕੀਤਾ ਜਾਏਗਾ ਇਸ ਵਰਤਾਰੇ ਦਾ। ਔਰ ਵਿਰੋਧ ਵੀ ਕਿੱਦਾਂ ਕੀਤਾ ਜਾਏਗਾ? ਲੰਬਾ ਵਿਰੋਧ ਕੀਤਾ ਜਾਏਗਾ। ਏਦਾਂ ਨਹੀਂ ਵੀ ਅੱਜ ਕਰਤਾ ਫੇਸਬੁੱਕ ਤੇ ਮੇਰੇ ਵਰਗੇ ਨੇ ਸਟੇਟਸ ਪਾਤਾ ਤੇ ਮੁੜ ਕੇ ਜਾ ਕੇ ਫੇਰ ਸੌਂ ਗਏ, ਨਹੀਂ, ਪੀੜ੍ਹੀ ਦਰ ਪੀੜ੍ਹੀ, ਗੱਦੀ ਦਰ ਗੱਦੀ ਚੱਲੇਗਾ ਇਹ ਜ਼ੁਲਮ ਦੇ ਉਲਟ। ਔਰ ਫਿਰ ਦਸਾਂ ਪਾਤਸ਼ਾਹੀਆਂ ਦੀ ਜੋਤ ਪ੍ਰਗਟ ਹੋਈ, 200-250 ਸਾਲ ਚੱਲਿਆ ਇਹ ਸਲੋ। ਅੱਜ ਅਸੀਂ ਚਾਹੁੰਦੇ ਹਾਂ ਕਿ ਅੱਜ ਵਿਰੋਧ ਕਰ ਲਈਏ ਤੇ ਕੱਲ ਨੂੰ ਅਸੀਂ ਰਾਜ ਲੈ ਲਈਏ, ਨਹੀਂ, ਰਾਜ ਦਾ ਤਾਂ ਮਤਲਬ ਹੀ ਕੋਈ ਨਹੀਂ ਸੀ, ਜ਼ੁਲਮ ਨੂੰ ਖਤਮ ਕਰਨਾ ਮਤਲਬ ਸੀ, ਜਦੋਂ ਜ਼ੁਲਮ ਖਤਮ ਹੋ ਗਿਆ ਤਾਂ ਰਾਜ ਆਪੇ ਹੀ ਹੋ ਗਿਆ। ਸੋ 1699 ਈਸਵੀ ਦੇ ਵਿੱਚ ਉਹ ਜਿਹੜੀ ਮਹਾਂਮਾਰੀ ਸੀ 1000 ਸਾਲ ਦੀ, ਉਸ ਤੋਂ ਛੁਟਕਾਰਾ ਦਵਾਇਆ, ਉਸ ਤੋਂ ਛੁਟਕਾਰਾ ਦਵਾਉਣ ਦੇ ਲਈ ਇੱਕ ਐਂਟੀਡੋਟ ਬਣਾਇਆ, ਪ੍ਰਤੱਖ ਖਾਲਸਾ ਪ੍ਰਗਟ ਕੀਤਾ ਆਨੰਦਪੁਰ ਸਾਹਿਬ ਦੇ ਵਿੱਚ। ਉਹ ਸੀ ਦਵਾਈ, ਉਹ ਸੀ ਟੀਕਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਲਾਇਆ ਸੀ, ਉਹ ਸੀ ਟੀਕਾ ਜਿਹੜਾ ਹਰ ਬੰਦੇ ਦੇ ਹੱਥ ਚ ਫੜਾਇਆ ਸੀ ਜਿਹੜਾ ਪ੍ਰਭਾਵਿਤ ਸੀ, ਪੀੜਿਤ ਸੀ। ਉਸ ਟੀਕੇ ਦੇ ਨਾਲ ਫਿਰ ਉਹ ਮਹਾਂਮਾਰੀ ਦੂਰ ਹੋਈ, ਦੂਰ ਵੀ ਏਦਾਂ ਹੋਈ ਕਿ ਜਿੱਥੋਂ ਆਈ ਸੀ ਉੱਥੇ ਵਾੜ ਕੇ ਆਉਂਦੀ ਖੈਬਰ ਦੇ ਦੂਸਰੇ ਪਾਸੇ। ਸੋ ਦੋਸਤੋ, ਅੱਜ ਆਪਾਂ ਉਸ ਸੱਚੇ ਪਾਤਸ਼ਾਹ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ, ਸਾਡੇ ਪਿਤਾ, ਉਹਨੂੰ ਯਾਦ ਕਰੀਏ, ਉਹਨਾਂ ਨੂੰ ਯਾਦ ਕਰੀਏ, ਉਹਨਾਂ ਦੀ ਦੂਰ ਅੰਦੇਸ਼ੀ ਨੂੰ ਯਾਦ ਕਰੀਏ। ਇੱਦਾਂ ਨਹੀਂ ਕਿ ਉਹਨਾਂ ਨੇ ਰਾਜ ਲੈ ਲਿਆ, ਸਮਝੌਤੇ ਕਰ ਲਏ। ਉਹਨਾਂ ਨੇ ਦੇਖਿਆ ਕਿ ਇਸ ਪ੍ਰੋਬਲਮ ਜਿਹੜੀ ਹੈ ਸਮਝੌਤਿਆਂ ਨਾਲ ਦੂਰ ਨਹੀਂ ਹੋਣ ਵਾਲੀ। ਕਿੰਨੇ ਸਮਝੌਤੇ ਕਰ ਕਰਕੇ ਦੇਖ ਚੁੱਕੇ ਸੀ ਪਹਿਲਾਂ ਗੁਰੂ ਸਾਹਿਬਾਨ, ਫਿਰ ਸ਼ਹੀਦੀਆਂ ਕਰ ਦਿੱਤੀਆਂ ਜਾਂਦੀਆਂ ਸੀ। ਇਹਦਾ ਇਲਾਜ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਲੱਭਿਆ ਕਿ ਇਹਦਾ ਇਲਾਜ ਇਹੀ ਹੈ ਕਿ ਇਹਨੂੰ ਜੜ ਤੋਂ ਹੀ ਮਕਾਇਆ ਜਾਵੇ, ਇਸ ਮਹਾਂਮਾਰੀ ਨੂੰ ਜੜ ਤੋਂ ਹੀ ਮਕਾਇਆ ਜਾਵੇ, ਜ਼ੁਲਮ ਦੀ ਨੂੰ। ਤੇ ਇਹਦੇ ਲਈ ਉਹਨਾਂ ਨੇ ਆਪਣਾ ਪਿਤਾ ਜੀ ਨੂੰ ਵੀ ਆਫਰ ਕੀਤਾ ਮਾਤਾ ਦੀ ਸ਼ਹੀਦੀ, ਪੁੱਤਰ ਵੀ ਕਹਿੰਦੇ ਲੈ ਲਓ ਮੇਰੇ। ਇਹਨੂੰ ਕਹਿੰਦੇ ਆ ਕਮਿਟਮੈਂਟ, ਐਵੇਂ ਨਹੀਂ ਉਹ ਗੁਰੂ ਕਹਾਂਦੇ। ਸੋ ਦੋਸਤੋ, ਬਹੁਤ ਪਹਿਲਾਂ 2006 ਦੇ ਵਿੱਚ ਮੈਲਬਨ ਦੇ ਸਾਡੇ ਮੇਰੇ ਮਿੱਤਰ ਕਵੀਸ਼ਰ ਮਨਮੋਹਨ ਭਾਅ ਜੀ ਹੁਣਾਂ ਨੇ ਕੁਛ ਸ਼ੇਅਰ ਸਾਡੇ ਲਈ ਰਿਕਾਰਡ ਕੀਤੇ ਸੀ, ਤੇ ਮੈਂ ਉਹ ਸ਼ੇਅਰ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਚਾਹੁੰਦਾ ਹਾਂ, ਤੇ ਨਾਲ ਹੀ ਇੱਕ ਖਾਲਸੇ ਦੀ ਉਸਤਤ ਦੇ ਵਿੱਚ ਗੀਤ। ਤੇ ਆਓ ਸੁਣਦੇ ਹਾਂ ਮਨਮੋਹਨ ਭਾਅ ਜੀ ਨੂੰ।
ਪੁੰਜਾ ਵਾਂਗ ਕੁਰਲਾ ਕੇ ਅੱਜ ਲੋਕੀ ਐਵੇਂ ਨਹੀਂ ਦੁਸ਼ਮੇਸ਼ ਨੂੰ ਯਾਦ ਕਰਦੇ, ਉਹ ਤਾਂ ਹਰ ਵੇਲੇ ਹੋਈ ਆਖਦੇ ਸੀ ਮੇਰੇ ਮਾਲਕਾ ਪੂਰੀ ਫਰਿਆਦ ਕਰਦੇ, ਮੇਰੇ ਪਿਤਾ ਲਈ ਲੈ, ਮੇਰੇ ਪੁੱਤ ਲਈ ਲੈ, ਮੇਰਾ ਬਸ ਦਾ ਪਰਿਵਾਰ ਬਰਬਾਦ ਕਰ ਦੇ, ਚੁਣ ਲੈ ਨੌਹਾਂ ਦੇ ਨਾਲ ਪਰਿਵਾਰ ਮੇਰਾ, ਪਰ ਖਾਲਸਾ ਪੰਥ ਆਵਾਜ਼ ਕਰ ਦੇ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮਨਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
ਵਿਸਾਖੀ ਵਾਲੇ ਦਿਨ ਸੰਗਤਾਂ ਚ ਖੜ ਕੇ ਗੁਰੂ ਦਸ਼ਮੇਸ਼ ਬੋਲੇ ਤੇਗ ਫੜ ਕੇ, ਸਾਜਣਾ ਮੈਂ ਅੱਜ ਹੈ ਜੁਝਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਜਾਤ ਪਾਤ ਊਚ ਨੀਚ ਨਹੀਂ ਓ ਮੰਨੇਗਾ, ਜਾਤ ਅਭਿਮਾਨੀਆਂ ਦੀ ਧੌਣ ਬੰਨੇਗਾ, ਨਾ ਹੀ ਦਰੂ ਨਾ ਹੀ ਦੰਬੇ ਮਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ। ਖੜੂਗਾ ਗਰੀਬਾਂ ਦੇ ਲਈ ਧਾਰ ਬਣ ਕੇ, ਜਾਲ ਮਾਲ ਰਹੂ ਸਦਾ ਕਾਲ ਬਣ ਕੇ, ਲੱਖਾਂ ਉੱਤੇ ਪਊ ਕੱਲਾ ਭਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ,
ਗੁਜਾਰੂ ਖਾਲਸਾ।
ਕਿਰਤ ਕਰੇਗਾ ਮੰਗ ਕੇ ਨੀ ਖਾਵੇਗਾ, ਲੋੜਵੰਦਾਂ ਵਾਸਤੇ ਲੰਗਰ ਲਾਵੇਗਾ, ਭਾਵੇਂ ਕਿਤੋਂ ਔਖਾ ਸੌਖਾ ਸਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ। ਹੋਵੇਗਾ ਪੁਜਾਰੀ ਖਾਲਸਾ ਅਕਾਲ ਦਾ, ਮੂਰਤਾਂ ਚੋਂ ਫਿਰੂਗਾ ਨੀ ਰੱਬ ਪਾਲਦਾ, ਬਾਣੀ ਪੜ ਜਨਮ ਸਵਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜਾਰੂ ਖਾਲਸਾ, ਕੌਲੀ ਆਓ ਕਲਮ ਤੇ ਚਾਹੇ ਖੰਡਾ ਬਈ, ਰੱਖੂ ਜਰਨੈਲ ਸਿੰਘ ਉੱਚਾ ਝੰਡਾ ਬਈ, ਹਰ ਖੇਤਰ ਚ ਪੰਮਿਆ ਬਗਾਰੂ ਖਾਲਸਾ,
ਪੰਮਾ ਦੁੰਮੇ ਵਾਲੇ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਗਾਇਆ ਇਹਨਾਂ ਨੇ ਤੇ ਬਹੁਤ ਸੋਹਣੇ ਗੀਤ ਗਾਉਂਦਾ ਹੈ ਮੁੰਡਾ ਦੁੰਮੇਵਾਲ ਤੋਂ ਹੈ ਇੱਧਰ ਜਦੋਂ ਆਨੰਦਪੁਰ ਸਾਹਿਬ ਨੂੰ ਜਾਈਏ ਗੜ੍ਹ ਸ਼ੰਕਰ ਤੋਂ ਤਾਂ ਰਾਸਤੇ ਦੇ ਵਿੱਚ ਇਹਨਾਂ ਦਾ ਪਿੰਡ ਆਉਂਦਾ ਹੈ ਤੇ ਇਹਨਾਂ ਦਾ ਆਪਣਾ ਇਤਿਹਾਸ ਜਿਹੜਾ ਸਿੱਖੀ ਦੇ ਨਾਲ ਕਾਫੀ ਇਹਨਾਂ ਦੇ ਪਰਿਵਾਰਕ ਸਾਂਝਾਂ ਬਹੁਤ ਜ਼ਿਆਦਾ ਨੇ ਤੇ ਇਹਨਾਂ ਨੇ ਖੁਦ ਫਰੰਟ ਲਾਈਨ ਤੇ ਹੋ ਕੇ ਉਹ ਸਾਰਾ ਕੁਛ ਹੰਡਾਇਆ ਹੈ ਸੋ ਬਹੁਤ ਬਹੁਤ ਧੰਨਵਾਦ ਪੰਮੇ ਹੋਣਾ ਦਾ ਕਿ ਉਹ ਸੋਹਣੇ ਗੀਤ ਗਾ ਕੇ ਸਮਾਜ ਦੇ ਵਿੱਚ ਸਕਾਰਾਤਮਕ ਸੋਚ ਨੂੰ ਵਧਾਉਂਦੇ ਨੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋ ਰਹੇ ਹੋ ਬੜਾ ਧੰਨਵਾਦ ਤੁਹਾਡਾ ਜੀਆਂ ਨੂੰ ਪਰ ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈਏ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੋਂ 32 ਡਿਗਰੀ ਅੱਜ ਕੇਨਸ ਦੇ ਵਿੱਚ ਰਹੇਗਾ ਹਲਕੇ ਬੱਦਲ ਹੋ ਸਕਦੇ ਨੇ ਬ੍ਰਿਸਬਨ ਦੇ ਵਿੱਚ ਦਿਨ ਬਿਲਕੁਲ ਸਾਫ਼ ਰਹੇਗਾ 27 ਡਿਗਰੀ ਤੱਕ ਤਾਪਮਾਨ ਪਹੁੰਚਣ ਦੀ ਸੰਭਾਵਨਾ ਹੈ ਕੌਫ ਸਾਰਬਰ ਦੇ ਵਿੱਚ ਬੜਾ ਹੀ ਖੂਬਸੂਰਤ ਦਿਨ ਚੜਿਆ ਅੱਜ ਆਟਮ ਦਾ ਔਰ 22 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਸਿਡਨੀ ਦੇ ਵਿੱਚ ਵੀ ਇਸੇ ਤਰ੍ਹਾਂ ਕੈਨਬਰਾ ਦੇ ਵਿੱਚ ਵੀ 17 ਡਿਗਰੀ ਤੱਕ ਪਹੁੰਚੇਗਾ ਮੈਲਬਨ ਦੇ ਵਿੱਚ ਹਲਕੇ ਸ਼ਾਵਰ ਹੋ ਸਕਦੇ ਨੇ 16 ਡਿਗਰੀ ਐਡਲੈਡ ਦੇ ਵਿੱਚ ਬੱਦਲ ਹੋਣਗੇ ਅੱਜ 19 ਡਿਗਰੀ ਪਰਥ ਦੇ ਵਿੱਚ ਵੀ ਬੱਦਲਵਾਈ ਹੋਏਗੀ 26 ਡਿਗਰੀ ਤੇ ਡਾਰਵਿਨ ਦੇ ਵਿੱਚ ਗਰਜ ਨਾਲ ਚਿੱਟਾ ਪੈਣ ਦੀ ਸੰਭਾਵਨਾ ਹੈ 33 ਡਿਗਰੀ ਤਾਪਮਾਨ ਐਲਿਸ ਸਪ੍ਰਿੰਗ ਦੇ ਵਿੱਚ ਬੜਾ ਹੀ ਖੂਬਸੂਰਤ ਦਿਨ ਅੱਜ 32 ਡਿਗਰੀ ਮੌਸਮ ਸਾਫ਼ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 19 ਡਿਗਰੀ ਤਾਪਮਾਨ ਹੈ ਔਰ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਰਾਜਨਦੀਪ ਕੈਨਬਰਾ ਤੋਂ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ ਸਾਡੇ ਨਾਲ ਮੇਰਾ ਖਿਆਲ ਹੈ ਵਾਕ ਤੇ ਗਏ ਹੋਣੇ ਆ ਸਵੇਰੇ ਸਵੇਰੇ ਤੇ ਅਸਮਾਨ ਦੇ ਵਿੱਚ ਚੰਦਰਮਾ ਦੂਰ ਦਿਖਾਈ ਦੇ ਰਿਹਾ ਨੀਲੇ ਅਸਮਾਨ 'ਚ ਜੀ ਬਹੁਤ ਸੋਹਣੇ ਦਿਨ ਨੇ ਜੀ ਅੱਜ ਦਲਜੀਤ ਸਿੰਘ ਢਿੱਲੋਂ ਭਾਅ ਜੀ ਅੱਜ ਸਾਡੇ ਨਾਲ ਜੁੜੇ ਨੇ ਸੁਨੇਹਾ ਭੇਜਿਆ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤਿੱਤੇ ਲੈ ਉਬਾਰ ਜਿਹੜਾ ਜਲਦਾ ਹੋਇਆ ਜਗਤ ਹੈ ਦੁੱਖਾਂ ਦੇ ਵਿੱਚ ਇਹਨੂੰ ਕਹਿੰਦੇ ਆਪਣੀ ਕਿਰਪਾ ਦੇ ਨਾਲ ਆਪਣੀ ਮਿਹਰ ਦੇ ਨਾਲ ਫੜੀ ਰੱਖ ਸਾਂਭੀ ਰੱਖ ਰੱਖ ਲੈ ਇਹਨੂੰ ਜਿੱਤ ਦੁਆਰੇ ਉੱਭਰੇ ਤਿੱਤੇ ਲੈ ਉਬਾਰ ਕਹਿੰਦੇ ਜਿਹੜੇ ਵੀ ਪ੍ਰਾਣੀ ਦੁਖੀ ਨੇ ਇਸ ਦੁਨੀਆਂ ਦੇ ਵਿੱਚ ਇਸ ਜਗਤ ਦੇ ਵਿੱਚ ਉਹਨਾਂ ਨੂੰ ਉਸ ਦੁੱਖਾਂ ਚੋਂ ਕੱਢ ਲੈ ਜਿਹੜੇ ਵੀ ਦੁਆਰ ਦੇ ਰਾਹੀਂ ਕੱਢ ਸਕਦਾ ਕੱਢ ਲੈ ਚਾਹੇ ਉਹ ਹਿੰਦੂ ਹੋਵੇ ਮੁਸਲਮਾਨ ਹੋਵੇ ਠਾਕੁਰ ਦੁਆਰਾ ਹੋਵੇ ਚਾਹੇ ਉਹ ਅੱਲਾ ਦਾ ਦੁਆਰ ਹੋਵੇ ਚਾਹੇ ਉਹ ਗੁਰੂ ਦੁਆਰਾ ਹੋਵੇ ਜਿਸ ਵੀ ਦੁਆਰੇ ਦੇ ਰਾਹੀਂ ਕੱਢ ਸਕਦਾ ਤੂੰ ਕੱਢ ਲੈ ਇਹ ਤੋਂ ਵੱਡੀ ਦੱਸੋ ਯੂਨੀਵਰਸਲ ਸਟੇਟਮੈਂਟ ਹੋਰ ਕਿਹੜੀ ਹੋ ਸਕਦੀ ਆ ਆਓ ਗੁਰਬਾਣੀ ਨਾਲ ਸਾਰੇ ਜੁੜੀਏ ਆਪਾਂ ਅਧਿਐਨ ਕਰੀਏ ਸ਼ਬਦ ਦਰ ਸ਼ਬਦ ਹਰ ਰੋਜ਼ ਇੱਕ ਸ਼ਬਦ ਦਾ ਮਤਲਬ ਜਾਣਿਆ ਕਰੀਏ ਹਰੀਸ਼ ਅਰੋੜਾ ਸਾਡੇ ਨਾਲ ਜੁੜੇ ਨੇ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਕਹਿੰਦੇ ਕਿ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੋ ਪਰਮਾਤਮਾ ਤੇ ਪ੍ਰੋਗਰਾਮ ਸਟਾਰਟ ਹੋਣ ਦਾ ਇੰਤਜ਼ਾਰ ਕਰ ਰਹੇ ਸੀ ਬਹੁਤ ਆਨੰਦ ਆ ਰਿਹਾ ਜੀ ਤੁਹਾਡੀ ਸਵੇਰ ਤੁਹਾਡੀ ਸੇਵਾ ਨੂੰ ਵੀ ਸਲਾਮ ਹੈ ਜੀ ਰੱਬ ਤੰਦਰੁਸਤੀ ਬਖਸ਼ੇ ਸ਼ੁਕਰਾਨਾ ਜੀ ਬਹੁਤ ਬਹੁਤ ਤੇ ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਕਿਆ ਬਾਤ ਹੈ ਜੀ ਗੁਰਫਤਿਹ ਪ੍ਰਵਾਨ ਕਹਿੰਦੇ ਜੀ ਸੁਣ ਰਹੇ ਜੀ ਅੱਜ ਆਪ ਜੀ ਹੁਣਾਂ ਨੂੰ ਸ਼ੁਕਰਾਨਾ ਜੀ ਤੇ ਚਿੰਤਾਜਨਕ ਹੈ ਜੀ ਤੁਹਾਡੇ ਹਾਂਗਕਾਂਗ ਚਾਈਨਾ ਦੇ ਫਿਗਰ ਪਰਮਾਤਮਾ ਭਲੀ ਕਰੇ ਨਰਿੰਦਰ ਠੌਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਕਮਲਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਂਜੀ ਕਮਲ ਲੁਧਿਆਣਾ ਤੋਂ ਠੀਕ ਹੈ ਜੀ ਆਓ ਜੀ ਜੀ ਆਇਆਂ ਨੂੰ ਤੇ ਮਿੰਟੂ ਭਾਅ ਜੀ ਨੂੰ ਵੀ ਫਤਿਹ ਬੁਲਾਈ ਹੈ ਹਜੇ ਉਹ ਆਏ ਨਹੀਂ ਪਰ ਰੈਡੀ ਹੁੰਦੇ ਹੋਣੇ ਸੁਖਵਿੰਦਰ ਸੰਧ ਭਾਅ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਚੜ੍ਹਦੀ ਕਲਾ 'ਚ ਹਰਪ੍ਰੀਤ ਦਸਾਂਝ ਹੁਣਾਂ ਨੇ ਸੁਨੇਹਾ ਭੇਜਿਆ ਸੀ ਕੱਲ੍ਹ ਮੈਂ ਇੱਕ ਫੋਟੋ ਸ਼ੇਅਰ ਕੀਤੀ ਸੀ ਵਰਜੀਨੀਆ ਦੀ ਤੇ ਫੁੱਲ ਬੜੇ ਸ਼ਾਨਦਾਰ ਸੀ ਤੇ ਉਹਨਾਂ ਨੇ ਨਾਮ ਪੁੱਛਿਆ ਆ ਤੇ ਫੁੱਲਾਂ ਦਾ ਮੈਨੂੰ ਲੱਭਣਾ ਪੈਣਾ ਉਹਨਾਂ ਦਾ ਤੇ ਮੈਂ ਕੋਸ਼ਿਸ਼ ਕਰਦਾ ਕਿ ਅਗਰ ਉਹਨਾਂ ਦਾ ਜਿਹੜਾ ਕਾਮਨ ਨਾਮ ਹੈ ਕਿਉਂਕਿ ਵੱਖਰੇ ਵੱਖਰੇ ਦੇਸ਼ਾਂ 'ਚ ਨਾ ਇਹ ਫੁੱਲਾਂ ਦੇ ਨਾਮ ਵੱਖਰੇ ਹੁੰਦੇ ਆ ਔਰ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਅਸੀਂ ਗੁਲਤੋਦੀ ਕਹਿ ਦਿੰਦੇ ਹਾਂ ਇੱਥੇ ਉਹਨੂੰ ਹੋਰ ਕੁਛ ਕਹਿੰਦੇ ਆ ਅਮਰੀਕਾ 'ਚ ਕੁਛ ਹੋਰ ਕਹਿੰਦੇ ਆ ਫੋਰ ਐਗਜ਼ਾਮਪਲ ਹੁਣ ਥੋੜ੍ਹੀ ਹਾਸੇ ਵਾਲੀ ਵੀ ਗੱਲ ਕਰ ਲਈਏ ਕਿ ਜਿੱਦਾਂ ਹੁਣ ਅਸੀਂ ਡੋਡੇ ਕਹਿੰਦੇ ਹਾਂ ਡੋਡਿਆਂ ਦੇ ਫੁੱਲ ਅਤੇ ਉਹਨੂੰ ਇੰਗਲੈਂਡ ਦੇ ਆ ਵੈਸਟ ਵਰਲਡ ਵਿੱਚ ਉਹਨੂੰ ਪੋਪੀ ਕਹਿੰਦੇ ਆ ਪੋਪੀ ਫਲਾਵਰ ਸੋ ਕਾਮਨ ਨੇਮ ਕੀ ਆ ਇਹ ਹੁਣ ਆਪਾਂ ਦੇਖਾਂਗੇ ਉਹਦਾ ਲੱਕੀ ਖੱਟੜਾ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਅਤੇ ਸਾਡੇ ਨਾਲ ਜਗਵੀਰ ਸਿੱਖੋਂ ਮੈਲਬਨ ਤੋਂ ਵੀ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਪ੍ਰਵਾਨ ਕਰੋ ਜੀ ਕਹਿੰਦੇ ਜ਼ਬਰਦਸਤ ਸ਼ੁਰੂਆਤ ਸ਼ੁਕਰਾਨੇ ਜੀ ਸੋ ਲਓ ਤੁਹਾਨੂੰ ਇੱਕ ਹੋਰ ਮੈਂ ਗੀਤ ਸੁਣਾਉਣਾ ਹੈ ਤੇ ਗੀਤ ਬੜਾ ਖੂਬਸੂਰਤ ਹੈ ਜੀ ਪੁਰਾਣੇ ਗੀਤਾਂ ਦੀ ਕਲੈਕਸ਼ਨ ਦੇ ਵਿੱਚੋਂ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ ਕੋਕਾ ਕੜਵਾ ਦੇਵੇ ਮਾਈਆ ਕੋਕਾ ਬਹੁਤ ਹੀ ਜ਼ਬਰਦਸਤ ਗੀਤ ਜਦੋਂ ਇਹ ਆਇਆ ਸੀ ਨਾ ਤੇ ਸਾਰਿਆਂ ਨੂੰ ਇੱਦਾਂ ਲੱਗਿਆ ਸੀ ਵੀ ਬਹੁਤ ਜ਼ਿਆਦਾ ਵਧੀਆ ਗੀਤ ਆਇਆ ਕਰਨਗੇ ਪਰ ਹਾਕਮ ਸੂਫੀ ਨੇ ਚੁਣਵੇਂ ਗੀਤ ਗਾਏ ਆ ਪਰ ਯਾਦਗਾਰੀ ਗੀਤ ਆਓ ਗੀਤ ਦਾ ਆਨੰਦ ਮਾਣਦੇ ਹਾਂ
ਕੜਵਾ ਦੇਵੇ ਮਾਇਆ ਕੋਕਾ ਬੇਹਾਨੀਆਂ ਕੋਕਾ ਕੜਵਾ ਦੇਵੇ ਮਾਇਆ ਕੋਕਾ ਹਾੜੀ ਵਿਵੇਚੀ ਸੋਹਣੀ ਵਿਖਾ ਦੀ ਹਾੜੀ ਵਿਵੇਚੀ ਸੋਹਣੀ ਵਿਖਾ ਦੀ ਉਹ ਵਾਦਾ ਤੇਰਾ ਕੋਕਾ ਬੇਹਾਨੀਆਂ ਕੋਕਾ ਕੜਵਾ ਦੇਵੇ ਮਾਇਆ ਕੋਕਾ ਬੇਹਾਨੀਆਂ ਕੋਕਾ ਕੜਵਾ ਦੇਵੇ ਮਾਇਆ ਕੋਕਾ ਤੇਰਾ ਬੋਤਾ ਪਾਂਡਾ ਟੀਂਡਾ ਸਾਂਭਾ ਕੇ ਮੈਂ ਸਾਂਭਾ ਤੇਰਾ ਬੋਤਾ ਜਰੀ ਨਾਲ ਆਇਆ ਵੇ ਤੂੰ ਜਰੀ ਨਾਲ ਆਇਆ ਵੇ ਤੂੰ ਰੱਬ ਰੱਬ ਮਰਦਾ ਕੋਕਾ ਵੇਹਾਣੀਆਂ ਕੋਕਾ ਕੜਵਾ ਦੇਵੇ ਮਾਇਆ ਕੋਕਾ ਵੇਹਾਣੀਆਂ ਕੋਕਾ ਕੜਵਾ ਦੇਵੇ ਮਾਇਆ ਕੋਕਾ ਪਿਛੋਂ ਰਿੜੀਕਾਂ ਰੋਟੀ ਟੁੱਕੀ ਕਰਾਂ ਨਾਲੇ ਸਹਾਨੀ ਤਿਝੜੀਕਾਂ ਰੋਟੀ ਟੁੱਕੀ ਕਰਾਂ ਨਾਲੇ ਸਹਾਨੀ ਤਿਝੜੀਕਾਂ ਬੂਹੇ ਉੱਤੇ ਜਾਵਾਂ ਜਦੋਂ ਬੂਹੇ ਉੱਤੇ ਜਾਵਾਂ ਅੱਗੋਂ ਨੱਕ ਚੜਾਉਂਦਾ ਬੋਕਾ ਬੇਹਾਣੀਆਂ ਕੋਕਾ ਕੜਵਾ ਦੇਵੇ ਮਾਇਆ ਕੋਕਾ ਬੇਹਾਣੀਆਂ ਕੋਕਾ ਕੜਵਾ ਦੇਵੇ ਮਾਇਆ ਕੋਕਾ ਗਲੀ ਗਲੀ ਹੀ ਵਨ ਜਾਹਰਾ ਫਿਰਦਾ ਦੇਵੇ ਉੱਚੀ ਹੋਕਾ ਲੈ ਜੋ ਕੋਕਾ ਬੇਹਾਨੀਆਂ ਕੋਕਾ ਕੜਵਾ ਦੇਵੇ ਮਾਈਆ ਕੋਕਾ ਬੇਹਾਨੀਆਂ ਕੋਕਾ ਕੜਵਾ ਦੇਵੇ ਮਾਈਆ ਕੋਕਾ ਬੇਹਾਨੀਆਂ ਕੋਕਾ ਕੜਵਾ ਦੇਵੇ ਮਾਈਆ ਕੋਕਾ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਅੱਜ ਦਿਨ ਐਤਵਾਰ ਵਾਲੇ ਦਿਨ 12 ਅਪ੍ਰੈਲ 2020 ਨੂੰ ਜੀ ਆਇਆਂ ਨੂੰ ਸਾਰੇ ਸਰੋਤਿਆਂ ਦਾ ਜਿਹੜਾ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਮੇਰੇ ਨਾਲ ਮਿੰਟੂ ਭਾਜੀ ਜੁੜ ਚੁੱਕੇ ਨੇ ਜੀ ਐਡਲੇਟ ਤੋਂ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜੀ ਆਇਆਂ ਨੂੰ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਹਾਲ ਚਾਲ ਵਧੀਆ ਜੀ ਤੇ ਉਮੀਦ ਆ ਸਾਰੇ ਜਿਹੜੇ ਸਰੋਤੇ ਵੀ ਸਾਡੇ ਚੜ੍ਹਦੀ ਕਲਾ ਦੇ ਵਿਚ ਹੋਣਗੇ ਤੇ ਬਿਲਕੁਲ ਜੀ ਜਿਹੜਾ ਇਹ ਵਕਤ ਆ ਜਿਹਨੂੰ ਕਹਿੰਦੇ ਹੁੰਦੇ ਆ ਮੈਂ ਤਾਂ ਕਹੂੰਗਾ ਵੀ ਮਾੜਾ ਨੀ ਸਿੱਖਿਆ ਦਾ ਇੱਕ ਵਕਤ ਜਿਹੜਾ ਗੁਜ਼ਰ ਰਿਹਾ ਬਹੁਤ ਕੁਛ ਸਿਖਾ ਰਿਹਾ ਬਹੁਤ ਸਾਰੀਆਂ ਚੀਜ਼ਾਂ ਦੇ ਪਰਦੇ ਲਾ ਰਿਹਾ ਤੇ ਉਹ ਕਹਿੰਦੇ ਨੀ ਹੁੰਦੇ ਵੀ ਚਾਹੇ ਇਹਨੂੰ ਰੋ ਕੇ ਕੱਟ ਲਈਏ ਚਾਹੇ ਹੱਸ ਕੇ ਕੱਟ ਲਈਏ ਸੋ ਮੈਂ ਤਾਂ ਇਹ ਕਹੂੰਗਾ ਜੀ ਵੀ ਇਸ ਟਾਈਮ ਰਿਵਰਲੈਂਡ ਦੇ ਵਿਚ ਆਪਦੇ ਖੇਤ ਦੇ ਵਿਚ ਬੈਠ ਕੇ ਇੰਜੋਏ ਕਰ ਰਹੇ ਹਾਂ ਜੀ ਇਸ ਜਿਹੜੇ ਸਿਖਾਉਣ ਵਾਲੇ ਵਕਤ ਨੂੰ
ਜੀ ਜੀ ਦੇਖੋ ਇਹ ਚੰਗੇ ਮਾੜੇ ਵਕਤ ਜਿਹੜੇ ਨੇ ਇਹ ਦੋਨੋਂ ਹੀ ਪਾਸ ਹੋ ਜਾਂਦੇ ਨੇ ਤੇ ਫਿਰ ਠੀਕ ਹੋ ਜਾਂਦਾ ਸੋ ਇਹੀ ਅਰਦਾਸ ਕਰਦੇ ਹਾਂ ਤੇ ਮਿੰਟੋ ਭਾਜੀ ਹੁਣ ਆਪਾਂ ਕੁਇਕਲੀ ਝਾਤੀ ਮਾਰੀਏ ਕੁਛ ਘਟਨਾਵਾਂ ਤੇ ਜਿਨ੍ਹਾਂ ਤੇ ਆਪਾਂ ਗੱਲਬਾਤ ਕਰਨੀ ਆ ਕਿਉਂਕਿ ਗਿਆਨੀ ਸੰਤੋਖ ਸਿੰਘ ਜੀ ਨੂੰ ਵੀ ਆਪਾਂ ਨਾਲ ਹੀ ਲੈ ਲੈਣਾ ਅੱਜ ਪ੍ਰੋਗਰਾਮ ਦੇ ਵਿਚ ਅੱਧੇ ਘੰਟੇ ਤੱਕ ਫਿਰ ਸੁਖਮਿੰਦਰ ਗੱਜਣ ਵਾਲਾ ਜੀ ਵੀ ਆਉਣਗੇ ਤੇ ਜਿਹੜੇ ਨਾ ਅੰਕੜੇ ਨੇ ਆਸਟ੍ਰੇਲੀਆ ਦੇ ਉਹ ਚਲੋ ਬਹੁਤ ਵਧੀਆ ਆ ਰਹੇ ਨੇ ਇਸ ਵੇਲੇ ਕਿ ਹਾਲਾਤ ਜਿਹੜੇ ਨੇ ਸੁਧਰ ਰਹੇ ਨੇ ਆਸਟ੍ਰੇਲੀਆ ਦੇ ਵਿਚ ਖਾਸ ਕਰਕੇ ਜੇ ਮੈਂ ਤਾਜ਼ੇ ਅੰਕੜਿਆਂ ਦੀ ਗੱਲ ਕਰਾਂ ਤਾਂ ਦੁਨੀਆਂ ਦੇ ਅੰਕੜੇ ਤਾਂ ਖਰਾਬ ਨੇ ਇਹ ਬੜੀ ਮਾੜੀ ਖਬਰ ਆ ਰਹੀ ਹੈ ਅਮਰੀਕਾ ਤੋਂ ਕਿ ਤਕਰੀਬਨ 10,000 ਤੋਂ ਉੱਤੇ ਤਾਂ ਯੂਕੇ ਦੇ ਵਿਚ ਹੀ ਲੋਕ ਮਾਰੇ ਜਾ ਚੁੱਕੇ ਨੇ ਕੋਰੋਨਾ ਵਾਇਰਸ ਨਾਲ ਤੇ ਗਲੋਬਲ ਜਿਹੜੀ ਦੁਨੀਆਂ ਦੇ ਵਿਚ ਮੌਤਾਂ ਆ ਉਹ 1,07,000 ਦੇ ਕਰੀਬ ਪਹੁੰਚ ਗਈਆਂ ਨੇ ਤੇ ਇਟਲੀ ਦੇ ਵਿਚ ਵੀ ਕਾਫੀ ਸਮਾਂ ਜਿਹੜਾ ਕਾਫੀ ਖਰਾਬ ਹੈ ਆਸਟ੍ਰੇਲੀਆ ਦੇ ਵਿਚ ਜਿਹੜਾ ਡੈਥ ਟੋਲ ਹੈ ਕੋਰੋਨਾ ਵਾਇਰਸ ਨਾਲ ਉਹ 56 ਆ ਤੇ 6,98 ਕੇਸ ਕਨਫਰਮ ਕੀਤੇ ਗਏ ਨੇ ਤੇ ਜੇ ਆਪਾਂ ਨਿਊ ਸਾਊਥ ਵੇਲਸ ਦੀ ਗੱਲ ਕਰੀਏ ਜਿੱਥੇ ਸਾਰਿਆਂ ਨੂੰ ਜ਼ਿਆਦਾ ਕੇਸ ਨੇ ਪਾਪੂਲੇਸ਼ਨ ਵੀ ਸਾਰਿਆਂ ਨੂੰ ਜ਼ਿਆਦਾ ਹੈ 2,866 ਕੇਸ 23 ਮੌਤਾਂ ਨਿਊ ਸਾਊਥ ਵੇਲਸ ਨੇ ਵਿਕਟੋਰੀਆ ਦੇ ਵਿਚ 1,265 ਕੇਸ ਨੇ ਤੇ 14 ਮੌਤਾਂ ਤੇ ਤੁਹਾਡੀ ਸਟੇਟ ਸਾਊਥ ਆਸਟ੍ਰੇਲੀਆ ਦੇ ਵਿਚ ਜੀ 3 ਮੌਤਾਂ ਔਰ 429 ਕੇਸ ਨੇ ਵਿਕਟੋਰੀਆ ਜਿਹੜਾ ਆ ਉਹ 974 ਕਿਉਂਕਿ ਉੱਥੇ ਵੀ ਕਾਫੀ ਪਾਪੂਲੇਸ਼ਨ ਹੈ ਸੋਰੀ ਕੁਈਨਜ਼ਲੈਂਡ ਦੇ ਵਿਚ ਉੱਥੇ ਤਕਰੀਬਨ ਵਿਕਟੋਰੀਆ ਚ 1,265 ਨੇ ਤੇ ਕੁਈਨਜ਼ਲੈਂਡ ਚ 974 ਹੈ ਸੋ ਮਿੰਟੂ ਜੀ ਸਾਊਥ ਆਸਟ੍ਰੇਲੀਆ ਨੇ ਕਾਫੀ ਵਧੀਆ ਆਰਗੇਨਾਈਜ਼ ਕੀਤਾ ਵਧੀਆ ਪਰ ਉੱਥੇ ਪਾਪੂਲੇਸ਼ਨ ਵੀ ਘੱਟ ਹੈ ਕੰਪੈਰੇਟਿਵਲੀ ਤੁਹਾਡਾ ਇਹਨਾਂ ਅੰਕੜਿਆਂ ਦੇ ਉੱਤੇ ਇਹ ਜਿਹੜਾ ਗ੍ਰਾਫ ਹੈ ਹੁਣ ਕਾਫੀ ਘੱਟ ਰਿਹਾ ਹੈ ਇਹ 500 ਤੋਂ ਮੁੜ ਕੇ ਆਇਆ ਆ ਤੇ ਇਸ ਵੇਲੇ ਜਿਹੜੇ ਨਵੇਂ ਰੇਟ ਨੇ ਉਹ ਤਕਰੀਬਨ 100 ਤੋਂ ਹੇਠਾਂ ਨੇ 500 ਜਿੱਥੇ ਹੋਇਆ ਕਰਦੇ ਸੀ ਹੁਣ 100 ਤੱਕ ਵਾਪਸ ਆ ਗਏ ਨੇ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ
ਸਿਸਾ ਦੇਖੋ ਜੇ ਜਿਵੇਂ ਹੁਣ ਮੈਂ ਪਿਛਲੇ ਇੱਕ ਮਹੀਨੇ ਵਾਂਗੂ ਵਿਚ ਰਿਹਾ ਸਾਊਥ ਆਸਟ੍ਰੇਲੀਆ ਜੀ ਹਾਂ ਮਹੀਨੇ ਡੇਢ ਮਹੀਨੇ ਦਾ ਤੇ ਵਿਕਟੋਰੀਆ ਗਿਆ ਨੀ ਸਾਊਥ ਆਸਟ੍ਰੇਲੀਆ ਦੇ ਵਿਚ ਮੈਂ ਬੜੀ ਕਲੋਜ਼ਲੀ ਦੇਖਿਆ ਕਲੋਜ਼ਲੀ ਸਾਰਾ ਕੁਛ ਨੋਟ ਕੀਤਾ ਪਰ ਜਿਹੜਾ ਕੁਛ ਆ ਅੰਕੜੇ ਘਟੇ ਆ ਜਾਂ ਉਹ ਕੰਟਰੋਲ ਹੋਇਆ ਮੈਂ ਇੱਥੇ ਕਿਸੇ ਨਾ ਤਾਂ ਸਰਕਾਰ ਨੂੰ ਕ੍ਰੈਡਿਟ ਦੇਵਾਂ ਤੇ ਨਾ ਮੈਂ ਕਿਸੇ ਹੋਰ ਚੀਜ਼ ਨੂੰ ਕ੍ਰੈਡਿਟ ਦੇਵਾਂ ਮੈਨੂੰ ਤਾਂ ਲੱਗਦਾ ਵੀ ਇਹ ਤਾਂ ਵਾਹਿਗੁਰੂ ਨੇ ਹੀ ਘਟਾਏ ਆ ਕਿਉਂਕਿ ਜਿੰਨਾ ਮੈਂ ਨੇੜੇ ਦੇਖਿਆ ਵੀ ਇੱਕ ਦਿਨ ਤਾਂ ਮੈਨੂੰ ਮਹਿਸੂਸ ਹੋਇਆ ਹੋਵੇ ਸਿਰਫ ਇੱਕ ਦਿਨ ਸਿੰਗਲ ਵੀ ਮੈਂ ਕਿਸੇ ਬੰਧਨਾਂ ਚ ਵੱਜਿਆ ਹੋਇਆ
ਜੀ
ਮੈਨੂੰ ਜਦੋਂ ਖੁਦ ਨੂੰ ਕੋਈ ਬੰਧਨ ਨੀ ਕਿਤੇ ਮਹਿਸੂਸ ਹੋਇਆ ਮੈਂ ਕਿਤੇ ਵੀ ਜਾ ਸਕਦਾ ਕਿਤੇ ਵੀ ਆ ਸਕਦਾ ਕੁਝ ਵੀ ਖਰੀਦ ਸਕਦਾ ਕਿਸੇ ਸ਼ੋਪ ਤੇ ਕਿਤੇ ਜਾ ਕੇ ਮੈਂ ਜੋਬ ਕਰ ਸਕਦਾ ਤਾਂ ਮੈਨੂੰ ਰੋਜ਼ ਇਹ ਚਿੰਤਾ ਸਤਾਉਂਦੀ ਸੀ। ਮੈਂ ਰੋਜ਼ ਇਹ ਗੱਲ ਘਰੇ ਵੀ ਕਹਿੰਦਾ ਸੀ, ਸੱਜਣਾ ਮਿੱਤਰਾਂ ਨੂੰ ਵੀ ਕਹਿੰਦਾ ਸੀ ਕਿ ਯਾਰ ਇਹ ਗੱਲ ਵਿਗਾੜ ਨਾ ਲੈਣ, ਇਹ ਕਿਤੇ ਵਧਾ ਨਾ ਲੈਣ, ਵੀ ਕੋਈ ਚੀਜ਼ ਕੰਟਰੋਲ ਹੈ ਹੀ ਨਹੀਂ। ਮੈਨੂੰ ਕੱਲ ਪਰਸੋਂ ਸ਼ਾਮੀ ਥੋੜਾ ਜਿਹਾ ਮਹਿਸੂਸ ਹੋਇਆ ਜਦੋਂ ਮੈਂ ਦੇਖਿਆ, ਜਦੋਂ ਮੈਂ ਰਿਵਰਲੈਂਡ ਨੂੰ ਆ ਰਿਹਾ ਸੀ, ਸ਼ਾਮ ਦਾ ਟਾਈਮ ਸੀ, ਤੇ ਜਿਹੜਾ ਬਲਾਂਚਟਾਊਨ ਜਿੱਥੋਂ ਰਿਵਰਲੈਂਡ ਸ਼ੁਰੂ ਹੁੰਦਾ, ਸਾਊਥ, ਹਾਲਾਂਕਿ ਸਾਊਥ ਆਸਟ੍ਰੇਲੀਆ ਹੀ ਆ, ਵਿਕਟੋਰੀਆ ਨਹੀਂ ਸੀ, ਪਰ ਉੱਥੇ ਇੱਕ ਬੇਬ੍ਰਿਜ ਲੱਗਿਆ ਹੋਇਆ ਜਿਹੜਾ ਕਿ ਆਮ ਜ਼ਿਆਦਾਤਰ ਉਹ ਬੰਦ ਰਹਿੰਦਾ ਤੇ ਟਰੱਕਾਂ ਵਾਲਿਆਂ ਲਈ ਕਿਤੇ ਕਿਤੇ ਚੈਕਿੰਗ ਲਈ ਖੁੱਲਦਾ ਹੁੰਦਾ ਸੀ, ਤਾਂ ਉੱਥੇ ਨਾ ਇੱਕ ਵੱਡੀ ਚੈਕਿੰਗ ਲੱਗੀ ਹੋਈ ਸੀਗੀ ਤੇ ਘੱਟੋ ਘੱਟ 20-25 ਮੁਲਾਜ਼ਮ, 5-10 ਗੱਡੀਆਂ, ਤੇ ਮੈਂ ਵੀ ਆ ਰਿਹਾ ਸੀ ਤੇ ਮੇਰੇ ਕੋਲੇ ਪੋਜੀਸ਼ਨ ਇਹ ਸੀ ਵੀ ਮੈਂ ਇੱਥੇ ਥੋੜਾ ਜਿਹਾ ਘਰ ਦੀ ਸੈਟਅਪ ਕਰ ਰਿਹਾ ਤੇ ਮੈਂ ਟਰਾਲਰ ਦੇ ਵਿੱਚ ਸਮਾਨ, ਕਾਫੀ ਜਿਹੜਾ ਫਰਿੱਜ ਫਰੁੱਜ ਸੀ ਉਸੀ ਲੱਦ ਕੇ ਟਰਾਲਰ ਪੂਰਾ ਭਰਿਆ ਹੋਇਆ ਤੇ ਲੈ ਕੇ ਆ ਰਿਹਾ ਸੀ, ਤੇ ਮੈਨੂੰ ਦੇਖ ਕੇ ਦੂਰੋਂ ਹੀ ਮੈਂ ਸਪੀਡ ਜੋ ਘੱਟ ਕਰ ਲਈ, ਤੇ ਪਰ ਮੈਨੂੰ ਉਹਨਾਂ ਨੇ ਰੋਕਿਆ ਨੀ, ਪਤਾ ਨੀ ਕਿਉਂ ਨੀ ਰੋਕਿਆ, ਤੇ ਉਹਨਾਂ ਨੇ ਮੈਨੂੰ ਮਹਿਸੂਸ ਹੋਇਆ ਕਿ ਹੁਣ ਮੈਨੂੰ ਰੋਕਣਗੇ, ਮੈਨੂੰ ਸਫਾਈਆਂ ਦੇਣੀਆਂ ਪੈਣਗੀਆਂ, ਪਤਾ ਨੀ ਕੀ ਪੁੱਛਣਗੇ, ਤੇ ਮੈਂ ਖੇਤ ਦਾ ਵੀ ਕਿਵੇਂ ਸਬੂਤ ਦੇਊਂਗਾ, ਮੈਂ ਏਦਾਂ ਜੇ ਦੇਖਣ ਲੱਗ ਗਿਆ ਗੱਡੀ ਚ ਕੋਈ ਇਨਵਾਇਸ ਬਿੱਲ ਪਿਆ ਹੋਵੇ, ਹੋਰ ਪਿਆ ਹੋਵੇ, ਮੈਂ ਏਦਾਂ ਜੇ ਦੇਖਦਾ ਸੀ, ਤੇ ਪਰ ਕਿਤੇ ਮੈਨੂੰ ਰੋਕਿਆ ਨੀ। ਪਰ ਇਸ ਤੋਂ ਸਿਵਾਏ, ਇਸ ਘਟਨਾ ਤੋਂ ਸਿਵਾਏ, ਮੈਂ ਹਰ ਰੋਜ਼ ਵਾਂਗੂ ਐਡਲੇਡ ਜਾਂਦਾ ਰਹਿੰਦਾ ਸੀ, ਹਰ ਰੋਜ਼ ਵਾਂਗੂ ਆਪਦੇ ਕੰਮ ਕਰਦਾ ਰਹਿੰਦਾ ਸੀ, ਤੇ ਸਾਰੇ ਸ਼ੋਪਿੰਗ ਸੈਂਟਰਾਂ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਕੱਲੀਆਂ ਬਸ ਸਿਰਫ ਕਾਟੀਆਂ ਜਿਹੀਆਂ ਮਾਰ ਰੱਖੀਆਂ, ਲਾਈਨਾਂ ਜਿਹੀਆਂ ਖਿੱਚ ਰੱਖੀਆਂ, ਤੇ ਥੋੜਾ ਜਿਹਾ ਇੱਕ ਦੂਜੇ ਨੂੰ ਕਹਿ ਕੇ ਕੇਅਰ ਜਿਹਾ ਵੀ ਭਾਈ ਮੀਟਰ ਦੀ ਦੂਰੀ ਬਣਾਈ ਰੱਖੋ, ਇਹ ਚੀਜ਼ਾਂ ਤਾਂ ਕਾਮਨ ਲੋਕ ਕਰ ਰਹੇ ਸੀ ਗਾਈਡਲਾਈਨ ਦੇ ਹਿਸਾਬ ਨਾਲ, ਪਰ ਕਿਤੇ ਹੋਰ ਮੈਨੂੰ ਕੋਈ ਇਹੋ ਜਿਹੀ ਬੰਦਿਸ਼ ਸਾਊਥ ਆਸਟ੍ਰੇਲੀਆ ਚ ਦਿਖਾਈ ਨੀ ਦਿੱਤੀ ਸੀ। ਇਹ ਤਾਂ ਇਹੀ ਸਮਝੋ ਵੀ ਜਦੋਂ ਨੂੰ ਸਾਊਥ ਆਸਟ੍ਰੇਲੀਆ ਤੱਕ ਲੋਕ ਪਹੁੰਚੇ, ਉਦੋਂ ਤੱਕ ਏਅਰਪੋਰਟ ਵਗੈਰਾ ਬੰਦ ਹੋ ਗਏ ਜਾਂ ਬਾਰਡਰ ਸੀਲ ਹੋ ਗਏ, ਤੇ ਬਾਹਰੋਂ ਕੁਛ ਆਇਆ ਨੀ, ਤੇ ਇਸ ਕਰਕੇ ਜਿਹੜਾ ਕੰਟਰੋਲ ਰਹਿ ਗਿਆ। ਪਰ ਨਹੀਂ ਕੋਈ ਇਹੋ ਜਿਹੀ ਮੈਜ਼ਰਮੈਂਟ ਜਿਵੇਂ ਹੁਣ ਪੰਜਾਬ ਚ ਅਸੀਂ ਦੇਖਦੇ ਹਾਂ, ਰੋਜ਼ ਘਰੇ ਗੱਲ ਕਰਦੇ ਹਾਂ, ਸੁਣਦੇ ਹਾਂ, ਜੇ ਜਾਂ ਉੱਥੇ ਮਾਹੌਲ ਬਣਿਆ ਹੋਇਆ ਜਾਂ ਹੋਰਾਂ ਮੁਲਕਾਂ ਚ ਬਣਿਆ ਹੋਇਆ, ਉਹੋ ਜਿਹਾ ਮੈਂ ਤਾਂ ਦੇਖਿਆ ਨੀ।
ਮਿੰਟੂ ਜੀ, ਕਈ ਐਂਗਲਸ ਤੋਂ ਵਾਚਣਾ ਬਣਦਾ ਹੈ, ਦੇਖਣਾ ਬਣਦਾ ਹੈ ਕਿ ਇਹ ਸਾਰਾ ਘਟਨਾਕ੍ਰਮ ਹੈ ਕੀ। ਕੱਲ ਵੀ ਮੈਨੂੰ ਮੇਰੇ ਇੱਕ ਬੜੇ ਅਜ਼ੀਜ਼ ਦੋਸਤ ਦਾ ਫੋਨ ਆਇਆ ਤੇ ਕਹਿੰਦੇ ਵੀ ਦੱਸੋ ਮੈਨੂੰ ਵੀ ਕੀ ਪ੍ਰੋਜੈਕਸ਼ਨ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਹੋਏਗਾ। ਤੇ ਦੇਖੋ, ਮੈਂ ਜਿੰਨੀ ਕੁ ਸਟੱਡੀ ਕੀਤੀ ਆ ਜਾਂ ਮੈਂ ਸੁਣਦਾ ਆ ਜਿਹੜੇ ਮਾਹਰ ਨੇ ਇਹਨਾਂ ਹਿਸਟਰੀ ਦੇ, ਵੀ ਪੁਰਾਣੇ ਟਾਈਮ ਦੇ ਵਿੱਚ ਕਿੱਦਾਂ ਹੋਇਆ ਸੀ, ਕਿੱਦਾਂ ਹੈਂਡਲ ਕੀਤਾ ਸੀ, ਉਹ ਜਿਹੜਾ ਟੈਸਟ ਕੇਸ ਅੱਜ ਕੱਲ੍ਹ ਚੱਲ ਰਿਹਾ ਨਾ, ਜਿਸ ਨੂੰ ਸਾਰੇ ਡਿਪਾਰਟਮੈਂਟ, ਸਾਰਾ ਜਿਹੜਾ ਬੁੱਧੀਜੀਵੀ ਵਰਗ ਹੈ, ਉਹ ਜਿਹਨੂੰ ਫਾਲੋ ਕਰ ਰਿਹਾ, ਜਿਹੜੇ ਐਡਵਾਈਜ਼ਰ ਲੈਵਲ ਦੇ ਬੰਦੇ ਨੇ, ਉਹ ਕਰ ਰਿਹਾ ਜੀ 1918 ਦੇ ਸਪੇਨ ਦੇ H1N1 ਜਿਹੜਾ ਫਲੂ ਫੈਲਿਆ ਸੀ, ਉਹਦੇ ਵਿੱਚ ਬਹੁਤ ਮੌਤਾਂ ਹੋਈਆਂ ਸੀਗੀਆਂ, ਤੁਹਾਨੂੰ ਪਤਾ ਹੀ ਹੈ, ਤੇ ਉਹਨੂੰ ਫਾਲੋ ਕਰ ਰਿਹਾ ਕਿ ਉਸ ਨੂੰ ਉਹ ਕਿੱਦਾਂ ਫੈਲਿਆ ਤੇ ਕਿੱਦਾਂ ਉਹਨੂੰ ਕੰਟਰੋਲ ਕੀਤਾ। ਹੁਣ ਦੇਖੋ, ਇਹ Stage 1 ਹੈ, ਜਿਹੜੀ Stage 1 ਇਹਨੂੰ ਕਹਿੰਦੇ ਆ, ਇਹਨਾਂ ਨੂੰ ਕਿੱਦਾਂ ਪਤਾ ਲੱਗਾ ਵੀ Stage 1 ਹੈ, Stage 2 ਹੋਣੀ ਹੈ, Stage 3 ਹੋਣੀ ਹੈ, ਕਿਉਂਕਿ ਉਹ 1918 ਵਾਲੇ ਜਿਹੜੇ ਪੈਂਡੈਮਿਕ ਹੈ, ਸਪੈਨਿਸ਼ ਫਲੂ ਜਿਹਨੂੰ ਕਹਿੰਦੇ ਨੇ, ਉਹਨੂੰ ਫਾਲੋ ਕਰ ਰਹੇ ਨੇ ਕਿ ਉਹ ਕਿੱਦਾਂ ਫੈਲਿਆ ਸੀ। ਉਹ ਵੀ ਪਹਿਲੀ ਸਟੇਜ ਦੇ ਵਿੱਚ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਸੀ ਸਰਕਾਰ ਨੇ, ਪਰ ਉਹ ਫੈਲਿਆ ਉਦੋਂ ਜਦੋਂ ਫਿਰ ਅਵੇਸਲੇ ਹੋ ਕੇ ਫਿਰ ਉਹੀ ਕੁਛ ਕਰਨ ਲੱਗ ਪਏ ਜੋ ਪਹਿਲਾਂ ਕਰਦੇ ਸੀ। ਜਹਾਜ਼ ਫੜ ਫੜ ਕੇ, ਸ਼ਿਪ ਫੜ ਫੜ ਕੇ ਉੱਥੇ ਚਲੇ ਗਏ, ਨਿਊਯਾਰਕ ਚਲੇ ਗਏ, ਫਿਰ ਉਧਰ ਚਲੇ ਗਏ, ਫਿਰ ਉਧਰ ਚਲੇ ਗਏ, ਉਹ ਫਿਰ ਫੈਲ ਗਿਆ, ਫਿਰ ਕੋਈ ਇਤਿਹਾਤ ਨਹੀਂ ਰੱਖੀ, ਹੈ ਨਾ, ਫਿਰ ਕੋਈ ਪ੍ਰੀਕੋਸ਼ਨ ਨਹੀਂ ਲਿਆ। ਉਹ ਫਲੂ 3 ਸਟੇਜਾਂ ਚ ਫੈਲਿਆ ਸੀ ਜੀ, ਤਿੰਨ ਵਾਰੀ ਉਹਨੇ ਮਾਰ ਕੀਤੀ ਆ ਮੁੜ ਮੁੜ ਕੇ, ਜਾਣੀ ਕਿ ਕਿੱਦਾਂ ਕਹਿ ਲਓ ਵੀ 3 ਚਪੇੜਾਂ ਮਾਰੀਆਂ, ਇੱਕ ਨਹੀਂ ਵੱਜੀ। ਹੁਣ ਆਹ ਜਿਹੜੀ ਚਪੇੜ ਸਾਡੇ ਵੱਜੀ ਆ, ਇਹ ਪਹਿਲੀ ਚਪੇੜ ਸਮਝੋ, ਐਗਜ਼ਾਮਪਲ ਤੌਰ ਤੇ ਸਿੱਧੀ ਜਿਹੀ ਐਗਜ਼ਾਮਪਲ ਹੈ। ਹੁਣ ਜਿਹੜੀ ਜਿਹੜੀ ਨੀਤੀ ਆ, ਜਿਹੜੀ ਸਟ੍ਰੈਟਜੀ ਆ ਕਿਸੇ ਵੀ ਦੇਸ਼ ਦੀ, ਉਹ ਇਹ ਹੈ ਕਿ ਜਿਹੜੀਆਂ ਗਲਤੀਆਂ ਉਦੋਂ ਹੋਈਆਂ 1918 ਚ, ਉਹ ਹੁਣ ਪਹਿਲਾਂ ਬੰਦ ਕੀਤੀਆਂ, ਪਹਿਲਾਂ ਸਾਰੇ ਅੰਤਰਰਾਸ਼ਟਰੀ ਜਿਹੜੇ ਏਅਰ ਟਰੈਵਲ ਆ ਉਹ ਬੰਦ ਕਰ ਦਿੱਤੇ, ਤਾਂ ਕਿ ਦੇਸ਼ ਤੋਂ ਦੇਸ਼ ਜਿਹੜੀ ਆ ਉਹ ਨਾ ਫੈਲੇ, ਜੇ ਇੱਕ ਦੇਸ਼ ਚ ਜ਼ਿਆਦਾ ਉਹ ਬਾਹਰ ਨਾ ਜਾਵੇ ਉਸ ਦੇਸ਼ ਚੋਂ। ਪਹਿਲਾਂ ਤਾਂ ਇਹ ਵਧੀਆ ਕੰਮ ਕੀਤਾ, ਫਿਰ ਉਹ ਤੋਂ ਬਾਅਦ ਸੂਬੇ ਤੋਂ ਸੂਬਾ ਬੰਦ ਕੀਤਾ ਆਸਟ੍ਰੇਲੀਆ ਦੇ ਵਿੱਚ, ਹਨਾ, ਇੱਦਾਂ ਪੰਜਾਬ ਦੇ ਵਿੱਚ, ਇੰਡੀਆ ਸਾਡੇ ਨਾਲੋਂ ਮੂਹਰੇ ਆ, ਕਈ ਹੋਰ ਦੇਸ਼ ਸਾਡੇ ਨਾਲੋਂ ਮੂਹਰੇ ਆਸਟ੍ਰੇਲੀਆ ਨਾਲੋਂ, ਫਿਰ ਸੂਬੇ ਤੋਂ ਬਾਅਦ ਹੁਣ ਇਹ Stage 1 ਚੱਲ ਰਹੀ ਆ। ਜੇ ਤਾਂ ਇਹ ਕਾਮਯਾਬ ਹੋ ਗਈ, ਜਿਹੜੀ ਕਿ ਹੋ ਜਾਣੀ ਹੈ, ਕਿਉਂਕਿ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਇਹ ਗੱਲਾਂ ਜਾ ਰਹੀਆਂ ਨੇ, ਸਰਕਾਰ ਬੜੀ ਸਤਰਕ ਆ, ਬੜੀ ਭੇਜ ਰਹੇ ਨੇ, ਹਰ ਥਾਂ ਤੋਂ ਭੇਜ ਰਹੇ ਨੇ ਜਾਣਕਾਰੀਆਂ, ਭਈ ਡਰਾ ਵੀ ਰਹੇ ਨੇ, ਮਿਨਿਸਟਰਾਂ ਨੂੰ ਵੀ ਕੱਢ ਰਹੇ ਨੇ, ਕਈ ਡਰਾਮੇ ਵੀ ਹੋ ਰਹੇ ਨੇ ਭਈ ਏਦਾਂ ਨਹੀਂ ਕਰਨੀ। ਸੋ ਇਸ ਕਰਕੇ ਉਹ ਲੋਕਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਘਰ, ਕਿਉਂਕਿ ਇਹਦਾ ਕੋਈ ਤੋੜ ਤਾਂ ਹੈ ਨਹੀਂ, ਇਹਦੀ ਕੋਈ ਦਵਾ ਤਾਂ ਹੈ ਨਹੀਂ, ਇਹਦਾ ਇੱਕੋ ਹੀ ਤਰੀਕਾ, ਜਿਸ ਤਰ੍ਹਾਂ ਉਦਣ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਇਹਦਾ ਜਿਹੜਾ ਨਾ ਸਰਕਲ ਤੋੜਨਾ ਹੈ ਲਾਕਡਾਊਨ ਦੇ ਵਿੱਚ, ਜਾਣੀ ਕਿ ਸਰਕਲ ਜਾ ਟੁੱਟ ਗਿਆ ਤੇ ਓਹਦੇ ਨਾਲ ਇਹ ਜਿਹੜੀ ਆ ਵਾਇਰਸ ਉਹ ਘਟ ਜਾਏਗੀ ਫੈਲੀ ਗਈ ਨੀ ਸੋ ਇਸ ਕਰਕੇ ਜਿਹੜੀ ਸਟੇਜ 1 ਦੇ ਵਿਚ ਆ ਨਾ ਹੁਣ ਇਹ ਆ ਪੀ ਜੇ ਤਾਂ ਅਸੀਂ ਇਹਨੂੰ ਕੰਟਰੋਲ ਕਰ ਗਏ ਕਰ ਵੀ ਲੈਣਾ ਆ ਮੇਰੇ ਹਿਸਾਬ ਨਾਲ ਅਗਲੇ 15-20 ਦਿਨਾਂ ਤੱਕ ਨਾ ਇਹ ਰੈਤਾਂ ਥੋੜੀ ਥੋੜੀਆਂ ਖੁੱਲ ਜਾਣਗੀਆਂ ਪਰ ਉਹ ਮੈਨੂੰ ਸੱਜਣ ਪੁੱਛਦੇ ਸੀ ਵੀ ਨਾਰਮਲ ਕਦੋਂ ਆਊਗਾ ਮਿੰਟੋ ਬਾਜੀ ਮੇਰਾ ਤੁਹਾਡਾ ਵੀ ਅਸੀਂ ਓਪੀਨੀਅਨ ਲੈਂਦੇ ਆ ਪਰ ਮੈਨੂੰ ਇਉਂ ਲੱਗਦਾ ਕਿ ਅਗਲੇ ਦਸੰਬਰ ਕ੍ਰਿਸਮਸ ਤੋਂ ਬਾਅਦ ਸ਼ਾਇਦ ਕਿਤੇ ਇੰਟਰਨੈਸ਼ਨਲ ਫਲਾਈਟਾਂ ਖੁੱਲਣ ਮੈਂ ਇਹ ਤੱਕਦਾ ਕਿ ਜੂਨ ਜੁਲਾਈ ਤੱਕ ਜੇ ਸੂਬੇ ਦੀਆਂ ਇੰਟਰ ਸਟੇਟ ਫਲਾਈਟਾਂ ਖੁੱਲ ਜਾਣ ਸਟੇਟਾਂ ਆਪਸ ਦੇ ਵਿਚ ਤਾਂ ਵੀ ਆਪਾਂ ਬੜੇ ਕਹਿ ਲੋ ਕਿ ਫੋਰਚੂਨੇਟ ਹੋਵਾਂਗੇ ਤੁਹਾਡਾ ਕੀ ਖਿਆਲ ਹੈ
ਬਿਲਕੁਲ ਜੀ ਮੈਂ ਤਾਂ ਪਹਿਲਾਂ ਹੀ ਡਿਕਲੇਅਰ ਕਰ ਚੁੱਕਿਆ ਵੀ 2020 ਆ ਉਹ ਆਪਾਂ ਨੂੰ ਏਦਾਂ ਹੀ ਜਾਊਗਾ 2020 ਦੇ ਵਿਚ ਆਪਾਂ ਨੂੰ ਮੈਨੂੰ ਨੀ ਲੱਗਦਾ ਵੀ ਆਪਾਂ ਕੁਛ ਵੀ ਇਹੋ ਜਿਹਾ ਕਰਨ ਚ ਕਾਮਯਾਬ ਹੋਵਾਂਗੇ ਜਿਹੜਾ ਨਾਰਮਲ ਜ਼ਿੰਦਗੀ ਚ ਆਪਾਂ ਕਰਦੇ ਰਹੇ ਆ ਤੇ ਦੂਜੀ ਮੈਨੂੰ ਵੈਸੇ ਤਾਂ ਬੰਦਾ ਨਾ ਭੁੱਲਣਹਾਰ ਬਹੁਤ ਜ਼ਿਆਦਾ ਆ ਛੇਤੀ ਭੁੱਲ ਜਾਂਦਾ ਕੋਈ ਵੱਡੇ ਵੱਡੇ ਹਾਦਸੇ ਛੇਤੀ ਗਵਾ ਜਾਂਦਾ ਪਰ ਹੁਣ ਮੈਨੂੰ ਜਿਹੜਾ ਮਹਿਸੂਸ ਇਹ ਹੋ ਰਿਹਾ ਵੀ ਜਿਵੇਂ ਅੱਗੇ ਦੁਨੀਆਂ ਇੱਕ ਦੂਜੇ ਨੂੰ ਮਿਲ ਲੈਂਦੀ ਸੀ ਕਿ ਇੱਕ ਦੂਜੇ ਨਾਲ ਵਰਤਦੀ ਸੀ ਹੁਣ ਉਵੇਂ ਨਹੀਂ ਬੰਦੇ ਤੋਂ ਹੱਥ ਮਿਲਾ ਹੋਣੇ ਕਿਸੇ ਨਾਲ ਵੀ ਬਹੁਤ ਬੰਦਿਆਂ ਦੇ ਮਾਨਾਂ ਦੇ ਅੰਦਰ ਸ਼ੰਕਾ ਤੇ ਸਹਿਮ ਪੈ ਜੂਗਾ ਵੀ ਇੱਕ ਦੂਜੇ ਤੋਂ ਜਦੋਂ ਸਾਨੂੰ ਪਤਾ ਲੱਗਦਾ ਵੀ ਏਦਾਂ ਵਾਇਰਸ ਹੁੰਦਾ ਤਾਂ ਹਰ ਗੱਲ ਨੂੰ ਸ਼ੱਕ ਦੀ ਨਜ਼ਰ ਸ਼ੱਕ ਜਿਹੜੇ ਪੈਦਾ ਹੋਣਗੇ ਗਾਂਹ ਨੂੰ ਜਿਹੜੀ ਨਾਰਮਲ ਲਾਈਫ ਆਉਣ ਤੇ ਤਾਂ ਲੱਗ ਜੂ ਬਹੁਤ ਟਾਈਮ ਜਿਹੜੀਆਂ ਤੁਸੀਂ ਫਲਾਈਟਸ ਦੀ ਗੱਲ ਕੀਤੀ ਆ ਹੁਣ ਫਲਾਈਟਸ ਦੇ ਮਾਮਲੇ ਦੇ ਵਿੱਚ ਨਾ ਅਸੀਂ ਦੇਖ ਰਹੇ ਹਾਂ ਵੀ ਟਾਵੀਆਂ ਟਾਵੀਆਂ ਫਲਾਈਟਸ ਆ ਰਹੀਆਂ ਕੋਈ ਆਪਣੀ ਕੰਟਰੀ ਆਪਦੇ ਬੰਦਿਆਂ ਨੂੰ ਕੋਈ ਸੈੱਟ ਕਰ ਲਿਆ ਰਹੀ ਆ ਕੋਈ ਕਿਵੇਂ ਕਰ ਰਹੀ ਆ ਬਹੁਤ ਕੁਛ ਹੋ ਰਿਹਾ ਤੇ ਹਜੇ ਬਹੁਤ ਸਾਰੇ ਲੋਕ ਫਸੇ ਬੈਠੇ ਆ ਜਿਹਨੇ ਅਮਰੀਕਾ ਦੇ ਵਿੱਚ ਆਸਟ੍ਰੇਲੀਅਨ ਬੈਠੇ ਆ ਬਹੁਤ ਸਾਰੇ ਇੰਡੀਆ ਚ ਆਸਟ੍ਰੇਲੀਅਨ ਬੈਠੇ ਆ ਤਾਂ ਉਹ ਉਹਨਾਂ ਨੂੰ ਜਿਹੜੀ ਆਉਣ ਦੀ ਆਸ ਆ ਤੇ ਸਾਰਿਆਂ ਦੀ ਪ੍ਰੋਬਲਮ ਵੀਜ਼ਾ ਪ੍ਰੋਬਲਮ ਵੀ ਆ ਰਹੀ ਆ ਵੱਖੋ ਵੱਖਰੇ ਰੂਪ ਚ ਕਿਸੇ ਦਾ ਵੀਜ਼ਾ ਖਤਮ ਹੋ ਗਿਆ ਕਿਸੇ ਦਾ ਖਤਮ ਹੋਣ ਵਾਲਾ ਅੰਬੈਸੀਆਂ ਕੰਮ ਨਹੀਂ ਕਰ ਰਹੀਆਂ ਐਮਰਜੈਂਸੀ ਰੂਟ ਦੇ ਤੇ ਉਹਨਾਂ ਨੂੰ ਐਕਸਟੈਂਡ ਕੀਤੇ ਜਾ ਰਹੇ ਆ ਸਭ ਕੁਛ ਹੋ ਰਿਹਾ ਪਰ ਮੈਂ ਨਾ ਇਹ ਸਾਰੇ ਘਟਨਾਕ੍ਰਮ ਚ ਇੱਕ ਚੀਜ਼ ਜਿਹੜੀ ਮੈਨੂੰ ਜਿਹੜੀ ਹਾਰਟ ਕਰ ਰਹੀ ਆ ਮੈਂ ਉਹਨਾਂ ਚੀਜ਼ਾਂ ਨੂੰ ਤਾਂ ਸਾਰੀਆਂ ਨੂੰ ਛੱਡੋ ਵੀ ਜ਼ਿੰਦਗੀ ਕਦੋਂ ਲੀਹ ਤੇ ਆਉਂਦੀ ਆ ਚੱਲ ਲੀਹ ਤੇ ਆ ਜੇ ਜ਼ਿੰਦਗੀ ਇਹੀ ਵੱਡੀ ਗੱਲ ਆ ਠੀਕ ਆ ਪਰ ਮੈਨੂੰ ਮੌਕਾ ਪ੍ਰਸਤਾਂ ਨੇ ਇਸ ਦੌਰਾਨ ਬਹੁਤ ਹਾਰਟ ਕੀਤਾ ਮੈਨੂੰ ਕਰੋਨੇ ਨਾਲੋਂ ਵੀ ਵੱਧ ਮੌਕਾ ਪ੍ਰਸਤਾਂ ਨੇ ਹਾਰਟ ਕੀਤਾ ਜਿਹੜੇ ਕੋਈ ਵੀ ਮੌਕਾ ਨੀ ਛੱਡਦੇ ਕਿਤੇ ਵੀ ਨੀ ਛੱਡਦੇ ਲੁੱਟਣ ਦਾ ਦੁਨੀਆਂ ਨੂੰ ਉਹਨਾਂ ਨੂੰ ਐਂ ਲੱਗਦਾ ਵੀ ਇਹ ਕਰੋਨਾ ਨਾਲ ਇਹ ਦੁਨੀਆਂ ਤੁਰਜੂਗੀ ਅਸੀਂ ਤਾਂ ਫੇਰ ਵੀ ਇੱਥੇ ਮਾਲਕ ਬਣ ਕੇ ਰਹਿ ਜਾਣਾ ਪਤਾ ਨੀ ਇਹੋ ਜਿਹੇ ਉਹਨਾਂ ਨੇ ਕਿਹੜੇ ਕੰਮ ਕਾਰਜ ਕਰਮ ਕੀਤੇ ਆ ਕਿਤੇ ਉਹ ਆਟੇ ਦੇ ਰੂਪ ਦੇ ਵਿੱਚ ਆਟਾ ਮਹਿੰਗਾ ਵੇਚਦੇ ਆ ਜੀ ਕਿਤੇ ਹੁਣ ਮੈਂ ਇਸ ਵਿਸ਼ੇ ਤੇ ਨਾ ਮੇਰੀ ਲੰਮੀ ਚੌੜੀ ਗੱਲ ਕਮਲਜੀਤ ਬਾਈ ਨਾਲ ਹੋਈ ਕਮਲਜੀਤ ਗਰੇਵਾਲ ਨਾਲ ਉਹਨਾਂ ਨੇ ਬੜੀਆਂ ਵਧੀਆ ਗੱਲਾਂ ਸੁਣਾਈਆਂ ਉਹਦੇ ਬਾਈ ਯਾਰ ਦੇਖੋ ਵੀ ਸਾਡੇ ਸਾਨੂੰ ਅਸੀਂ ਇੱਕਦਮ ਲਾਈਟ ਚ ਆਏ ਵੀ ਜਦੋਂ ਅਸੀਂ ਚਲੋ ਆਟਾ ਸਪਲਾਈ ਕਰਦੇ ਹਾਂ ਲੋਕਲ ਮੇਨ ਵੱਡੇ ਸਪਲਾਇਰ ਆ ਤੇ ਅਸੀਂ ਕੁਛ ਵੀ ਕਰ ਸਕਦੇ ਸੀ ਪਰ ਅਸੀਂ ਸਭ ਤੋਂ ਪਹਿਲੀ ਸਾਡੀ ਧਾਰਨਾ ਇਹ ਹੋਈ ਵੀ ਇਹ ਸਮਾਂ ਇਹ ਵਕਤ ਆ ਸਾਨੂੰ ਖੜਨ ਦਾ ਤੁਸੀਂ ਖੜੀਏ ਤੇ ਅਸੀਂ ਉਹ ਖੜੇ ਕਹਿੰਦੇ ਅਸੀਂ ਲੋਕ ਤਾਂ ਕਹਿੰਦੇ ਨਾ ਵੀ ਚਲੋ ਇਸ ਟਾਈਮ ਚ ਪ੍ਰੋਫਿਟ ਕਮਾਓ ਤੇ ਪਰ ਉਹ ਹੁਣ ਚਲੋ ਉਹ ਲੋਕਾਂ ਕੋਲੇ ਨਹੀਂ ਡਿਸਕਲੋਜ਼ ਕਰਦੇ ਪਰ ਮੈਨੂੰ ਮੈਨੂੰ ਲੱਗਦਾ ਵੀ ਮੈਨੂੰ ਕਰਨਾ ਚਾਹੀਦਾ ਇਹ ਡਿਸਕਲੋਜ਼ ਵੀ ਤੁਸੀਂ ਦੇਖ ਰਹੇ ਹੋਗੇ ਪਿੱਛੇ ਜੇ ਰਵੀ ਸਿੰਘ ਨੇ ਇਹਨਾਂ ਦੀ ਐਡ ਉਹ ਪਾਈ ਇੱਕ ਥੈਂਕਸ ਦੀ ਪੋਸਟ ਪਾਈ ਵੀ ਭਾਈ ਗਰੇਵਾਲ ਚੱਕੀ ਦਾ ਥੈਂਕਸ ਜੀ ਠੀਕ ਹੈ ਜੀ ਹੋਰ ਬਹੁਤ ਸਾਰਾ ਇਹਨੂੰ ਤਾਂ ਮੈਨੂੰ ਪਤਾ ਇਹ ਲੱਗਿਆ ਵੀ ਜਿੰਨੀਆਂ ਵੀ ਸੰਸਥਾਵਾਂ ਨੇ ਇਹਨਾਂ ਤੋਂ ਆਟਾ ਮੰਗਿਆ ਜਿਹੜੀਆਂ ਐਕਚੁਅਲ ਸੰਸਥਾਵਾਂ ਹੋਣ ਜਿੰਨੇ ਵੀ ਗੁਰੂ ਘਰਾਂ ਨੇ ਮੰਗਿਆ ਇਹਨਾਂ ਨੇ ਈਵਨ ਉਹਨਾਂ ਤੋਂ ਕੁਛ ਨੀ ਲਿਆ ਤੇ ਉਵੇਂ ਜਿੱਕ ਭੇਜਿਆ ਤੇ ਫਿਰ ਅਸਲ ਮੈਂ ਇਸਦਾ ਆਟਾ ਤਾਂ ਗਰੇਵਾਲ ਵੰਡ ਰਹੇ ਆ ਨਾ ਕਿ ਜਿਹੜੇ ਫੋਟੋਆਂ ਖਿਚਾ ਕੇ ਫੇਸਬੁੱਕ ਤੇ ਪਾ ਰਹੇ ਆ ਉਹ ਵੰਡ ਰਹੇ ਆ ਠੀਕ ਹੈ ਨਾ ਹੁਣ ਮੌਕਾ ਪ੍ਰਸਤ ਉਹ ਹੋ ਗਏ ਜਿਹੜੇ ਫੇਸਬੁੱਕ ਤੇ ਫੋਟੋਆਂ ਪਾਈ ਜਾਂਦੇ ਆ ਤੇ ਇੱਕ ਪਰਿਵਾਰ ਆ ਜਿਹੜਾ ਉਹ ਦਿਨ ਰਾਤ ਇੱਕ ਕਰਕੇ ਲੱਗਿਆ ਪਿਆ ਵੀ ਭਾਈ ਕਿਵੇਂ ਨਾ ਕਿਵੇਂ ਇਸ ਆਪਾਂ ਪੂਰਤੀ ਨੂੰ ਪੂਰਾ ਕਰੀਏ ਠੀਕ ਆ ਇਹ ਚੀਜ਼ਾਂ ਇਵੇਂ ਇਵੇਂ ਵੱਡੇ ਪੱਧਰ ਵਾਲੇ ਜਿਹੜੇ ਵੱਡੇ ਲੋਕ ਆ ਜਿਹੜੇ ਤਾਂ ਹੈਗੇ ਛੋਟੇ ਮੇਰੇ ਵਰਗੇ ਫੋਟੋ ਫੋਬੀਆ ਵਾਲੇ ਉਹ ਤਾਂ ਫੋਟੋਆਂ ਪਾ ਪਾ ਕੇ ਆਪਦੇ ਆਪਦਾ ਕ੍ਰੈਡਿਟ ਲੈ ਕੇ ਕੋਸ਼ਿਸ਼ ਕਰ ਰਿਹਾ ਵੀ ਮੈਨੂੰ ਬਹੁਤ ਸਾਰਾ ਕ੍ਰੈਡਿਟ ਲੈ ਲਿਆ ਮੈਂ ਕਰ ਲਿਆ ਜਿਹੜੇ ਉਦੋਂ ਵੱਡੇ ਫੋਬੀਆ ਵਾਲੇ ਆ ਜਾਂ ਵੱਡੇ ਜਿਹੜੇ ਮਨੀ ਮਾਈਂਡਡ ਆ ਜਿਹਨਾਂ ਨੂੰ ਸਾਰੀਆਂ ਚੀਜ਼ਾਂ ਚ ਪੈਸਾ ਹੀ ਦਿੰਦਾ ਉਹ ਹੋਰ ਵੱਡੇ ਲੈਵਲ ਤੇ ਠੱਗੀਆਂ ਹੇਰਾ ਫੇਰੀਆਂ ਮਾਰ ਰਹੇ ਆ ਕੱਲ ਹੀ ਦੇਖੋ ਕੱਲ ਪਰਸੋਂ ਦੀਆਂ ਇੱਕ ਦੋ ਮਸਲੇ ਹੋ ਰਹੇ ਸੀ ਬੜੀ ਵਾਹ ਵਾਹ ਹੋ ਰਹੀ ਸੀ ਫੇਸਬੁੱਕ ਤੇ ਵੀ ਭਾਈ ਇੰਡੀਆ ਤੋਂ ਜਹਾਜ਼ ਭਰ ਭਰ ਕੇ ਬੰਦਿਆਂ ਦੇ ਲਿਆਂਦੇ ਜਾ ਰਹੇ ਆ ਬਹੁਤ ਵੱਡਾ ਉਪਰਾਲਾ ਉਹ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਸੀ ਕਈ ਥਾਂ ਤੇ ਕਈ ਬੰਦੇ ਆਪਦਾ ਦਾਅਵਾ ਕਰ ਰਹੇ ਸੀ ਕੋਈ ਕਹਿ ਰਿਹਾ ਸੀ ਮੈਂ ਲਿਆ ਰਿਹਾ ਕੋਈ ਕਹਿ ਰਿਹਾ ਸੀ ਮੈਂ ਲਿਆ ਰਿਹਾ ਤੇ ਪਰ ਜਦੋਂ ਮੈਂ ਅਥੈਂਟਿਕ ਨਿਊਜ਼ ਦੇਖੀਆਂ ਅਥੈਂਟਿਕ ਨਿਊਜ਼ ਬਾਰੇ ਜਾਣਿਆ ਪੜਤਾਲਿਆ ਤਾਂ ਉਹ ਪਤਾ ਲੱਗਿਆ ਵੀ ਉਹ ਇੱਕ ਵੱਖਰਾ ਹੀ ਕੰਮ ਆ ਵੀ ਉਹ ਉਹਦੇ ਚ ਇਹਨਾਂ ਦਾ ਨਥਿੰਗ ਟੂ ਡੂ ਆ ਇਹਨਾਂ ਲੋਕਾਂ ਦਾ ਤੇ ਪਰ ਫੇਰ ਕ੍ਰੈਡਿਟ ਕਿਉਂ ਲੈ ਰਹੇ ਆ ਮੈਂ ਕਿਹਾ ਇੱਦਾਂ ਤਾਂ ਹੋ ਨੀ ਸਕਦਾ ਹੁਣ ਜੇ ਮੰਨ ਲਓ ਸਾਰਾ ਕੁਛ ਕੰਮ ਗੌਰਮੈਂਟ ਕਰ ਰਹੀ ਆ, ਠੀਕ ਆ
ਜੀ।
ਤਾਂ ਫਿਰ ਮੈਂ ਕਿਵੇਂ ਖੜਾ ਹੋ ਕੇ ਦਾਵਾ ਕਰ ਦੂ ਵੀ ਮੈਂ ਕਰ ਰਿਹਾ ਜਾਂ ਮੈਂ ਇਹ ਕੀਤਾ? ਤਾਂ ਫਿਰ ਇੱਥੇ ਕਿਤੇ ਕਿਤੇ ਤਾਂ ਗੜਬੜ ਸੀਗੀ।
ਦੇਖੋ
ਗੜਬੜ ਨੂੰ ਜਦੋਂ ਅਸੀਂ ਪੜਤਾਲਿਆ
ਜੀ ਜੀ,
ਅਸੀਂ ਘੋਖਿਆ ਇਸ ਨੂੰ ਸਿੱਧੂ ਸਾਹਿਬ ਸਾਰੀ ਨੂੰ ਵੀ ਕਿੱਥੇ ਗੜਬੜ ਸੀ, ਕੀ ਸੀ? ਤਾਂ ਫਿਰ ਉਹੀ ਗੇਮ ਉੱਥੇ ਮਨੀ ਮਾਈਂਡ ਪੈਸਾ ਬਣਾਉਣ ਦੀ ਆ ਗਈ ਵੀ ਪੈਸਾ ਕਿਵੇਂ ਬਣਨਾ। ਹੁਣ ਤੁਸੀਂ ਦੇਖੋ, ਮੈਂ ਕੱਲ ਪੰਜਾਬੀ ਦੇ ਵਿੱਚ ਇਹ ਨਿਊਜ਼ ਜਿਹੜੀ ਸੀਗੀ ਆਪਣੇ ਪੇਪਰ ਚ ਛਪੀ ਆ। ਨਾਰਮਲ ਪਹਿਲਾਂ ABC ਦੀ ਰਿਪੋਰਟਿੰਗ ਆਈ, ਹੋਰ ਚੈਨਲਾਂ ਦੀ ਆਈ ਤੇ, ਪਰ ਜੋ ਕੱਲ ਪੰਜਾਬੀ ਚ ਨਿਊਜ਼ ਛਪੀ ਆ ਤੇ ਉਸਦੇ ਉਹਨੂੰ ਮੈਂ ਸ਼ੇਅਰ ਕੀਤਾ ਨਾ, ਤਾਂ ਉਹਦੇ ਥੱਲੇ ਦੇਖੋ ਕਾਮੈਂਟ ਪੜੋ, ਕਾਮੈਂਟ ਦੇ ਵਿੱਚ ਕਲੀਅਰ ਕੱਟ ਲਿਖਿਆ ਵੀ ਫਲਾਈਟ ਆ ਗਈ ਜੀ, 6500 ਬੰਦਾ ਵੀ ਬੈਠਾ ਤੇ ਪਰ ਕਹਿੰਦੇ ਉਹਨੂੰ ਫੋਰਡ ਕੌਣ ਕਰੇ। ਹੁਣ ਤੁਸੀਂ ਦੇਖੋ ਵੀ ਕਿੱਡੀ ਵੱਡੀ ਗੇਮ ਇਹਦੇ ਅੰਦਰ ਹੋ ਰਹੀ ਆ ਵੀ ਇੱਕ ਚਾਰਟਰਡ ਵਿਮਾਨ ਕਿਰਾਏ ਤੇ ਲੈ ਜਾਣ, ਉਦੋਂ ਬਾਅਦ ਫਿਰ ਮਹਿੰਗੇ ਭਾਅ ਦੀਆਂ ਟਿਕਟਾਂ ਵੇਚ ਕੇ ਬੰਦਿਆਂ ਨੂੰ ਲਿਆਂਦਾ ਜਾਵੇ
ਮਜਬੂਰੀ ਦਾ। ਹੁਣ ਉਹ ਤਾਂ ਫਿਰ ਮਜਬੂਰੀ ਦਾ
ਹਾਂ ਮਜਬੂਰੀ ਦਾ ਫਾਇਦਾ ਮੈਨੂੰ ਪਤਾ। ਹੁਣ ਮੇਰੀਆਂ ਇਸ ਗੱਲਾਂ ਤੋਂ ਤੜਫਣਗੇ ਬਹੁਤ ਸਾਰੇ ਲੋਕ, ਤੜਫਣਗੇ ਉਹਨਾਂ ਦੇ, ਲੱਗੂਗੀ, ਲੱਗੀ ਜਾਵੇ। ਜਿਹੜਾ 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 ਬੰਦਾ ਗਲਤ ਕੰਮ ਕਰਦਾ, ਮੈਂ ਤਾਂ ਗਲਤ ਨੂੰ ਗਲਤ ਕਹੂੰਗਾ, ਮੈਂ ਨੀ ਰੁਕ ਸਕਦਾ ਜਿੱਥੇ ਵੀ। ਜੇ ਹੁਣ ਅੱਜ ਇੱਕ ਬੰਦਾ ਅਸੂਲ ਇਹ ਮੰਨਦਾ ਸੀ ਵੀ ਸਾਡੀ ਆਸਟ੍ਰੇਲੀਆ ਗੌਰਮੈਂਟ ਕੋਲੇ ਕੀ ਕਮੀ ਆ, ਆਸਟ੍ਰੇਲੀਆ ਗੌਰਮੈਂਟ ਨੂੰ 6500 ਬੰਦਾ ਲਿਆਉਣਾ ਕਿੱਡੀ ਕੁ ਗੱਲ ਸੀ, ਠੀਕ ਹੈ ਨਾ? ਉਹ ਆਪਦੇ ਜਹਾਜ਼ ਭੇਜ ਕੇ ਤੇ ਬੰਦੇ ਆਪਦੇ ਕੰਟਰੋਲ ਕਰ ਸਕਦੀ। ਤੇ ਜੇ ਅੱਜ ਵੀ ਬੰਦੇ ਨੂੰ ਜਿਹਦਾ ਕੋਈ ਕਸੂਰ ਨੀ, ਉਹ ਸਿਰਫ ਇਹ ਬਿਮਾਰੀ ਕਰਕੇ ਫਸ ਗਿਆ, ਉਹਦੀ ਟਿਕਟ ਲਈ ਹੋਈ ਸੀਗੀ ਤੇ ਉਹਨੂੰ ਉਸੇ ਟਿਕਟ ਦੇ ਉੱਤੇ ਉਹਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਸੀ, ਗੌਰਮੈਂਟ ਆਪਦੀ ਚੈਰਿਟੀ ਤੇ ਲਿਆਉਣਾ ਚਾਹੁੰਦੀ ਸੀ। ਪਰ ਮੈਂ ਇੱਥੇ ਦੇਖ ਰਿਹਾ ਵੀ ਕੁਝ ਪ੍ਰਾਈਵੇਟ ਬੰਦੇ ਖੜੇ ਹੋ ਕੇ ਦਾਅਵੇ ਠੋਕ ਰਹੇ ਆ, ਵੱਡੇ ਵੱਡੇ ਚੈਨਲਾਂ ਤੇ ਜਾ ਕੇ ਇੰਟਰਵਿਊਆਂ ਕਰ ਰਹੇ ਆ ਵੀ ਅਸੀਂ ਤਾਂ ਮਹਾਨ ਆ ਜੀ, ਅਸੀਂ ਤਾਂ ਮਹਾਨ ਕੰਮ ਕਰਤਾ, ਜਿਹੜੀ ਅੰਦਰ ਦੱਸਦੇ ਨੀ ਵੀ ਕੈਂਚੀ ਕਿੱਥੇ ਚੱਲੀ ਆ, ਜੇਬ ਕਿੰਨੀ ਕੱਟੀ ਆ। ਹੁਣ ਜੇ ਸਿੰਪਲ ਜਾ ਲਾਓ ਵੀ ਜੇ ਇੱਕ ਬੰਦੇ ਦੀ ਟਿਕਟ
ਇਹ ਤੁਸੀਂ ਰਹਿਣੇ ਦੋ ਜੀ, ਜਦੋਂ ਉਹ ਬੰਦੇ ਇਨਵੋਲਵ ਹੈ ਨਾ, ਕਿਉਂਕਿ ਉਹਨਾਂ ਦਾ ਰਿਕਾਰਡ ਜਿਹੜਾ ਸਾਨੂੰ ਵੀ ਪਤਾ, ਸਾਰੀ ਦੁਨੀਆਂ ਨੂੰ ਪਤਾ, ਸਾਨੂੰ ਜਿਆਦਾ ਪਤਾ ਆ। ਸੋ ਜਦੋਂ ਉਹ ਖੜ ਗਏ ਨਾ, ਤੁਸੀਂ ਆ ਹਿਸਾਬ ਤਾਂ ਲਾ ਨਹੀਂ ਸਕਦੇ, ਜਿੱਥੇ ਤੁਸੀਂ ਹਿਸਾਬ ਖਤਮ ਹੋਣਾ ਉੱਥੋਂ ਉਹਨਾਂ ਦਾ ਸ਼ੁਰੂ ਹੋਣਾ ਭਾਜੀ, ਇਹ ਤੁਸੀਂ ਰਹਿਣ ਦਿਓ। ਇਸ ਕਰਕੇ ਨਾ, ਮਤਲਬ ਜਿਹੜੀ ਜਿਹੜੀ ਚੈਰਿਟੀ ਅਸਲ ਦੇ ਵਿੱਚ ਕੀ ਚਾਹੀਦਾ ਸੀਗਾ ਇਹ, ਕਿਉਂਕਿ ਦੋਨਾਂ ਸਰਕਾਰਾਂ ਦੇ ਜਿਹੜੇ ਨੇ ਆਪਸ ਦੇ ਵਿੱਚ ਸਮਝੌਤੇ ਹੋਣੇ ਚਾਹੀਦੇ ਆ ਇੰਡੀਆ ਤੇ ਆਸਟ੍ਰੇਲੀਆ ਦੇ, ਇਹਨਾਂ ਨੂੰ ਆਪਣੇ ਜਹਾਜ਼ ਭੇਜਣੇ ਚਾਹੀਦੇ ਸੀ, ਜਾਂ ਇਹਨਾਂ ਦੇ ਇੱਥੋਂ ਉਧਰ ਨੂੰ ਲੈ ਜਾਂਦੇ ਤਾਂ ਉਧਰੋਂ ਇਧਰ ਨੂੰ ਲੈ ਜਾਂਦੇ ਆਪਸ ਚ ਸਲਾਹ ਕਰਕੇ, ਦੋ ਜਹਾਜ਼ ਲਾ ਲੈਂਦੇ, ਠੀਕ ਹੈ? ਹੁਣ ਉਹਦੇ ਵਿੱਚ ਚਲੋ ਮੰਨ ਲਓ ਕਿ ਨਹੀਂ ਵੀ ਹੈਗਾ ਵੀ ਟਿਕਟਾਂ ਦੁਆਰਾ ਵੀ ਲੈ ਲਓ, ਪਰ ਵਨ ਵੇ ਲੈ ਲਓ ਟਿਕਟਾਂ, ਹਨਾ, ਤੇ ਉਹਨਾਂ ਨੂੰ ਕੱਢੋ। ਹੁਣ ਪੇਰੂ ਨੂੰ ਕੁਆਂਟਸ ਦੀਆਂ ਫਲਾਈਟਾਂ ਗਈਆਂ, ਹੋਰ ਦੋ ਤਿੰਨਾਂ ਕੰਟਰੀਆਂ ਨੂੰ ਗਈਆਂ, ਇੰਡੀਆ ਨੂੰ ਕੱਲ੍ਹ ਨਹੀਂ ਗਈਆਂ, ਕਿਉਂਕਿ ਇੰਡੀਆ ਨੂੰ ਜਿਹੜੀਆਂ ਜਾਣੀਆਂ ਸੀ ਉਹਦੇ ਵਿੱਚ ਗੇਮ ਖੇਡੀਆਂ ਗਈਆਂ, ਗੇਮਾਂ ਇਹ ਜਿਹੜੇ ਪੈਸੇ ਬਣਾਉਣ ਦੇ ਜਿਹੜੇ ਨਾ ਲੋਲੀਪੋਪ ਦਿਖਾਲਦੇ ਆ ਬੰਦੇ ਵੀ ਆਹ ਇਹਦੇ ਚ ਪੈਸੇ ਬਣਾਓ। ਹੁਣ ਤੁਸੀਂ ਹੁਣ ਇਹਦੇ ਚ ਚੈਰਿਟੀ ਮੈਨੂੰ ਦੱਸੋ ਕਿੱਥੇ ਆ ਜਾਂਦੀ ਆ, ਕਿ ਚੈਰਿਟੀ ਤਾਂ ਹੋਵੇ ਉਹਨੂੰ ਮੰਨੀਏ ਜਾਂ ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੇ, ਜੇ ਉਹ ਫ੍ਰੀ ਕਰਦਾ ਹੋਵੇ ਜਾਂ ਉਹ ਸਬਸਿਡਾਈਜ਼ ਪ੍ਰਾਈਸ ਤੇ ਕਰਦਾ
ਹੋਵੇ,
ਹਨਾ, ਮਤਲਬ ਇਹ ਕਾਹਦੀ ਚੈਰਿਟੀ ਆ? ਇਹ ਚਾਰਟਰ ਪਲੇਨ ਜਾ ਰਿਹਾ, ਮਤਲਬ ਦੁੱਗਣੇ ਤਿੱਗਣੇ ਪ੍ਰਾਈਸਿਸ ਤੇ ਟਿਕਟਾਂ ਲਈਆਂ ਜਾ ਰਹੀਆਂ, ਇਹ ਕਾਹਦੀ ਚੈਰਿਟੀ ਆ, ਹਨਾ? ਆਈ ਡੋਂਟ ਥਿੰਕ ਸੋ। ਤੇ ਬਾਕੀ ਜਿਹੜੇ ਦੂਜੇ ਵੀ ਗੱਲ ਹੈ, ਹੁਣ ਆਪਾਂ ਕਰਾਂਗੇ ਗਿਆਨੀ ਸੰਤੋਖ ਸਿੰਘ ਜੀ ਨੂੰ ਵੀ ਆ ਲੈਣ ਦਿਓ, ਉਹਨਾਂ ਤੋਂ ਵੀ ਆਪਾਂ ਇਸ ਕਰਨੇ ਆ, ਕਿਉਂਕਿ ਚਿੰਤਾਜਨਕ ਸਿਚੁਏਸ਼ਨ ਹੋਰ ਵੀ ਬਹੁਤ ਨੇ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆਟਾ ਤਾਂ ਗਰੇਵਾਲ ਬ੍ਰਦਰ ਵੰਡ ਰਹੇ ਨੇ, ਕ੍ਰੈਡਿਟ ਜਥੇਬੰਦੀਆਂ ਕਈ ਲਈ ਜਾ ਰਹੀਆਂ ਨੇ, ਉਹ ਇਹ ਡਿਕਲੇਅਰ ਨਹੀਂ ਕਰਦੀਆਂ ਵੀ ਇਹ ਆਟਾ ਅਸੀਂ ਲੈ ਰਹੇ ਹਾਂ, ਉਹ ਦੇ ਰਹੇ ਨੇ ਤੇ ਅਸੀਂ ਗਾਂਹ ਫਾਰਵਰਡ ਕਰ ਰਹੇ ਹਾਂ। ਇਹ ਜਥੇਬੰਦੀਆਂ ਨੂੰ ਡਿਕਲੇਅਰ ਕਰਨਾ ਬਣਦਾ ਆ, ਚਾਹੀਦਾ ਆ, ਔਰ ਅਕਾਊਂਟ ਨੰਬਰ ਉਹ ਦੇ ਰਹੇ ਨੇ, ਪਹਿਲੀ ਪ੍ਰੈਫਰੈਂਸ ਤੇ ਅਕਾਊਂਟ ਨੰਬਰ ਲੈ ਲਓ ਜੀ, ਸਾਡੇ ਪੈਸੇ ਉਹਨਾਂ ਦੇ ਅਕਾਊਂਟਾਂ ਚ ਜਾ ਰਹੇ ਨੇ, ਆਟਾ ਉਹ ਫ੍ਰੀ ਗਰੇਵਾਲਾਂ ਦਾ ਚੱਕ ਰਹੇ ਨੇ, ਠੀਕ ਹੈ ਨਾ? ਸੋ ਉੱਥੇ ਪੈਸੇ ਦੇਣ ਦੀ ਕੀ ਲੋੜ ਹੈ, ਮੈਨੂੰ ਇਹ ਨਹੀਂ ਸਮਝ ਆਈ। ਜਿਹੜੇ ਵਲੰਟੀਅਰ ਆ ਸਾਰੇ ਫ੍ਰੀ ਸੇਵਾ ਕਰ ਰਹੇ ਨੇ ਸਾਰੇ ਹੀ, ਮਤਲਬ ਜਿੰਨੇ ਵੀ ਆ ਮੈਂ ਦੇਖਦਾ ਸਾਰੇ, ਕੋਈ ਵੀ ਪੈਸੇ ਨਹੀਂ ਲੈਂਦਾ। ਜੇ ਕੋਈ ਲੈਂਦਾ ਹੋਵੇ ਭਾਈ ਮੈਨੂੰ ਦੱਸਿਓ, ਮੈਨੂੰ ਨਹੀਂ ਲੱਗਦਾ ਕੁਝ ਲੈਂਦਾ ਹੋਊਗਾ। ਸੋ ਆਟਾ ਫ੍ਰੀ ਮਿਲ ਰਿਹਾ, ਵਲੰਟੀਅਰ ਫ੍ਰੀ ਆ, ਤੇਲ ਉਹ ਆਪਣੇ ਕੋਲੋਂ ਪਵਾਉਂਦੇ ਆ, ਫਿਰ ਅਕਾਊਂਟ ਨੰਬਰਾਂ ਦੇ ਵਿੱਚ ਪੈਸੇ ਉਹ ਕਿੱਥੇ ਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ, ਉਹ ਕਿੱਥੇ ਖਰਚਣੇ ਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ, ਹਨਾ? ਮਤਲਬ ਇਸ ਮੌਕੇ ਤੇ
ਤੁਸੀਂ ਚਾਰ ਪੰਜ ਸਾਲ ਸਿੱਖ ਗੇਮਾਂ ਦੇ ਪ੍ਰੈਜ਼ੀਡੈਂਟ ਰਹੇ ਹੋ, ਤੁਸੀਂ ਨੇੜੇ ਤੋਂ ਇਹ ਵਲੰਟੀਅਰ ਦਾ ਐਡਾ ਵੱਡਾ ਕੰਮ ਦੇਖਿਆ, ਚਲੋ ਮੈਂ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਆਪਾਂ ਚਲੋ ਸਾਰਾ ਸਫ਼ਰ ਇਕੱਠੇ ਹੀ ਤੁਰੇ ਆ, ਇਕੱਠੇ ਰਹੇ ਆ, ਤੇ ਕੱਲੀ ਕੱਲੀ ਗੱਲ ਦਾ ਆਪਾਂ ਨੂੰ ਪਤਾ ਵੀ ਕੀ ਆ। ਇਹ ਗੱਲ ਸਿੱਖ ਖੇਡਾਂ ਵੇਲੇ ਵੀ ਇੱਕ ਦੋ ਸੁਧਾਰਨ ਬੰਦਿਆਂ ਨੇ ਚੱਕੀ ਮੇਰੇ ਕੋਲੇ, ਕਹਿੰਦੇ ਬਾਈ ਜੀ ਤੁਸੀਂ ਇੰਨਾ ਤਾਂ ਗੌਰਮੈਂਟ ਤੋਂ ਫੰਡ ਲੈ ਲਿਆ, ਇੰਨੇ ਪੈਸੇ ਤੁਸੀਂ ਲੋਕਾਂ ਤੋਂ ਇਕੱਠੇ ਕਰ ਲਏ, ਤੇ ਜਿਹਦੇ ਚ ਤੁਸੀਂ ਆਪ ਹੀ ਕਹੀ ਜਾਂਦੇ ਹੋ ਵੀ ਸਬਜ਼ੀਆਂ ਤਾਂ ਸਾਨੂੰ ਬਲਾਨੇ ਨੇ ਫ੍ਰੀ ਦੇ ਤੀਆਂ, ਆਟਾ ਸਾਨੂੰ ਗਰੇਵਾਲਾ ਨੇ ਫ੍ਰੀ ਦੇ ਤਾ, ਰਾਸ਼ਨ ਸਾਨੂੰ ਮੱਲੀ ਨੇ ਫ੍ਰੀ ਦਿੱਤਾ, ਮੈਨੂੰ ਐਡਲੇਟ ਗੇਮ ਵੇਲੇ ਇਹ ਗੱਲ ਹੋਈ ਆ, ਤੇ ਸਾਰਾ ਕੁਛ ਤੁਹਾਨੂੰ ਫ੍ਰੀ ਮਿਲੀ ਜਾਂਦਾ, ਤੇ ਤੁਸੀਂ ਫਿਰ ਇਹ ਪੈਸਾ ਲਾਓਗੇ ਕਿੱਥੇ ਤੇ ਪੈਸਾ ਲੱਗੂਗਾ ਕਿੱਥੇ। ਮੈਂ ਉਹਨਾਂ ਨੂੰ ਦੱਸਿਆ, ਮੈਂ ਆਖਿਆ ਦੇਖੋ ਜਿਹੜੀ ਆਪਾਂ ਚੱਲ ਰਹੇ ਹਾਂ, ਚਾਹੇ ਗੇਮਾਂ ਸ਼ੁਰੂ ਹੋਈਆਂ ਨੂੰ 30 ਸਾਲ ਹੋ ਗਏ, ਪਰ ਆਪਾਂ ਨਾ ਇੱਕ ਸਟੇਜ ਦੇ ਹਿਸਾਬ ਨਾਲ ਚੱਲ ਰਹੇ ਹਾਂ, ਪਹਿਲਾਂ ਗੇਮਾਂ ਨੂੰ ਉਵੇਂ ਸੀਰੀਅਸਲੀ ਨਹੀਂ ਲਿਆ ਗਿਆ ਸੀ, ਤੇ ਓਨਾ ਫੰਡ ਨਹੀਂ ਆਉਂਦਾ ਸੀ ਆਪਦੇ ਹੱਥੋਂ ਜਿੰਨਾ ਕੁਛ ਹੁੰਦਾ ਸੀ, ਨਾ ਹੀ ਕੋਈ ਐਂ ਫ੍ਰੀ ਦਿੰਦੇ ਸੀ। ਹੁਣ ਮੈਂ ਕਿਹਾ ਸੀ ਕੋਸ਼ਿਸ਼ ਕੀਤੀ, ਫਰੂਟ ਵਾਲਿਆਂ ਨੂੰ ਸੰਪਰਕ ਕੀਤਾ, ਫਰੂਟ ਫ੍ਰੀ ਮਿਲਣ ਲੱਗ ਗਿਆ, ਆਟੇ ਨੂੰ ਸੰਪਰਕ ਕੀਤਾ, ਆਟਾ ਫ੍ਰੀ ਮਿਲ ਗਿਆ, ਦੁੱਧ ਨੂੰ ਕਰਿਆ, ਜੇ ਅਸੀਂ ਹੁਣ ਅੱਡੋ ਅੱਡ ਕੰਪਨੀਆਂ ਨੂੰ ਸੰਪਰਕ ਕੀਤਾ ਤੇ ਉਹ ਸਾਨੂੰ ਫ੍ਰੀ ਦੇਣ ਲੱਗ ਗਏ, ਤੇ ਹੁਣ ਸਾਡਾ ਜਿਹੜਾ ਖਰਚਾ ਰਹਿ ਗਿਆ ਨਾ ਉਹ ਰਹਿ ਗਿਆ ਕੁਝ ਕੁ ਜਿਹੜੀਆਂ ਚੀਜ਼ਾਂ ਹਜੇ ਅਵੇਅਰ ਨੀ, ਜਿਵੇਂ ਗੌਰਮੈਂਟ ਅਵੇਅਰ ਨੀ ਉਹਨਾਂ ਦੇ ਗਰਾਊਂਡਾਂ ਦਾ, ਟਰਾਂਸਪੋਰਟ ਦਾ, ਏਦਾਂ ਦੇ ਜਿਹੜੇ ਖਰਚੇ ਰਹਿ ਗਏ, ਤੇ ਆਉਣ ਵਾਲੇ ਸਾਲਾਂ ਚ ਇਹ ਜਾ ਸਿਸਟਮ ਹੋਜੂਗਾ ਵੀ ਇਹ ਆਪੇ ਹੀ ਸਾਰੇ ਕੁਛ ਚੱਕ ਲੈਣਗੇ ਤੇ ਆਮ ਪਬਲਿਕ ਤੋਂ ਲੈਣ ਦੀ ਲੋੜ ਨੀ। ਉਹਦੇ ਲਈ ਅਸੀਂ ਸਰਵੇ ਕਰਾ ਰਹੇ ਹਾਂ, ਉਹਦੇ ਲਈ ਅਸੀਂ ਸਾਰਾ ਕੁਝ
ਤਿਆਰੀ ਚੱਲ
ਰਹੇ ਹਾਂ, ਤੇ ਪਰ ਹਾਂ ਪਰ ਮੈਂ ਕਿਹਾ ਇੱਕ ਗੱਲ ਨੋਟ ਕਰੋ ਵੀ ਤੁਸੀਂ ਸਾਡਾ ਸੁਵੀਨੀਅਰ ਚੱਕੋ, ਤੁਸੀਂ ਸਾਡਾ ਕੋਈ ਆਰਟੀਕਲ ਪੜ੍ਹੋ, ਤੁਸੀਂ ਕਿਤੇ ਵੀ ਜਾ ਕੇ ਦੇਖੋ ਉੱਥੇ ਕਲੀਅਰ ਕੱਟ ਲਿਖਿਆ ਹੋਇਆ ਵੀ ਭਾਈ ਆਹ ਫਰੂਟ ਆ ਕੇਨਸ ਤੋਂ ਆ ਰਿਹਾ ਜੀ, ਆਹ ਫਲਾਨੀ ਚੀਜ਼ ਆ ਫਲਾਨਾ ਬੰਦਾ ਦੇ ਰਿਹਾ। ਸਾਡੇ ਲੈਕਚਰ ਸੁਣ ਲਓ, ਜਿੱਥੇ ਜਿੱਥੇ ਵੀ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਕ੍ਰੈਡਿਟ ਦਿੱਤਾ ਵੀ ਫਲਾਨੇ ਬੰਦੇ ਨੇ ਆਹ ਚੀਜ਼ ਦਿੱਤੀ, ਅਸੀਂ ਨੀ ਦਿੱਤੀ, ਇਹ ਫਲਾਨੇ ਬੰਦੇ ਨੇ ਦਿੱਤੀ ਆ।
ਔਰ ਮਿੰਟੂ ਭਾਜੀ, ਨਹੀਂ ਨਹੀਂ ਉਹ ਤੋਂ ਬਾਅਦ ਪਿਛਲੇ 4 ਸਾਲ ਦਾ ਜਿਹੜਾ ਡਾਟਾ ਆ, ਸੀਟਾਂ ਨੇ, ਫਾਈਨੈਂਸ਼ੀਅਲ ਸੀਟਾਂ ਨੇ, ਆਨਲਾਈਨ ਅਵੇਲੇਬਲ ਨੇ, ਜਿਹੜਾ ਮਰਜ਼ੀ ਉਹ ਪੜ੍ਹ ਸਕਦਾ, ਕੱਲਾ ਕੱਲਾ ਸੈਂਟ ਕਹਿੰਦੇ ਕਹਿੰਦੇ ਕੀ ਦਿੱਤਾ ਆ। ਸੋ ਟਰਾਂਸਪੇਰੈਂਸੀ ਜਿਹੜੀ ਮਸਟ ਹੈ। ਆਪਾਂ ਇੱਥੇ ਗਿਆਨੀ ਜੀ ਨੂੰ ਆਲਣ ਦੇ, ਉਹਨਾਂ ਤੋਂ ਵੀ ਆਪਾਂ ਪੁੱਛਾਂਗੇ, ਉਹਨਾਂ ਨਾਲ ਵੀ ਆਪਾਂ ਚਿੰਤਨ ਕਰਨਾ ਆ। ਗੱਲ ਮਿੰਟੂ ਭਾਜੀ ਇੱਕ ਹੋਰ ਚੱਲ ਰਹੀ ਹੈ ਕਿ ਖ਼ਬਰ ਇਹ ਆ ਰਹੀ ਹੈ ਕਿ ਕੁਛ ਯੂਨੀਵਰਸਿਟੀਆਂ ਨੇ, ਖਾਸ ਤੌਰ ਤੇ ਡੀਕਨ ਯੂਨੀਵਰਸਿਟੀਆਂ ਨੇ ਰਾਹਤ ਦਿੱਤੀ ਹੈ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕਿ ਉਹਨਾਂ ਦੀਆਂ ਫੀਸਾਂ ਦੇ ਵਿੱਚ ਭਾਰੀ ਕਟੌਤੀ ਕੀਤੀ ਹੈ, ਕਿਉਂਕਿ $25 million ਦਾ ਉਹਨਾਂ ਨੇ ਐਲਾਨ ਕੀਤਾ ਹੈ ਅੰਤਰਰਾਸ਼ਟਰੀ ਸਟੂਡੈਂਟਸ ਵਾਸਤੇ, ਕਿਉਂਕਿ ਉਹਨਾਂ ਨੂੰ ਗਰਾਂਟਾਂ ਮਿਲੀਆਂ ਨੇ ਗੌਰਮੈਂਟ ਤੋਂ। ਤੇ ਕੀ ਇਹਦੇ ਵਿੱਚ ਜਿਹੜੇ ਆਪਣੇ ਭਾਈਵੰਦ ਨੇ, ਆਪਣੇ ਕਾਲਜ ਚਲਾਉਂਦੇ ਨੇ, ਉਹ ਵੀ ਕੁਛ ਕਰ ਰਹੇ ਨੇ, ਉਹਨਾਂ ਦੀ ਕੋਈ ਨਿਊਜ਼ ਆਈ? ਤੇ ਮੈਨੂੰ ਇੰਨਾ ਪਤਾ ਕਿ ਅਮੈਰੀਕਨ ਕਾਲਜ ਬਰਨਾਰਡ ਹੋਣਾ ਨੇ, ਆਪਣੇ ਮਿੱਤਰ ਨੇ ਬ੍ਰਿਸਬੇਨ ਤੋਂ, ਉਹਨਾਂ ਨੇ ਰਾਹਤ ਦਿੱਤੀ ਆਪਣੇ ਸਟੂਡੈਂਟਸ ਨੂੰ, ਬ੍ਰਿਸਬੇਨ ਦੇ ਇੱਕ ਕਾਲਜ ਨੇ, ਅਮੈਰੀਕਨ ਕਾਲਜ ਨੇ। ਹੋਰ ਕੋਈ ਮਤਲਬ ਨਿਤਰਿਆ ਹੋਵੇ ਮੈਦਾਨ ਦੇ ਵਿੱਚ?
ਦੇਖੋ ਕੁਝ ਮੈਂ ਜਿੰਨਾ ਕੁ ਨੋਟ ਕੀਤਾ ਨਾ, ਇਹ ਪਤਾ ਕੀ ਕਾਰਨ ਹੈ, ਬਰਨਾਰਡ ਹੋਰਾਂ ਨੇ ਪਹਿਲ ਕਿਉਂ ਕੀਤੀ ਆ
ਜੀ?
ਬਰਨਾਰਡ ਹੋਰੇ ਇੱਕ ਸੋਸ਼ਲ ਐਕਟੀਵਿਸਟ ਵੀ ਆ ਨਾਲ, ਉਹਨਾਂ ਉਹ ਪੋਲਿਟਿਕਸ ਚ ਵੀ ਹਿੱਸਾ ਲੈਂਦੇ ਆ, ਉਹ ਸੋਸ਼ਲ ਐਕਟਿਵ ਰਹਿੰਦੇ ਆ, ਤੁਸੀਂ ਕਦੇ ਵੀ ਦੇਖੋਗੇ ਫੇਸਬੁੱਕ ਤੇ ਦੇਖੋਗੇ, ਹੋਰ ਦੇਖੋਗੇ, ਜਿਹੜਾ ਬੰਦਾ ਸੋਸ਼ਲ ਐਕਟੀਵਿਟੀ ਦੇ ਵਿੱਚ ਸ਼ਾਮਲ ਆ ਨਾ ਐਕਟੀਵਿਟੀ ਚ, ਉਹ ਬੰਦਾ ਹਮੇਸ਼ਾ ਉਹਨੂੰ ਪਤਾ ਹੁੰਦਾ ਵੀ ਕਿੱਥੇ ਤੇ ਕੀ ਜ਼ਰੂਰੀ ਆ ਤੇ ਕਿਉਂ। ਜੇ ਤੁਸੀਂ ਲੋਕਾਂ ਨੂੰ ਲੈਕਚਰ ਦੇ ਸਕਦੇ ਹੋ, ਜਿਵੇਂ ਅੱਜ ਮੈਂ ਹੁਣ ਬੋਲੀ ਜਾਂਦਾ ਵੀ ਭਾਈ ਫ੍ਰੀ ਜਹਾਜ਼ ਲਿਆਉਂਦੇ, ਤਾਂ 4 ਦਿਨਾਂ ਨੂੰ ਜੇ ਕਿਤੇ ਲੋੜ ਪਊ ਜਾਂ ਕੋਈ ਗੱਲ ਹੋਊ ਤਾਂ ਮੈਨੂੰ ਉਹ ਪਹਿਲਾਂ ਕਰਕੇ ਦਿਖਾਉਣਾ ਪਊਗਾ, ਠੀਕ ਆ। ਸੋ ਇਸ ਕਰਕੇ ਬਰਨਾਰਡ ਹੋਰਾਂ ਨੇ ਉਹ ਸੋਸ਼ਲ ਜ਼ਿਆਦਾ ਐਕਟਿਵ ਰਹਿੰਦੇ ਆ ਤੇ ਉਹ ਇਸ ਚੀਜ਼ ਚ ਸ਼ਾਮਲ ਰਹਿੰਦੇ ਆ, ਤੇ ਉਹਨਾਂ ਨੂੰ ਪਤਾ ਵੀ ਕਿੱਥੇ ਕੀ ਪ੍ਰੋਬਲਮ ਆ, ਲੋਕ ਕੀ ਕਹਿ ਰਹੇ ਅੱਜ, ਆਵਾਜ਼ ਕੀ ਆ ਰਹੀ ਆ, ਤਾਂ ਉਹਨਾਂ ਨੇ ਇਹ ਸਟੈਪ ਉਠਾਇਆ। ਸੋ ਇਸ ਲਈ ਆਪਾਂ ਉਹਨਾਂ ਨੂੰ ਵਧਾਈ ਵੀ ਦਿੰਦੇ ਆ,
ਨਹੀਂ ਦੂਜੀ ਗੱਲ
ਵੀ ਕਰਦੇ ਆ। ਪਰ
ਉਹ ਮਿੰਟੂ ਭਾਜੀ ਉਹ ਮੈਂ ਇੱਥੇ ਦੱਸਦਾ ਕਿ ਉਹ ਬੜੇ ਹੀ ਧਾਰਮਿਕ ਖਿਆਲਾਂ ਵਾਲੇ ਲੋਕ ਮਤਲਬ ਸ਼ਖਸ ਨੇ, ਔਰ ਉਹ ਡਿਵਾਊਟ ਕ੍ਰਿਸਚੀਅਨ ਨੇ ਜਿੱਥੇ ਤੱਕ ਮੈਨੂੰ ਪਤਾ ਹੈ। ਹਾਂ ਜੀ, ਜਿਹੜਾ ਉਹਨਾਂ ਦੇ ਅੰਦਰ ਉਹ ਧਰਮ ਦਾ ਕੰਪੋਨੈਂਟ ਲੋਡ ਹੋਇਆ ਹੈ ਨਾ, ਪਲੱਸ ਉਹ ਸੋਸ਼ਲ ਹੈ, ਪਲੱਸ ਉਹ ਇੱਕ ਅੱਛੇ ਬਿਜ਼ਨਸਮੈਨ ਵੀ ਆ, ਰਾਈਟ। ਸੋ ਉਹ ਤਿੰਨੇ ਚੀਜ਼ਾਂ ਦਾ ਸੁਮੇਲ ਹੋ ਕੇ ਉਹਨਾਂ ਨੇ ਇਹ ਡੀਕਨ ਯੂਨੀਵਰਸਿਟੀ ਤੋਂ ਵੀ ਪਹਿਲਾਂ ਉਹਨਾਂ ਨੇ ਡਿਕਲੇਅਰ ਕੀਤਾ ਸੀ
ਜੀ ਜੀ। ਸੋ ਬਿਲਕੁਲ ਇਹ ਉਹਨਾਂ ਦਾ ਵਧਾਈ ਦੇ ਪਾਤਰ ਹੈ ਜੀ, ਤੇ ਅਸੀਂ ਸ਼ੁਕਰੀਆ ਦਾ ਕਮਿਊਨਿਟੀ ਬਣਿਓ ਤੇ ਸਾਰੇ ਸਟੂਡੈਂਟਸ ਬਣਿਓ ਉਹਨਾਂ ਦਾ ਕਰਦੇ ਆ।
ਮਿੰਟੂ ਭਾਜੀ ਸੋਰੀ, ਮੈਂ ਗੱਲ ਚ ਵਾਧਾ ਕਰ ਰਿਹਾ, ਜਸਪਾਲ ਸੰਧੂ ਹੋਣਾ ਨੇ ਵੀ ਆਪਣੇ ਕਾਲਜ ਦੇ ਵਿੱਚ ਡਿਕਲੇਅਰ ਕੀਤਾ ਕਿ ਉਹ ਵੀ ਵੱਧ ਤੋਂ ਵੱਧ ਮਦਦ ਕਰਨਗੇ ਜਿੰਨੀ ਵੀ ਹੋ ਸਕੇ ਸਟੂਡੈਂਟਸ ਦੀ
ਜੀ ਜੀ ਜੀ। ਚਲੋ ਦੇਖੋ ਉਹ ਵੀ ਉਹਨਾਂ ਦਾ ਵੀ ਉਹੀ ਕੰਮ ਹੀ ਆ ਗਿਆ ਵੀ ਉਦਮੀ ਲੋਕ ਆ, ਐਕਟਿਵ ਰਹਿੰਦੇ ਆ ਤੇ ਉਹਨਾਂ ਨੂੰ ਪਤਾ ਦੁਨੀਆਂ ਕੀ ਚਾਹੁੰਦੀ ਆ ਤੇ ਇਸ ਟਾਈਮ ਲੋੜ ਕਿਸ ਚੀਜ਼ ਦੀ ਆ, ਕਿਉਂਕਿ ਫੇਸਬੁੱਕ ਦੇ ਉੱਤੇ ਨਾ ਮਤਾਂ ਦੇਣੀਆਂ, ਲੈਕਚਰ ਦੇਣੇ, ਉਹ ਹਰੇਕ ਬੰਦੇ ਨੂੰ ਆਉਂਦੇ ਆ ਤੇ ਕੋਈ ਵੀ ਦੇ ਸਕਦਾ, ਪਰ ਜਦੋਂ ਉਹਨੂੰ ਅਮਲੀ ਜਾਮਾ ਪਵਾਉਣ ਦਾ ਕਿਤੇ ਕਿਤੇ ਟਾਈਮ ਆਉਂਦਾ ਤੇ ਉਸ ਟਾਈਮ ਤੇ ਪਰਖ ਹੁੰਦੀ ਆ ਬੰਦਾ ਕਿੱਥੇ ਖੜਾ। ਪਰ ਇਸ ਤੋਂ ਸਿਵਾਏ ਹਜੇ ਤੱਕ ਮੈਂ ਕਿਸੇ ਕਾਲਜ ਦੀ ਕਿਸੇ ਦੀ ਮੈਂ ਕੋਈ ਪੜ੍ਹੀ ਨੀ ਨਾ ਸੁਣੀ ਆ ਵੀ, ਕਿਉਂਕਿ ਦੂਜੇ ਕਾਲਜਾਂ ਵਾਲੇ ਮੈਂ ਦੇਖਿਆ ਵੀ ਚੁੱਪ ਕਰਕੇ ਆਪਦਾ ਪੈਸਾ ਬਣਾਉਣ ਤੱਕ ਤੇ ਆਪਦੀ ਇੱਕ ਲਿਮਿਟ ਦੇ ਵਿੱਚ ਘੇਰੇ ਚ ਹੋਏ ਆ ਤੇ ਉੱਥੇ ਤੁਰੇ ਫਿਰਦੇ ਆ। ਤੇ ਜਿਹੜੇ ਇਹਨਾਂ ਨੇ ਪਹਿਲਾਂ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਚੰਮ ਦੀਆਂ ਚਲਾਈਆਂ ਸੀ ਉਹ ਅੱਜ ਕੱਲ ਹੈ ਨੀ।
ਮਿੱਟੂ ਭਾਜੀ ਹੋ ਸਕਦਾ ਕਰਦੇ, ਹੋ ਸਕਦਾ ਕਰਦੇ ਵੀ ਹੁਣ ਸਾਨੂੰ ਨਾ ਪਤਾ ਹੋਵੇ, ਸੋ ਜੇ ਕੋਈ ਕਰਦਾ ਤਾਂ ਪਲੀਜ਼ ਸਾਨੂੰ ਆਗਰਾ ਕਰੋ ਕਾਲਜ ਦੇ ਮਾਲਕ ਹੋਣ
ਜਾਂ ਸਟੂਡੈਂਟ ਉਹ ਦੱਸਣਾ ਚਾਹੀਦਾ। ਤੇ ਬਾਕੀ ਆਉਣ ਵਾਲੇ ਦਿਨਾਂ ਚ ਅਨਾਊਂਸ ਹੋਣਗੇ, ਕਿਉਂਕਿ ਜਦੋਂ ਪਹਿਲ ਹੋ ਗਈ ਨਾ ਜਿਵੇਂ ਮਲਿਕ ਸਾਹਿਬ ਨੇ ਕਰਤੀ, ਸਿੱਧੂ ਸਾਹਿਬ ਨੇ ਕਰਤੀ, ਤਾਂ ਉਹ ਹੁਣ ਇਹ ਵੀ ਇੱਕ ਲਾਗ ਹੁੰਦੀ ਆ, ਇਹ ਵੀ ਦੇਖਾ ਦੇਖ ਹੁੰਦੀ ਆ। ਤੇ ਹੁਣ ਜਰੂਰ ਹੋ ਸਕਦਾ ਇਹਨਾਂ ਨੂੰ ਦੇਖ ਕੇ ਰਾਹ ਦਸੇਰਾ ਬਣਨਗੇ ਤੇ ਹੋਰ ਵੀ ਲੋਕ ਇਹੋ ਜਿਹੀ ਅਪਰੋਚ ਕਰਨਗੇ
ਜੀ। ਤੇ ਇੱਕ ਨਾ ਇੰਡੀਆ ਦੇ ਵਿੱਚ ਵੀ ਚੱਲ ਰਿਹਾ ਪ੍ਰਾਈਵੇਟ ਸਕੂਲ ਦੇ ਆਨਲਾਈਨ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਮੈਨੂੰ ਨਾ ਇੱਕ ਐਜੂਕੇਸ਼ਨ ਇੰਡਸਟਰੀ ਦੇ ਵਿੱਚ ਹੀ ਸਾਡੇ ਦੋਸਤ ਨੇ ਬਾਈ ਨੇ ਕਹਿੰਦਾ ਬਾਈ ਜੀ ਬਹੁਤ ਭਰਮ ਟੁੱਟਣਗੇ ਇਹ ਜਿਹੜੇ ਸਟੱਡੀ ਵਾਲਾ ਨਾ ਜਿਹੜਾ ਡਮਡਮਾ ਬਣਿਆ ਹੋਇਆ ਨਾ ਇਹਦੇ ਵਿੱਚ ਬਹੁਤ ਭਰਮ ਟੁੱਟਣਗੇ ਹੁਣ ਕਿ ਜਿਹੜੀ ਆਨਲਾਈਨ ਮਤਲਬ ਸਾਰਾ ਇੰਨਾ ਖਰਚਾ ਸਾਰਾ ਕੁਛ ਮਤਲਬ ਉਹ ਬਹੁਤ ਜ਼ਿਆਦਾ ਆ, ਜ਼ਿਆਦਾ ਹੀ ਵਧਿਆ ਹੋਇਆ। ਤੇ ਉਸ ਆਉਣ ਵਾਲਾ ਸਮਾਂ ਜਿਹੜਾ ਦੱਸੇਗਾ, ਇੰਡੀਆ ਦੇ ਵਿੱਚ ਮੇਰੇ ਖਿਆਲ 22 ਸਕੂਲਾਂ ਨੂੰ ਪੰਜਾਬ ਦੇ ਵਿੱਚ ਨੋਟਿਸ ਮਿਲੇ ਆ, ਉਹਨਾਂ ਚ ਬਹੁਤ ਤਾਤ ਸਕੂਲ ਜਿਹੜੇ ਨੇ ਉਹ ਕਾਨਵੈਂਟ ਟਾਈਪ ਸਕੂਲ ਨੇ ਜਿਨ੍ਹਾਂ ਨੇ ਬੱਚਿਆਂ ਤੋਂ ਫੀਸਾਂ ਦੀ ਡਿਮਾਂਡ ਕੀਤੀ ਹੈ ਤੇ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਜਿਹੜੇ ਨਿਰਦੇਸ਼ ਦਿੱਤੇ ਗਏ ਸੀ ਪੰਜਾਬ ਸਰਕਾਰ ਵੱਲੋਂ, ਔਰ ਉਹਨਾਂ ਦੇ ਜਿਹੜੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ 22 ਸਕੂਲਾਂ ਨੂੰ, ਉਹਨਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਆ। ਸੋ ਜਦੋਂ ਵਿਦਿਅਕ ਅਦਾਰੇ ਕਾਨੂੰਨ ਫਾਲੋ ਨਹੀਂ ਕਰ ਰਹੇ ਤਾਂ ਬੱਚਿਆਂ ਨੂੰ ਕੀ ਪੜ੍ਹਾਉਂਦੇ ਹੋਣਗੇ, ਇਹ ਬੱਚਿਆਂ ਦੇ ਮਾਂ ਬਾਪ ਨੂੰ ਸੋਚਣਾ ਚਾਹੀਦਾ ਆ ਕਿ ਉਹ ਕਿਹੋ ਜਿਹੇ ਸਕੂਲ ਦੇ ਵਿੱਚ ਆਪਣੇ ਬੱਚੇ ਭੇਜ ਰਹੇ ਨੇ। ਸੋ ਮਿੰਟੂ ਬਾਜੀ ਕੁਛ ਹੋਰ ਗੱਲਾਂ ਜਿਹੜੀਆਂ ਆਪਾਂ ਕਰਨੀਆਂ ਸਮਾਜ ਦੇ ਵਿੱਚ, ਅਸੀਂ ਕਿਸ ਤਰ੍ਹਾਂ ਹੁਣ ਆਪਾਂ ਐਡਜਸਟਮੈਂਟਸ ਕਰ ਸਕਦੇ ਹਾਂ, ਕੀ ਕਰ ਸਕਦੇ ਹਾਂ, ਕੰਮਾਂ ਕਾਰਾਂ ਦੇ ਖੇਤਰਾਂ ਦੇ ਵਿੱਚ ਕੀ ਤਬਦੀਲੀਆਂ ਆਉਣਗੀਆਂ, ਤੁਸੀਂ ਕਿਸ ਐਂਗਲ ਤੋਂ ਹੁਣ ਸੋਚਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਕੀ ਦਿਸ਼ਾ ਲੈਣੀ ਚਾਹੀਦੀ ਹੈ, ਕੀ ਕਿਸ ਚੀਜ਼ ਲਈ ਤਿਆਰ ਰਹਿਣਾ ਚਾਹੀਦਾ?
ਦੇਖੋ ਜਿਹਨੇ ਤਾਂ ਹਿਸਟਰੀ ਪੜ੍ਹੀ ਆ ਜਾਂ ਜਿਹੜਾ ਕਿਤੇ ਵੀ ਆਪਦੇ ਪਿਛੋਕੜ ਚ ਵਿਰਸੇ ਚ ਜਾਂ ਇਹਨਾਂ ਚੀਜ਼ਾਂ ਚ ਵਿਸ਼ਵਾਸ ਕਰਦਾ, ਚਲੋ ਅਸੀਂ ਤਾਂ ਜਿਹੜੇ ਦੌਰ ਦੇ ਬੰਦੇ ਆ, ਮੰਨ ਲਓ 60-70 ਦੇ ਵਰਥ ਵਾਲੇ ਬੰਦੇ ਆ, ਉਹਨਾਂ ਨੇ ਤਾਂ ਤਕਰੀਬਨ ਦੋਨੇ ਵਿਰਸੇ ਹੰਢਾ ਲਏ ਆ। ਅਸੀਂ ਤਾਂ ਗੱਡਿਆਂ ਤੇ ਵੀ ਝੂਟੇ ਲਏ ਆ, ਅਸੀਂ ਜਹਾਜ਼ਾਂ ਤੇ ਵੀ ਲੈ ਲਏ, ਠੀਕ ਹੈ ਜੀ। ਅਸੀਂ ਸਾਨੂੰ ਤਾਂ ਇਹ ਚੀਜ਼ ਆਜੂਗੀ ਛੇਤੀ ਸਮਝ, ਪਰ ਜਿਨ੍ਹਾਂ ਨੂੰ ਅਸੀਂ ਕੱਲੀਆਂ ਕਹਾਣੀਆਂ ਸੁਣਾਉਣੇ ਆ ਜਾਂ ਗੀਤ ਹੀ ਸੁਣਾਉਣੇ ਆ, ਤਾਂ ਉਹ ਕਹਾਣੀਆਂ ਗੀਤਾਂ ਵਾਲਿਆਂ ਨੂੰ ਸ਼ਾਇਦ ਕਈ ਗੱਲਾਂ ਨਾ ਅਜੀਬ ਜਿਹੀਆਂ ਲੱਗਦੀਆਂ ਸੀ, ਏਦਾਂ ਕਿਵੇਂ ਹੋ ਜਾਂਦਾ ਸੀ, ਇਹ ਕਿਵੇਂ ਸੀ ਵੀ ਉੱਠਾਂ ਤੇ 3-3, 6-6 ਦਿਨ 10-10 ਦਿਨ ਬੈਠ ਕੇ ਲਾਗ ਲਵਾ ਲੈਂਦੇ ਸੀ ਸਫ਼ਰ ਕਰਦੇ, ਇਹ ਕਿਵੇਂ ਹੋ ਜਾਂਦਾ ਸੀ ਬਰਾਤਾਂ ਮਹੀਨਾ ਰੁਕਦੀਆਂ ਸੀ। ਇਹਦੀਆਂ ਚੀਜ਼ਾਂ ਨਾ ਜਿਹੜੀਆਂ ਲੋਕਾਂ ਲਈ ਕੁਐਸਚਨ ਮਾਰਕ ਸੀ, ਮੇਰੇ ਹਿਸਾਬ ਨਾਲ ਬੈਕ ਟੂ ਜ਼ਿੰਦਗੀ ਨੂੰ ਜੇ ਉੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਨਾ, ਮੈਂ ਨੀ ਕਹਿੰਦਾ ਵੀ ਜਮਾਂ ਉਸੇ ਖਸਤਾ ਹਾਲਤ, ਉਸ ਨੂੰ ਥੋੜੀ ਜਿਹੀ ਬਿਹਤਰ ਕੀਤਾ ਜਾ ਸਕਦਾ। ਤੇ ਜੇ ਤੁਸੀਂ ਸੈਲਫ ਡਿਪੈਂਡੈਂਟ, ਸਭ ਤੋਂ ਪਹਿਲਾ ਲੈਸਨ ਜ਼ਿੰਦਗੀ ਦਾ ਇੱਥੇ ਇਹ ਹੋਣਾ ਚਾਹੀਦਾ ਸਾਨੂੰ ਵੀ ਸਾਨੂੰ ਭਾਈ ਸੈਲਫ ਡਿਪੈਂਡੈਂਟ ਹੋਣੇ ਪਊਗਾ। ਜਿੱਦੇ ਅਸੀਂ ਸੈਲਫ ਡਿਪੈਂਡੈਂਟ ਹੋ ਗਏ, ਉਦਨ ਹੀ ਤੁਸੀਂ ਅੱਧੇ ਸਮੱਸਿਆਵਾਂ ਦਾ ਹੱਲ ਕੱਢ ਲਿਆ। ਹੁਣ ਜੇ ਤੁਸੀਂ ਬਗਾਨੇ ਬਸ ਦੇਖਦੇ ਰਹੋਗੇ, ਬਗਾਨੇ ਮੂੰਹ ਕੰਨੀ ਦੇਖਦੇ ਰਹੋਗੇ, ਤਾਂ ਸਾਡੇ ਨਾਲ ਕਿੰਨੇ ਵਾਰੀ ਤਾਂ ਭੈੜੀ ਹੁੰਦੀ ਆ ਵੀ ਸਾਡਾ ਫੋਨ ਦੀ ਬੈਟਰੀ ਡੈਡ ਹੋ ਗਈ ਤੇ ਅਸੀਂ ਘਰੇ ਫੋਨ ਕਰਨ ਨੂੰ ਤਰਸਦੇ ਹਾਂ, ਕਿਉਂਕਿ ਸਾਡੇ ਕੋਲੇ ਘਰ ਦਾ ਨੰਬਰ ਹੀ ਹੈ ਨੀ, ਸਾਡੇ ਤਾਂ ਯਾਦ ਹੀ ਨੀ ਹੈਗਾ। ਤੇ ਜਿਹੜਾ ਕਿ ਅੱਜ ਤੋਂ 10 ਸਾਲ ਪਹਿਲਾਂ ਤੱਕ ਸਾਡੇ 10-15 ਸਾਲ ਪਹਿਲਾਂ ਤੱਕ ਅੱਜ ਤੱਕ ਸਾਡੇ ਮੂੰਹ ਜਵਾਨੀ ਯਾਦ ਹੁੰਦਾ ਸੀ, ਠੀਕ ਆ। ਸੋ ਦੂਜੀ ਗੱਲ ਇਹ ਵੀ ਸਾਨੂੰ ਉਹ ਉਦੋਂ 20 ਸਾਲ ਪਹਿਲਾਂ ਦੇਖ ਲਓ ਵੀ ਜਦੋਂ ਫੋਨ ਹੁੰਦੇ ਹੀ ਨਹੀਂ ਸੀ ਤੇ ਉਦੋਂ ਵੀ ਬੜਾ ਵਧੀਆ ਸੀ, ਨੋ ਨਿਊਜ਼ ਮੈਨ ਗੁੱਡ ਨਿਊਜ਼ ਸੀਗੀ, ਉਦੋਂ ਕੋਈ ਚੱਕਰ ਹੀ ਨਹੀਂ ਸੀ। ਮਹੀਨਿਆਂ ਬੱਧੀ ਸਾਲਾਂ ਬੱਧੀ ਵੀ ਲੋਕ ਆਪਦੇ ਟਿਕਾਣੇ ਤੇ ਆਉਂਦੇ ਸੀ, ਵਿਸ਼ਵਾਸ ਸੀ, ਕੋਈ ਗਲਤ ਨਹੀਂ ਸੀ ਕਿਸੇ ਚੀਜ਼। ਸੋ ਬੜੀ ਸਲੋ ਤੇ ਵਧੀਆ ਜ਼ਿੰਦਗੀ ਸੀ, ਜਿਹਨੂੰ ਕਹਿ ਸਕਦੇ ਹਾਂ ਵੀ ਠਰਮੇ ਵਾਲੀ ਜ਼ਿੰਦਗੀ ਸੀ। ਸਾਨੂੰ ਨਾ ਇੱਕ ਲੈਸਨ, ਮੈਂ ਨੀ ਕਹਿੰਦਾ ਵੀ 47 ਚ ਜਾ ਵੜੋ, ਉਦੋਂ ਪਿੱਛੇ 18ਵੀਂ ਸਦੀ ਚ ਜਾ ਵੜੋ, ਸਦੀ ਇਸੇ ਚ ਰਹਿ ਲਓ, ਪਰ ਲਾਈਫ ਨੂੰ ਸੈਲਫ ਡਿਪੈਂਡੈਂਟ ਕਰ ਲਓ। ਤੁਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿਸੇ ਦੇ ਉੱਤੇ ਵੀ ਮਜਬੂਰ ਨਹੀਂ, ਨਾ ਤੁਹਾਨੂੰ ਕੋਈ ਚਾਈਨਾ ਤੋਂ ਸਮਾਨ ਨਹੀਂ ਆਉਂਦਾ ਤਾਂ ਨਹੀਂ ਤੁਸੀਂ ਮਰਦੇ, ਨਾ ਤੁਹਾਨੂੰ ਜੇ ਕੋਈ ਚੀਜ਼ ਨਹੀਂ ਮਿਲਦੀ ਤਾਂ ਨਹੀਂ ਤੁਸੀਂ ਮਰਦੇ। ਹਰ ਚੀਜ਼ ਨਾਲ ਥੋੜੇ ਚੋਂ ਥੋੜਾ, ਬਹੁਤੇ ਚੋਂ ਬਹੁਤੇ ਨਾਲ ਤੁਸੀਂ ਵਧੀਆ ਗੁਜ਼ਾਰਾ ਕਰ ਸਕਦੇ ਹੋ। ਸੋ ਮੇਰਾ ਤਾਂ ਇਹ ਮੰਨਣਾ ਵੀ ਆਉਣ ਵਾਲੇ ਦਿਨਾਂ ਚ ਜੇ ਲੈਸਨ ਜਿਹਨੇ ਲੈ ਲਿਆ ਉਹ ਤਾਂ ਜ਼ਰੂਰ ਸੈਲਫ ਡਿਪੈਂਡੈਂਟ ਹੋਊਗਾ।
ਮਿੰਟੂ ਭਾਜੀ, ਤੁਸੀਂ ਸ਼ੇਅਰਾਂ ਦੇ ਵਿੱਚ ਯਕੀਨ ਰੱਖਦੇ ਹੋ? ਸ਼ੇਅਰ ਮਾਰਕੀਟ ਦੇ ਵਿੱਚ ਮਤਲਬ ਲਾਉਣੇ ਹੋ ਸ਼ੇਅਰ?
ਨਹੀਂ ਅੱਜ ਤੱਕ ਮੈਂ ਲਾਏ ਨੀ, ਪਰ ਮੈਨੂੰ ਨਾ ਪਿਛਲੇ ਦੋ ਮਹੀਨਿਆਂ ਤੋਂ ਲੋਕ ਲੱਗੇ ਪਏ ਆ, ਡਿੱਗ ਪਿਆ ਵੀ ਡਿੱਗ ਪਿਆ ਫਲਾਨਾ ਪਰ ਲਾ ਲਾ 10-20 ਹਜ਼ਾਰ. ਮੈਂ ਕਿਹਾ ਜੇ 10-20 ਹਜ਼ਾਰ ਹੁੰਦੇ ਤਾਂ ਫਿਰ
ਸਾਰੇ ਘਟਨਾ ਕ੍ਰਮ ਦੇ ਵਿਚੋਂ ਆ ਜਿਹੜਾ ਹੁਣ ਵਾਪਰਿਆ ਆ ਇਹਦੇ ਵਿਚ ਨਾ ਜਿਹੜੇ ਸ਼ੇਅਰ ਵਧਣਗੇ ਉਹ ਤਾਂ ਇੱਕ ਤਾਂ ਜਿਹੜੇ ਐਗਰੀਕਲਚਰ ਦੀਆਂ ਕੰਪਨੀਆਂ ਨੇ ਉਹਨਾਂ ਦੇ ਵਧਣਗੇ, ਠੀਕ ਹੈ, ਕਿਉਂਕਿ ਫੂਡ ਜਿਹੜਾ ਆ ਅੱਜ ਆਪਾਂ ਗੱਲ ਵੀ ਕਰਾਂਗੇ ਗੱਜਣ ਵਾਲਾ ਬਾਈ ਜੀ ਨੇ ਬਹੁਤ ਸੋਹਣੀ ਗੱਲ ਕੱਢ ਕੇ ਲਿਆਣੀ ਅੱਜ ਮੈਨੂੰ ਪਤਾ ਆ ਕਿਉਂਕਿ ਉਹਨਾਂ ਨੇ ਮੈਨੂੰ ਡਿਸਕਸ ਕੀਤਾ ਸੀ ਕਿ ਜਿਹੜਾ ਰੋ ਫੂਡ ਹੈ ਸ਼ੁੱਧ ਫੂਡ ਹੈ ਵੈਜੀਟੇਬਲਸ ਆ ਇਹਨਾਂ ਦੀਆਂ ਜਿਹੜੀਆਂ ਕੰਪਨੀਆਂ ਇਹਨਾਂ ਦੇ ਜਿਹੜੇ ਸ਼ੇਅਰ ਨੇ ਉਹ ਕਾਫੀ ਸਟਰੋਂਗ ਹੋ ਜਾਣੇ ਆ ਕਿਉਂਕਿ ਲੋਕਾਂ ਨੇ ਹੁਣ ਦੇਖ ਲਿਆ ਵੀ ਆਹ ਜਿਹੜਾ ਮੈਨੂਫੈਕਚਰਡ ਫੂਡ ਹੈ ਇਹ ਵੀ ਚੰਗਾ ਨਹੀਂ ਹੈਗਾ ਤੇ ਜਿਹੜੀਆਂ ਦਵਾਈਆਂ ਦੇ ਕੰਪਨੀਆਂ ਉਹਨਾਂ ਦੇ ਘਟਣਗੇ ਕਿਉਂਕਿ ਲੋਕ ਜੇ ਸ਼ੁੱਧ ਖਾਣ ਲੱਗ ਗਏ ਤਾਂ ਉਹ ਡਾਕਟਰਾਂ ਦੇ ਵੀ ਘੱਟ ਜਾਣਗੇ ਸੋ ਇਸ ਕਰਕੇ ਇਹਨਾਂ ਦਾ ਘਟਣਗੇ ਬਾਕੀ ਸੇਵਿੰਗ ਕਰਨਗੇ ਲੋਕ ਹਨਾ ਉਸ ਦੇ ਨਾਲ ਰਿਲੇਟਡ ਜਿਹੜੀਆਂ ਸੇਵਿੰਗਸ ਦੇ ਨਾਲ ਰਿਲੇਟਡ ਇੰਡਸਟਰੀਜ਼ ਆ ਹਨਾ ਉਹ ਜ਼ਿਆਦਾ ਵਧੀਆ ਹੋਣਗੀਆਂ ਪਰ ਜਿਹੜੇ ਸਾਰਿਆਂ ਨਾਲ ਵੱਧ ਸ਼ੇਅਰ ਵਧਣਗੇ ਉਹ ਮਿੰਟੋ ਭਾਜੀ ਇੱਕ ਫੀਲਡ ਚ ਵਧਣਗੇ ਜਿਹੜੀਆਂ ਨਾ ਟੋਇਲਟਸ ਦੇ ਵਿੱਚ ਧੋਣ ਵਾਸਤੇ ਨੀ ਪਾਈਪ ਲੱਗੇ ਹੁੰਦੇ ਹਨਾ ਉਹ ਜਿਹੜੀ ਕੰਪਨੀ ਬਣਾਉਂਦੀ ਆ ਮੈਂ ਕਹਿੰਦਾ ਉਹਦੇ ਸ਼ੇਅਰ ਅੱਖਾਂ ਮੀਟ ਕੇ ਖਰੀਦ ਲਓ ਉਹ ਵੈਸਟਰਨ ਵਰਲਡ ਦੇ ਵਿੱਚ ਮਤਲਬ ਅਰਬਾਂ ਚ ਵਿਕਣਗੇ ਕਿਉਂਕਿ ਇੱਕ ਇੱਕ ਘਰ ਦੇ ਵਿੱਚ ਚਾਰ ਚਾਰ ਪੰਜ ਪੰਜ ਟੋਇਲਟਾਂ ਨੇ ਫਿਰ ਪਬਲਿਕ ਟੋਇਲਟਾਂ ਨੇ ਸੋ ਇਸ ਕਰਕੇ ਉਸ ਕੰਪਨੀ ਦੇ ਵਿੱਚ ਇਨਵੈਸਟ ਕਰੋ ਕਿਉਂਕਿ ਟੋਇਲਟ ਪੇਪਰ ਦੇ ਜਿਹੜੇ ਇਹ ਮਤਲਬ ਮਹਾਂ ਐਪੀਸੋਡ ਤੋਂ ਬਾਅਦ ਹਨਾ ਇਹ ਤੱਤ ਕੱਢਿਆ ਆ ਕਿ ਇਹ ਮੁੱਕ ਸਕਦੇ ਨੇ ਹਨਾ ਆਉਣ ਵਾਲੇ 40-50 ਸਾਲ ਚ ਕਿਸੇ ਵੇਲੇ ਵੀ ਟੋਇਲਟ ਪੇਪਰ ਮੁੱਕ ਸਕਦੇ ਨੇ ਪਰ ਪਾਣੀ ਨੀ ਕਦੇ ਮੁੱਕਿਆ ਨਾ ਹੀ ਮੁੱਕਣਾ ਆ ਸੋ ਇਸ ਕਰਕੇ ਉਹ ਜਿਹੜੇ ਜੈੱਟ ਨੇ ਨਾ ਜਿਹੜੀ ਕੰਪਨੀ ਉਹ ਬਣਾਉਂਦੀ ਆ ਉਹਦੇ ਸ਼ੇਅਰ ਖਰੀਦ ਲਓ ਤੇ ਉਹ ਜ਼ਿਆਦਾ ਵਧੀਆ ਹੋਊਗਾ ਤੇ ਫਿਰ ਮੂਸੇ ਵਾਲੇ ਦਾ ਇੱਕ ਗਾਣਾ ਵੀ ਆਉਂਦਾ ਨਾ ਦੱਸ ਮੈਨੂੰ ਕਿੱਥੇ ਤੇਰੇ ਜੈੱਟ ਦਾ ਮੁਕਾਬਲਾ ਹਨਾ ਫਿਰ ਉਹ ਐਡ ਚ ਚੱਲਿਆ ਕਰੇਗਾ ਹਨਾ ਫਿਰ ਉਹ ਟੋਇਲਟ ਇੱਕ ਪਾਸੇ ਟੋਇਲਟ ਪੇਪਰ ਹੋਏਗਾ ਤੇ ਇੱਕ ਪਾਸੇ ਜੈੱਟ ਹੋਏਗਾ ਤੇ ਉਹ ਗਾਣਾ ਚੱਲਿਆ ਕਰੇਗਾ ਦੱਸ ਮੈਨੂੰ ਕਿੱਥੇ ਤੇਰੇ ਜੈੱਟ ਦਾ ਮੁਕਾਬਲਾ ਠੀਕ ਹੈ ਸੋ ਖੈਰ ਆਪਾਂ ਹਾਂਜੀ
ਧਰਮਪ੍ਰੀਤ ਸਟਾਈਲ ਗਾਣੇ ਲਿਖਣ ਤੇ ਸੀਗਾ ਤੇ ਬਹੁਤ ਸੋਹਣੇ ਗਾਣੇ ਹੁੰਦੇ ਸੀ ਉਦੋਂ ਵੀ ਪਰ ਇਹ ਤਕਰੀਬਨ 90 ਦੇ ਦੌਰ ਚ ਬੜੇ ਫੇਮਸ ਇੱਕ ਯੰਗ ਰਾਈਟਰ ਦੇ ਤੌਰ ਤੇ ਉਭਰੇ ਸੀ ਪਰ ਪਿਛਲੇ ਨਾ ਉਹਨਾਂ ਨੇ ਮੈਂ ਦੇਖਿਆ ਪਿਛਲੇ 3-4 ਮਹੀਨਿਆਂ ਤੋਂ ਉਹਨਾਂ ਨੇ ਬੜੇ ਗਜ਼ਬ ਦੇ ਗਾਣੇ ਲਿਖੇ ਆ ਤੇ ਬਹੁਤ ਹੀ ਉਹਨਾਂ ਨੇ ਲੋਕ ਜਿਵੇਂ ਭਾਵੇਂ ਮੈਂ ਕੱਲ ਪਰਸੋਂ ਦੇਖ ਰਿਹਾ ਸੀ ਕੋਈ ਢੱਡਰੀ ਵਾਲੇ ਦੇ ਚੇਲੇ ਲਿਖ ਰਹੇ ਸੀ ਇਹ ਉਹੀ ਆ ਜਿਹੜਾ ਧਰਮਪ੍ਰੀਤ ਦੇ ਇਹੋ ਜਿਹੇ ਗਾਣੇ ਲਿਖਦਾ ਸੀ ਹੁਣ ਬਣਿਆ ਫਿਰਦਾ ਵੱਡਾ ਜੇ ਉਹ ਪਰ ਗੱਲ ਮੁੱਕੀ ਜੇ ਤਾਂ ਢੱਡਰੀ ਵਾਲਾ ਕਹਿੰਦਾ ਵੀ ਮੈਂ ਆਪਦੇ ਆਪ ਤੇ ਚੇਂਜ ਲਿਆ ਕੇ ਤੇ ਮੈਂ ਬਾਬੇ ਤੋਂ ਤੇ ਤਵੀਤ ਗੜ ਚ ਪਾਉਣ ਤੋਂ ਤੇ ਮੈਂ ਚੇਂਜ ਹੋ ਗਿਆ ਤਾਂ ਚੇਂਜ ਜੇ ਸੰਗ ਦਿਲ ਸੰਤਾਲੀ ਹੋਇਆ ਤਾਂ ਸਾਨੂੰ ਉਹਨੂੰ ਵੀ ਉਹੋ ਜਿਹਾ ਨਜ਼ਰੀਆ ਹੀ ਰੱਖਣਾ ਚਾਹੀਦਾ ਜਿਹੋ ਜਿਹਾ ਨਜ਼ਰੀਆ ਉਹ ਭਾਲਦੇ ਆ ਹੁਣ ਠੀਕ ਹੈ ਨਾ ਸੋ ਸੰਗ ਦਿਲ ਸੰਤਾਲੀ ਨੇ ਨਾ ਪਿਛਲੇ ਦਿਨਾਂ ਚ 7-8 ਗਾਣੇ ਆਏ ਆ ਉਹਨਾਂ ਦੇ ਸਾਰੇ ਹੀ ਬੜੇ ਗਜ਼ਬ ਦੇ ਆ ਤੇ ਕੱਲ ਮੈਂ ਗਾਣਾ ਕਿਸੇ ਨੇ ਵਟਸਐਪ ਤੇ ਭੇਜਿਆ ਸੀ ਜੇ ਹੋਇਆ ਜਰੂਰ ਸੁਣਾਇਓ ਅੱਜ ਵੀ ਕਹਿੰਦੇ ਖੁੰਡੇ ਦੀ ਚਟਨੀ ਹੁੰਦੇ ਸੀ ਤੇ ਖੁੰਡੇ ਦਾ ਡਰ ਹੁੰਦਾ ਸੀ ਵੀ ਉਹ ਜਮਾਨਾ ਸੀ ਜਦੋਂ ਬਜ਼ੁਰਗ ਦੇ ਹੱਥ ਚ ਖੁੰਡਾ ਹੁੰਦਾ ਸੀ ਨਾ ਤੇ ਬਜ਼ੁਰਗ ਭਾਵੇਂ 20 ਕਿਲੋ ਦਾ ਹੁੰਦਾ ਸੀ ਪਰ ਫੇਰ ਵੀ ਸਾਰਾ ਟੱਬਰ ਉਹਦੇ ਮੂਹਰੇ ਲੱਗਿਆ ਹੁੰਦਾ ਸੀ ਉਹ ਖੁੰਡੇ ਦੇਖ ਕੇ ਵੀ ਭਾਈ ਆ ਬਾਪੂ ਬੈਠਾ ਖੁੰਡਾ ਲਈ ਤੇ ਉਹ ਜਮਾਨਾ ਜਿਹੜਾ ਆਉਣ ਵਾਲੇ ਦਿਨਾਂ ਚ ਜੇ ਵਾਪਸ ਆ ਜੇ ਨਾ ਤੇ ਆ ਦੁਨੀਆਂ ਸਾਰੀ ਬਚ ਰਹੇ ਸਾਰੇ ਕੰਮਾਂ ਤੇ ਬਣ ਜੇ ਆ ਗਲੋਬਲ ਪਿੰਡ ਵਾਲਾ ਜਿਹੜਾ ਨਜ਼ਾਰਾ ਸੀ ਨਾ ਉਹ ਅਸੀਂ ਦੇਖ ਲਿਆ ਹੁਣ ਤੇ ਹੁਣ ਬਹੁਤ ਸਾਰੀਆਂ ਚੀਜ਼ਾਂ ਤੋਂ ਪਰਦੇ ਲੈ ਗਏ ਆ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਲੋੜ ਹੀ ਨੀ ਸੀ ਉਹੀ ਬਣਾਈਆਂ ਹੋਈਆਂ ਸੀ ਉਹੀ ਬਿਨਾਂ ਮਤਲਬ ਤੋਂ ਬਣਾਈਆਂ ਹੋਈਆਂ ਸੀ ਉਹਨਾਂ ਦੀ ਲੋੜ ਹੀ ਨੀ ਸੀ ਉਹਨਾਂ ਬਿਨਾਂ ਸਰਦਾ ਸੀ ਜ਼ਿੰਦਗੀ ਦੇ ਵਿੱਚ ਕੱਲ ਪਰਸੋਂ ਇੱਕ ਬਹੁਤ ਸੋਹਣੀ ਵੀਡੀਓ ਹੋਰ ਵੀ ਮੈਂ ਦੇਖੀ ਸੀ ਉਹਨਾਂ ਨੇ 15-20 ਟਿਪਸ ਦਿੱਤੇ ਸੀ ਵੀ ਤੁਹਾਨੂੰ ਲੱਗਦਾ ਵੀ ਆਹ 15-20 ਚੀਜ਼ਾਂ ਤੋਂ ਬਿਨਾਂ ਜਿਹੜਾ 15 ਦਿਨ ਪਹਿਲਾਂ ਤੁਹਾਨੂੰ ਸਰਦਾ ਨੀ ਹੁੰਦਾ ਸੀ ਤੇ ਹੁਣ ਕਹਿੰਦੇ ਸਰੀ ਜਾਂਦਾ ਬੜਾ ਸੋਹਣਾ ਸਰੀ ਜਾਂਦਾ ਸੋ ਇਹਦਾ ਮਤਲਬ ਇਹਨਾਂ ਦੀ ਕੋਈ ਲੋੜ ਨੀ ਸੀ
ਹੁਣ ਮੈਨੂੰ ਲੱਗਦਾ ਕਿ ਗਲੋਬਲ ਪਿੰਡ ਦੀ ਵਿਆਹ ਆਪਣੇ ਪਿੰਡ ਦਾ ਹੀ ਖਿਆਲ ਰੱਖੀਏ ਤਾਂ ਜ਼ਿਆਦਾ ਵਧੀਆ ਨਾ ਪਿੰਡ ਤੇ ਪਿੰਡੇ ਦਾ ਹੀ ਖਿਆਲ ਰੱਖੀਏ ਤੇ ਸਾਡੇ ਨਾਲ ਸੁਖਦੀਪ ਸਿੰਘ ਮਿੱਠਾ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੁਲਵੀਰ ਸੰਧੂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਇੰਜੋਏ ਕਰ ਰਹੇ ਗੁਰਨਾਮ ਸਿੰਘ ਭੁੱਲਰ ਜੁੜੇ ਨੇ ਮਲਡੂਰਾ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਕਹਿੰਦੇ ਬਰਾੜ ਸਾਹਿਬ ਦੀ ਜੋਸ਼ੀਲੀ ਆਵਾਜ਼ ਸੁਣ ਕੇ ਨਜ਼ਾਰਾ ਆ ਜਾਂਦਾ ਜੀ ਨਜ਼ਾਰੇ ਦਾ ਫਿਰ ਆਉਣਾ ਹੀ ਹੈ। ਕੁਲਦੀਪ ਸਿੰਘ ਔਲਖ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੱਲ ਸਾਡੀ 13-13 ਬਲੱਡ ਡੋਨਰ ਗਰੁੱਪ ਨੇ ਦੇ ਪਲੇਅਰ ਨਿਸ਼ਾਨ ਅਮਰਕੋਟ ਨੇ ਡੋਨੇਸ਼ਨ ਦੀ ਹਾਫ ਸੈਂਚਰੀ ਮਾਰਤੀ ਜੀ, 50 ਵਾਰੀ ਉਹਨਾਂ ਨੇ ਡੋਨੇਟ ਕਰ ਦਿੱਤਾ, ਬਹੁਤ ਚੰਗੀ ਗੱਲ ਹੈ ਜੀ। ਤੇ ਪ੍ਰਿਤਪਾਲ ਸਿੰਘ ਹੁਣਾਂ ਨੇ ਜਿਹੜਾ ਆ ਉਹ 100 ਦੇ ਉੱਤੋਂ 100 ਵਾਰੀ ਬਲੱਡ ਡੋਨੇਟ ਕਰ ਚੁੱਕਿਆ। 2019 ਦੇ ਵਿੱਚ 13-13 ਬਲੱਡ ਗਰੁੱਪ ਨੇ ਪੂਰੇ ਵਿਕਟੋਰੀਆ ਵਿੱਚ ਤੀਜੇ ਨੰਬਰ ਤੇ ਆਇਆ ਹੈ ਤੇ ਮੋਸਟ ਡੋਨੇਸ਼ਨ ਪੰਜਾਬੀ ਵੀਰਾਂ ਭੈਣਾਂ ਨੇ ਕੀਤੀ ਹੈ ਤੇ ਵਾਹਿਗੁਰੂ ਕਿਰਪਾ ਕਰਨ ਲਗਾਤਾਰ ਜਾਰੀ ਹੈ ਤੇ ਦਿਨੋਂ ਦਿਨ ਕਾਫਲਾ ਵੱਧਦਾ ਜਾਵੇ। ਸੋ ਅਗਰ ਤੁਸੀਂ ਇਸ ਗਰੁੱਪ ਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ, ਬਲੱਡ ਡੋਨੇਟ ਕਰਨਾ ਚਾਹੁੰਦੇ ਹੋ, ਕਰੋ, ਅਸੀਂ ਜੇ ਚਾਹੁੰਦੇ ਨਹੀਂ ਕਰੋ, ਤਾਂ ਤੁਸੀਂ ਕੁਲਦੀਪ ਔਲਖ ਦਾ ਨੰਬਰ ਮੇਰੇ ਤੋਂ ਲੈ ਸਕਦੇ ਹੋ, ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਜੀ, ਜਿੱਥੇ ਲੋੜ ਹੈ ਉੱਥੇ ਸੇਵਾ ਕਰ ਰਹੇ ਨੇ। ਤੇ ਯੋਗੀ ਕੁਮਾਰ ਜੀ ਨੇ ਸੁਨੇਹਾ ਭੇਜਿਆ ਸੀ, ਗਰੇਵਾਲਾ ਆਟਾ ਪ੍ਰਾਈਸ ਗੋ ਫਰੋਮ 8.95 to 10.95 ਬਾਟ ਯੈਸਟਰਡੇ। ਹਾਂਜੀ, ਇਹ ਦੁਕਾਨਦਾਰ ਨੇ ਚੱਕਿਆ ਹੋ ਸਕਦਾ, ਪਰ ਪਿੱਛੋਂ ਜਿਹੜੀ ਹੈ ਸਪਲਾਈ ਪ੍ਰਾਈਸ ਉਹਨਾਂ ਦੀ ਸੇਮ ਹੀ ਹੈ। ਪੰਮਾ ਸਿੰਘ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਜੀ। ਤੇ ਸਾਡੇ ਨਾਲ ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਵਲਿੰਗਟਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਾਫੀ ਸਕਾਰਾਤਮਕ ਗੱਲਬਾਤ ਚੱਲ ਰਹੀ ਹੈ ਜੀ। ਸੁਖਪ੍ਰੀਤ ਸਿੱਧੂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਜਸ ਸਿੰਘ ਜੈਜ਼ ਪੌਲੀ ਵਾਲੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਿਕਰਮਜੀਤ ਸਿੰਘ ਬਰਾੜ ਬਲਗੁਲਗੇ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਕੇ ਫਤਿਹ ਬੁਲਾ ਰਹੇ ਨੇ। ਸਰ ਮੁਹੱਬਤ ਹੁਣੀ ਕਹਿ ਰਹੇ ਨੇ ਕਿ ਜੇ ਕੋਈ ਸਟਾਕ ਮਾਰਕੀਟ ਨੂੰ ਸਮਝਣਾ ਚਾਹੁੰਦਾ ਤੇ ਉਹ ਰੇ ਡੈਲਿਓ ਤੇ ਵਾਰਨ ਵਫੇ ਨੂੰ ਫਾਲੋ ਕਰੇ। ਨਹੀਂ ਜੀ, ਉਹਨਾਂ ਨੂੰ ਤਾਂ ਕਰਨੇ, ਸਾਨੂੰ ਫਾਲੋ ਕਰੇ, ਅਸੀਂ ਉਹਨਾਂ ਨੂੰ ਥੋੜੀ ਜਿਆਦਾ ਜਾਣਕਾਰੀ ਰੱਖਦੇ ਹਾਂ ਕਿ ਭਾ ਕੇ ਦੇ ਵਧਨੇ ਆ। ਨਰਿੰਦਰ ਟੌਰ ਜੀ ਜੱਟ ਦਾ ਮੁਕਾਬਲਾ, ਗੌਰਵ ਸ਼ਰਮਾ ਵੀ ਆ ਗਏ ਨੇ ਪ੍ਰੋਗਰਾਮ ਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇੱਕ ਲੈਨੇ ਆ ਛੋਟੀ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫੇਰ ਆਪਾਂ ਗਿਆਨੀ ਜੀ ਨੂੰ ਵੀ ਨਾਲ ਲਵਾਂਗੇ। ਮਿੰਟੂ ਬਾਜੀ, ਆਪਾਂ ਰਲ ਮਿਲ ਕੇ ਉਹਨਾਂ ਨਾਲ ਗੱਲਾਂ ਕਰਨੀਆਂ, ਕੁਛ ਗੱਲਾਂ ਕਰਨੀਆਂ ਨੇ।
ਜਾਣ ਤੋਂ ਪਹਿਲਾਂ ਨਾ ਇੱਕ ਇਨਫੋਰਮੇਸ਼ਨ ਮੰਗੀ ਇੱਧਰ ਸਾਡੇ ਕਿਸੇ ਸੱਜਣ ਨੇ,
ਤੁਸੀਂ ਤੁਰਿਓ ਕਿੱਥੇ ਨੂੰ, ਜਿਹੜਾ ਤੁਸੀਂ ਜਾਣਾ ਕਿੱਥੇ ਨੂੰ, ਜਾਣਾ ਥੋੜਾ ਨਾਲ ਹੀ ਆਪਾਂ।
ਨਹੀਂ ਨਹੀਂ, ਹਾਂ ਮੈਂ ਨਾਲ ਹੀ, ਪਰ ਚਲੋ ਇਹ ਸਵਾਲ ਦਾ ਜਵਾਬ ਦੇ ਦਈਏ। ਉਹਨਾਂ ਨੇ ਪੁੱਛਿਆ ਵੀ, ਕਹਿੰਦੇ ਵੀ ਜਿਹੜੇ ਚਾਰਟਰਡ ਜਿਹੜੇ ਪਲੇਨ ਆ ਇਹਨਾਂ ਦਾ ਕਿੱਥੋਂ ਆਪਾਂ ਜਿਹੜਾ ਮੈਨੂੰ ਲਿੰਕ ਭਾਲ ਕੇ ਦਿਓ ਜੀ, ਵੀ ਅਸੀਂ ਕਿੱਥੋਂ।
ਮੈਨੂੰ ਤਾਂ ਆਪ ਨਹੀਂ ਲੱਭਿਆ ਕਿਤੇ, ਮੈਨੂੰ ਤਾਂ ਆਪ ਨਹੀਂ ਲੱਭਿਆ ਕਿਤੇ ਵੀ।
ਕੋਈ ਨਹੀਂ, ਅਸੀਂ ਕੋਸ਼ਿਸ਼ ਕਰਦੇ ਆ, ਜਿਹੜੇ ਬੰਦੇ ਫੇਸਬੁੱਕਾਂ ਤੇ ਪਾਉਂਦੇ ਸੀ ਉਹਨਾਂ ਨੂੰ ਕਹਿੰਦੇ ਆ ਵੀ ਆਓ ਲਾਈਵ ਇੰਟਰਵਿਊ ਕਰੋ ਸਾਡੇ ਨਾਲ, ਨਾਲੇ ਜਾਣਕਾਰੀ ਦਿਓ ਵੀ ਤੁਸੀਂ ਕੀ ਬੈਨੀਫਿਟ ਦੇ ਰਹੇ ਹੋ। ਅਸੀਂ ਉਹਨਾਂ ਤੋਂ ਪੁੱਛਦੇ ਆ, ਅੱਜ ਜੇ ਸੁਣਦੇ ਹੋਣ ਜਾਂ ਉਹਨਾਂ ਦਾ ਕੋਈ ਸੱਜਣ ਮਿੱਤਰ ਸੁਣਦਾ ਹੋਵੇ ਤਾਂ ਜੀ ਸੱਦ ਕੇ ਸਾਡੇ ਨਾਲ ਸੰਪਰਕ ਕਰਨ, ਅਸੀਂ ਆ ਲਾਈਵ ਇੰਟਰਵਿਊ ਕਰਨੀ ਚਾਹਾਂਗੇ
ਜੀ। ਸੋ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਉਸ ਪਾਰ ਫਿਰ ਗਿਆਨੀ ਸੰਤੋਖ ਸਿੰਘ ਜੀ ਨੂੰ ਆਪਾਂ ਪ੍ਰੋਗਰਾਮ ਚ ਸ਼ਾਮਲ ਕਰਦੇ ਹਾਂ ਜੀ, ਜੁੜੇ ਰਹੋ ਹਰਮਨ ਰੇਡੀਓ ਨਾਲ।
ਹਰਮਨ ਰੇਡੀਓ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਦਵਿੰਦਰ ਗੁਮਟੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸਲਾਮ ਨਮਸਤੇ ਦਾ ਮੇਰੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਉਮੀਦ ਕਰਦਾ ਤੁਸੀਂ ਆਪਣੀ ਫੈਮਿਲੀ ਨਾਲ ਸਿਹਤ ਜਾਬ ਅਤੇ ਸੁਰੱਖਿਅਤ ਹੋਵੋਗੇ। ਭਾਵੇਂ ਅਸੀਂ ਕਿਸੇ ਵੀ ਹਾਲਾਤ ਵਿੱਚ ਗੁਜ਼ਰ ਰਹੇ ਹਾਂ, ਪਰ ਸਾਡੇ ਇਤਿਹਾਸ ਸਾਡੇ ਕਲਚਰ ਨਾਲ ਅਸੀਂ ਹਮੇਸ਼ਾ ਤੋਂ ਜੁੜੇ ਹੋਏ ਹਾਂ ਜੀ। ਸੋ ਇਸ ਵਿਸਾਖੀ ਦੇ ਯਾਨੀ ਕਿ 13 ਅਪ੍ਰੈਲ ਨੂੰ ਮੈਂ ਆ ਰਿਹਾ ਹਰਮਨ ਰੇਡੀਓ ਦੇ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ, ਆਪਾਂ ਕਰਾਂਗੇ ਬਹੁਤ ਸਾਰੀਆਂ ਗੱਲਾਂ, ਸੋ ਸੁਣਨਾ ਨਾ ਭੁੱਲਿਓ ਜੀ। 13 ਅਪ੍ਰੈਲ ਵਿਸਾਖੀ ਵਾਲੇ ਦਿਨ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ।
ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute,
28 Chatter Road, Reservoir, Victoria.
हां भाई, किद्दां तू? इन्ना पतला किवें हो गया?
मेरा कुलार वाले डॉक्टरां ने दूरबीन राई मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी। बहुता तुरिया फिरिया भी नहीं सी जांदा। रात नू नींद नहीं सी आउंदी। घराड़े वजदे रहंदे सी। कई वारी तां दिन च ही सौ जांदा सां। पर हुण इस ऑपरेशन तों बाद सारा कुछ ठीक हो गया। भाई 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया। कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तां दूर दी गल है। हुण तां मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाने लई तुसी भी पता नोट कर लो। कुलार हस्पताल, GT रोड, बीजा, नेड़े खन्ना, पंजाब, इंडिया। संपर्क नंबर 9878090001, 9880 90001। वेबसाइट विजिट करो kularhospital.com।
ब्रिस्बेन तो जसपाल संधु हरमन रेडियो दी दिलों सपोर्ट करते ने, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR, PR, MRT, एम्प्लायर वीजा, इंडिया तो स्पाउस वीजा, स्टूडेंट वीजा ते वख वख कालजां विच दाखले लई संपर्क करो जसपाल संधु नूं। फोन नंबर 04117263484। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
जेकर तुसी भी अपना कैरियर बनाना चाहुंदे हो ड्राइविंग दे विच, तां फिकर करन दी कोई जरूरत नहीं। तुसी सिर्फ एक दिन दे कोर्स करन तो बाद प्राप्त कर सकदे हो ड्राइविंग लाइसेंस। जी हां, LR, MR, HR, SC और MC। इस तों इलावा बस अथॉरिटी अते रिफ्रेशर कोर्स। सिर्फ एक दिन दा कोर्स करन तो बाद इस कोर्स दे विच बार बार फेल होण दा भी कोई डर नहीं। अते ए कोर्स पूरे आस्ट्रेलिया दे विच मानता प्राप्त है। पैणा दे लई खास छूट। ज्यादा जानकारी दे लई तुसी संपर्क कर सकते हो बवनदीप सिंह कंबोज, JP। कॉन्टेक्ट नंबर 04331134355, 0433-113-435। हुण तुसी भी शान दे नाल ट्रक, बस या ट्राले दा लाइसेंस बनाओ अते शान दे नाल डालर कमाओ।
जरंग किली वाले AMW आटो एक्सपर्ट और नवी लोकेशन उते अपनी नवी या पुरानी गड्डी दी रेगुलर सर्विस, लॉग बुक सर्विस, किसी भी किस्म दी कार रिपेयर या कार मेंटेनेंस करवाने लई संपर्क करो नवदीप नाल। नवदीप नाल, मोबाइल नंबर 04122923080 उते। इसके अलावा नवीं कारां दे कंप्यूटर नु कढ़ने लई साडे कोल टूल मौजूद हन। एयर कंडीशनर, वेटिंग रूम अते मुफ्त चाह पानी दा भी प्रबंध है। साडे नाल संपर्क कर सकते हो सोमवार तो शनिवार सवेरे 9:30 बजे तो शाम 7:30 बजे तक। साडा नवा पता है 7 लूसी स्ट्रीट, मरूका, ब्रिस्बेन। लेट आवर सर्विस नाल अपने दिन दा समा बचाउण लई साडे नाल अज ही संपर्क करो। वधिया सर्विस ते वाजिब रेट लई हमेशा याद रखो AMW आटो एक्सपर्ट, मोबाइल नंबर 04122923080।
दिल ना दिल मिले ताइयों गल बनदी है। यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल। आपां रल मिल करांगे दिल वाली गल। कीने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी प्रोग्राम चल रहा दिल वाली गल, ते दिल वाली गल दे विच मैं ते मिंटू भाजी प्रोग्राम दे विच शामिल हां। तुसी भी शामिल हो साडे नाल। ज्ञानी संतोख सिंह जी भी प्रोग्राम दे विच आ गए ने। सो मिंटू भाजी सत श्री अकाल, किदा ठीक ठाक? दोबारा फिर आपां फतेह बुला लैने आं, ज्ञानी जी नूं भी बुलाईए। ज्ञानी जी सत श्री अकाल जी, आयां नूं प्रोग्राम च।
हां जी सत श्री अकाल जी, तुहाडे राही सारे श्रोतियां नूं भी जी।
जी की हाल चाल है सिडनी, सारे तुसी ठीक ठाक हो?
महाराज दी कृपा है अजे तक, आशा गांव भी रहेगी
जी। जी ते मिंटू भाजी ਤੁਹਾਨੂੰ ਗਿਆਨੀ ਜੀ ਦੀ ਆਵਾਜ਼ ਆ ਰਹੀ ਹੋਣੀ ਹੈ ਤੇ ਤੁਸੀਂ ਵੀ ਫਤਿਹ ਬੁਲਾ ਲਓ।
ਹਾਂਜੀ ਹਾਂਜੀ ਮੈਨੂੰ 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 ਹਾਂ ਮੈਨੂੰ ਆਵਾਜ਼ ਆ ਰਹੀ ਹੈ ਗਿਆਨੀ ਜੀ, ਆਵਾਜ਼ ਆ ਰਹੀ ਹੈ ਮੇਰੀ ਜੀ ਤੁਹਾਨੂੰ?
ਨਹੀਂ ਮੈਨੂੰ ਲੱਗਦਾ ਨੀ ਜਾ ਰਹੀ, ਪਰ
ਉਹਨਾਂ ਦੀ ਮੈਨੂੰ ਵੀ ਐਵੇਂ ਝੌਲਾ ਜਿਹਾ ਪੈਂਦਾ ਦਾਦੀ ਸਮਝ ਆਉਂਦੀ ਤੇ ਤੁਸੀਂ ਰਹਿਣੀ ਦੋ ਬੁਲਾਰਿਆਂ ਨੂੰ ਤੁਸੀਂ ਕਰ ਲਿਆ ਤੇ ਉਹਨਾਂ ਨੇ ਮੈਨੂੰ ਨੀ ਟਾਈਮ ਦੇਣਾ, ਮੈਂ ਉਹਨਾਂ ਨੂੰ ਨੀ ਟਾਈਮ ਦੇਣਾ ਬੋਲਣ ਦਾ, ਤੁਸੀਂ ਇੱਕੋ ਜਿਹੇ ਨੂੰ ਰੱਖੋ।
ਜਵਾਨ ਰੋਗ ਹੈ ਨਾ, ਜਵਾਨ ਰੋਗ ਨੀ ਹੈਗਾ ਦੋ ਨੂੰ, ਸਾਨੂੰ ਤਿੰਨਾਂ ਨੂੰ ਹੀ ਹੈ। ਇਹਨੂੰ ਪਤਾ ਕੀ ਕਹਿੰਦੇ ਆ, ਇਹਨੂੰ ਕਹਿੰਦੇ ਇਹਨੂੰ ਕਹਿੰਦੇ ਫੁੱਟ ਐਂਡ ਮਾਊਥ ਡਿਜ਼ੀਜ਼, ਮੂੰਹ ਤੇ ਖੁਰ ਦੀ ਬਿਮਾਰੀ।
ਫੁੱਟ ਐਂਡ ਮਾਊਥ ਡਿਜ਼ੀਜ਼ ਉਹ ਹੈ ਨਾ ਵੀ ਅਸੀਂ ਤੇ ਅਸੀਂ ਸਮਝਦੇ ਹਾਂ ਵੀ ਸਾਡਾ ਸਾਰਾ ਗਿਆਨ ਸਾਡੇ ਕੋਲ ਹੀ ਹੈ, ਵੰਡ ਦਈਏ ਲੋਕਾਂ ਨੂੰ।
ਹਾਂਜੀ ਉਹ ਪੰਜਾਬੀ ਚ ਗਿਆਨੀ ਜੀ ਉਹਨੂੰ ਫਿਰ ਮੂੰਹ ਤੇ ਖੁਰ ਦੀ ਬਿਮਾਰੀ ਕਹਿੰਦੇ ਆ ਨਾ, ਜਿਹੜੀ
ਮੂੰਹ ਖੁਰਾ ਖੁਰ ਤਾਂ ਵੱਖਰਾ ਹੋ ਗਿਆ,
ਨਹੀਂ ਨਹੀਂ ਖੁਰ ਦੀ
ਜਵਾਨ ਰੋਗ ਜਿਆਦਾ ਢੁਕਦਾ।
ਨਹੀਂ ਉਹ ਕਿਹੜੇ ਤੁਸੀਂ ਕਿਹੜੇ ਟਿਕਦੇ ਆ, ਉਹ ਤਾਂ ਡਾਕਟਰਾਂ ਨੇ ਬੰਨ ਕੇ ਬਿਠਾ ਲਿਆ, ਲਾਕਡਾਊਨ ਨੀ ਕੀਤਾ ਤਾਂ ਬੈਠੇ ਆ, ਨਹੀਂ ਤਾਂ ਕੋਈ ਟਿਕਦੇ ਆ, ਪੈਰ ਚੱਕਰ ਜਿਹੜਾ ਲੱਗਾ ਸਾਡੇ ਸਾਰਿਆਂ ਦੇ
ਆਦੇ। ਪਰ ਹੁਣ ਮੈਨੂੰ ਘਰੋਂ ਰੋਟੀ ਪੱਲਿਓ ਖਾਣੀ ਪੈਂਦੀ ਆ ਨਾ, ਬਾਹਰ ਫਿਰ ਤੁਰ ਕੇ ਛਕ ਲਈ ਦੀ ਸੀ ਮੁਫ਼ਤ।
ਅੱਛਾ ਅੱਛਾ ਠੀਕ ਹੈ। ਤਾਂ ਜੀ ਮਿੰਟੂ ਬਾਜੀ ਸੁਨੇਹੇ ਆ ਰਹੇ ਨੇ, ਇੱਕ ਨਾ ਮਸਲਾ ਆਇਆ ਗੌਰਵ ਸ਼ਰਮਾ ਨੇ ਭੇਜਿਆ, ਮਸਲਾ ਨੀ ਖਬਰ ਹੀ ਆ, ਕਹਿੰਦੇ ਵੀ ਜਿਹੜੇ ਲਾਕਡਾਊਨ ਦੇ ਵਿਚ ਬੜਾ ਪੰਗਾ ਆ, ਕਹਿੰਦੇ ਘਰ ਦੇ ਵਿਚ ਬੈਠੇ ਆ ਤੇ ਇੱਕ ਨਾ ਰਿਪੋਰਟ ਗਈ ਆ ਥਾਣੇ ਐਫ ਆਈ ਆਰ ਦਰਜ ਹੋ ਗਈ ਆ ਕਿਉਂਕਿ ਲੁੱਡੋ ਚ ਬੇਈਮਾਨੀ ਹੋਈ ਏ, ਘਰ ਦੇ ਵਿਚ ਲੁੱਡੋ ਖੇਲਦੇ ਸੀ ਤੇ ਪਤੀ ਪਤਨੀ ਤੇ ਉਹ ਆਪਸ ਦੇ ਵਿਚ ਲੜ ਪਏ ਤੇ ਥਾਣੇ ਤੱਕ ਗੱਲ ਪਹੁੰਚ ਗਈ। ਆਹੋ ਪਰ ਥਾਣੇ ਥੋੜਾ ਜਾਂਦੇ ਆ ਫਿਰ ਆਪਾਂ ਲੁੱਡੋ ਵਿੱਚ। ਦੱਸਣ ਵਾਲੀ ਗੱਲ ਇਹ ਆ। ਚਲੋ ਮੈਂ ਏਦਾਂ ਕਰਨਾ ਛੇਤੀ ਛੇਤੀ ਆਪਣੇ ਸਾਰੇ ਸਰੋਤਿਆਂ ਨੂੰ ਨਾਲ ਲੈਣਾ, ਰਣਜੀਤ ਸੇਖੋਂ ਮੁੱਦਕੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਵਿੰਦਰ ਰੀਹਲ ਮੈਲਬਨ ਵਾਲੇ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਕਰ ਰਹੇ ਨੇ, ਕਹਿੰਦੇ ਰੇਡੀਓ ਆਨੰਦ ਮਾਣ ਰਹੇ ਆ। ਗੁਰਿੰਦਰ ਸਿੰਘ ਵੀ ਸਾਡੇ ਨਾਲ ਵਰਜੀਨੀਆ ਤੋਂ ਸ਼ਾਮਲ ਹੋ ਚੁੱਕੇ ਨੇ, ਡੰਬਲ ਮਾਰ ਰਹੇ ਨੇ ਤੇ ਮੈਂ ਫੋਟੋ ਖਿੱਚ ਕੇ ਪਾਉਣਾ ਹੈ ਉਹਦੀ। ਕੁਲਵੀਰ ਸਿੰਘ ਧੰਜੂ ਵੀ ਸਾਡੇ ਨਾਲ ਭਾਜੀ ਜੁੜੇ ਨੇ, ਸਤਿ ਸ੍ਰੀ ਅਕਾਲ ਜੀ। ਨਰਿੰਦਰ ਸਿੰਘ ਰਟੌਰ ਵੀ ਕਹਿੰਦੇ ਨੇ ਕਿ ਕੁਐਸਚਨ ਮੇਰਾ ਲੰਬਾ ਆ ਤੇ ਮੇਰੇ ਕੁਐਸਚਨ ਰੀਡ ਕਰਦੇ ਨੇ, ਕਰਿਓ ਪਲੀਜ਼ ਹੋਰ ਆਪਣੇ ਪ੍ਰੋਗਰਾਮ ਚ ਜੀ। ਬਰਿੰਦਰ ਸਿੰਘ ਨਿੱਜਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫੋਟੋ ਭੇਜ ਰਹੇ ਨੇ, ਮੈਂ ਕੋਈ ਨੀ ਸ਼ੇਅਰ ਕਰਦਾ ਜੀ, ਧੰਨਵਾਦ ਤੁਹਾਡਾ। ਤਾਇਆ ਜੀ ਨੂੰ ਮੱਥਾ ਟੇਕਦੇ ਨੇ ਗੌਰਵ ਸ਼ਰਮਾ ਜੀ, ਤਾਇਆ ਜੀ ਦੀ ਆਵਾਜ਼ ਸੁਣ ਕੇ ਮਨ ਪ੍ਰਸੰਨ ਹੋ ਗਿਆ ਜੀ, ਸਰਬ ਮੁਹੱਬਤ ਸਿੰਘ ਹੋਣਾ ਦਾ ਤੇ ਜੀ ਐਸ ਚਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਹਰਨੇਕ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗਲੋਬਲ ਰੀਅਲ ਐਸਟੇਟ ਤੋਂ ਧੰਨ ਰਾਏ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ। ਰਾਜਵਿੰਦਰ ਖੱਕ ਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਕੇ ਫਤਿਹ ਬੁਲਾ ਰਹੇ ਨੇ। ਸੋ ਤਾਇਆ ਜੀ ਗੱਲ ਨਾ ਮਸਲਾ ਬੜਾ ਗੰਭੀਰ ਹੈ ਤੁਹਾਡੇ ਨਾਲ, ਕੱਲ ਵੀ ਮੈਂ ਸ਼ੇਅਰ ਕੀਤਾ ਸੀਗਾ, ਸਮਾਂ ਆਪਣੇ ਕੋਲ ਹੈਗਾ ਹੁਣ ਮਸਾ 15 ਮਿੰਟ, ਠੀਕ ਹੈ ਜੀ, ਤੇ ਮੈਂ ਸਿੱਧਾ ਹੀ ਮੁੱਦੇ ਤੇ ਆਉਣਾ ਆ। ਤੇ ਮੁੱਦਾ ਇਹ ਹੈ ਕਿ ਕੱਲ ਦੀ ਖਬਰ ਆਈ ਹੈ ਭਰੋਸੇਯੋਗ ਸੂਤਰਾਂ ਅਨੁਸਾਰ ਕਿ ਕੋਰੋਨਾ ਵਾਇਰਸ ਦੇ ਕਾਰਨ ਜਿਹੜੇ ਗੁਰਧਾਮ ਨੇ ਉਹ ਬੰਦ ਤਾਂ ਨਹੀਂ ਹੋਏ ਜਿਹੜੇ ਇਤਿਹਾਸਕ ਹੈ ਸਾਰੇ, ਪਰ ਕਰਫਿਊ ਲੱਗਣ ਕਾਰਨ ਲੋਕ ਘੱਟ ਜਾ ਰਹੇ ਨੇ, ਕਿਉਂਕਿ ਮੈਂ ਲਾਈਵ ਵੀਡੀਓ ਦੇਖਿਆ ਉੱਥੇ ਕੀਰਤਨ ਚੱਲ ਰਿਹਾ, ਸੇਵਾ ਚੱਲ ਰਹੀ ਹੈ, ਕੁਛ ਸ਼ਰਧਾਲੂ ਵੀ ਜਾ ਰਹੇ ਨੇ। ਸੋ ਜਿਹੜੀ ਤਾਜ਼ਾ ਖਬਰ ਇਹ ਆ ਰਹੀ ਹੈ, ਹਜੇ ਕਿਤੇ ਨਸ਼ਰ ਨਹੀਂ ਹੋਈ, ਕਿ ਸ੍ਰੀ ਦਰਬਾਰ ਸਾਹਿਬ ਦੀ ਜਿਹੜੀ ਗੋਲਕ ਦਾ ਚੜਾਵਾ ਹੈ ਨਾ, ਉਹ ਡੇਲੀ ਜਾਂ ਨਾਰਮਲ ਹੁੰਦਾ ਸੀ ਤਾਂ 23 ਲੱਖ ਰੁਪਈਆ ਡੇਲੀ ਉਥੋਂ ਚੜਾਵਾ ਨਿਕਲਦਾ ਸੀ ਗੋਲਕ ਚੋਂ, ਗੁਰੂ ਦੀ ਗੋਲਕ ਚੋਂ, ਠੀਕ ਹੈ।
ਠੀਕ ਅੱਗੇ
ਹੁਣ ਉਹ ਸਿਰਫ 15,000 ਰੁਪਏ ਰਹਿ ਗਿਆ ਦਿਹਾੜੀ ਦਾ। ਸੋ ਇਸ ਰਕਮ ਦੇ ਨਾਲ ਜਿਹੜੀ ਇਹ ਚੱਲ ਰਹੀ ਹੈ, ਇਹਦੇ ਨਾਲ ਬਹੁਤ ਸਾਰੀਆਂ ਜੋਬਸ ਜਿਹੜੀਆਂ ਨੇ ਉਹ ਕਨੈਕਟਡ ਨੇ। ਹੁਣ ਤੁਸੀਂ ਦੇਖੋ ਵੀ ਕਿੰਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਹੀ ਹਾਲ ਹੈ, ਤੇ ਇਧਰ ਵੀ ਹੈ ਕਿ ਬੜੇ ਵੱਡੇ ਪੱਧਰ ਤੇ ਜਿਹੜੀ ਹੈ ਗੋਲਕ ਦੇ ਜਿਹੜੀ ਆਮਦਨ ਘਟੀ ਹੈ, ਜਿਸ ਦੇ ਨਾਲ ਮੇਰੇ ਖਿਆਲ ਜਿੱਥੇ ਤੱਕ ਮੈਂ ਤੱਕਦਾ
ਅਮਨਦੀਪ ਜੀ, ਇੰਨਾ ਵਿਸਤਾਰ ਜਦ ਆਪਣੇ ਕੋਲ 15 ਮਿੰਟ ਆ ਤੇ ਮੈਨੂੰ ਵੀ ਬੋਲਣ ਦਾ ਮੌਕਾ ਦਿਓ। ਸਾਰੀ ਦੁਨੀਆਂ ਦੇ ਵਿਚ ਹੀ ਗੁਰਦੁਆਰਿਆਂ ਦਾ ਇਹ ਹਾਲ ਹੋ ਗਿਆ ਇਹ ਸੰਗਤ ਜਾਂਦੀ ਨੀ, ਚੜਾਵਾ ਚੜਦਾ ਨੀ ਤੇ ਖਰਚ ਘਟਦੇ ਨੀ। ਖਰਚ ਤਾਂ ਉਵੇਂ ਹੀ ਆ
ਜੀ,
ਦਰਬਾਰ ਸਾਹਿਬ ਅੰਮ੍ਰਿਤਸਰ ਵੀ ਲੰਗਰ ਦਾ ਖਰਚ, ਸਰਾਵਾਂ ਦਾ ਖਰਚ, 24,000 ਇੰਪਲਾਈ ਤੇ ਉਹਨਾਂ ਦੇ ਬੱਚੇ ਬੱਚੀਆਂ ਦੇ ਟੱਬਰ, ਉਹਨਾਂ ਦਾ ਗੁਜ਼ਾਰਾ ਕਿੱਥੋਂ ਹੋਊਗਾ ਜਿੱਥੇ 23 ਲੱਖ ਦਿਹਾੜੀ ਦਾ ਚੜਾਵਾ ਸੀ ਤੇ ਉਹ 15,000 ਰਹਿ ਗਿਆ। ਤੇ ਉਹ 15,000 ਚ ਕੀ ਗੰਜੀ ਨਹਾਊਗੀ ਤੇ ਨਿਚੋੜੂਗੀ? ਤੇ ਉਧਰੋਂ ਪਤਾ ਲੱਗਿਆ ਵੀ ਉਹ ਇੰਪਲਾਈਜ ਨੇ ਕਹਿਤਾ ਵੀ ਅਸੀਂ ਖਤਰੇ ਚ ਡਿਊਟੀ ਕਰ ਰਹੇ ਹਾਂ, ਸਾਡੀਆਂ ਤਨਖਾਹਾਂ ਡਬਲ ਕਰੋ। ਤੇ ਉਹ ਖਰਚ ਕਿੱਥੋਂ ਆਉਣਾ ਆ? ਲੋਕਾਂ ਨੂੰ ਬਸ ਮਹਾਰਾਜ ਦੇ ਅੱਗੇ ਨਾ ਪੈਸੇ ਪਏ ਹੋਏ ਉਹੀ ਦੇਖਦੇ ਨੇ, ਖਾ ਗਏ ਹੋਏ ਸਰਕਾਰ ਨਾਲ ਬਜਟ ਵੱਧ ਹੋਏ। ਮੈਂ ਕਿਉਂਕਿ ਅੱਧੀ ਸਦੀ ਹੋ ਗਈ ਮੈਨੂੰ ਨਿਕਲੇ ਨੂੰ, ਮੈਨੂੰ ਇੱਕ ਵਾਰੀ ਦਾ ਯਾਦ ਹੈ ਜਦੋਂ ਕਿ ਮੇਰੇ ਸਾਹਮਣੇ ਸਾਰਾ ਕੁਝ ਬਣਿਆ ਸੀ ਬਜਟ, ਸ਼੍ਰੋਮਣੀ ਕਮੇਟੀ ਦਾ ਸਾਰਾ ਟੋਟਲ ਬਜਟ 1,18,00,000 ਉਦੋਂ ਬਣਿਆ ਸੀ ਤੇ ਉਹ ਵੀ ਬੜਾ ਮਾਣ ਨਾਲ ਪਾਡੀ ਮਾਰੀ ਸੀ ਅਕਾਊਂਟੈਂਟ ਗੰਗਾ ਸਿੰਘ ਨੇ ਜੀ, ਮੈਂ ਦੋਹਰੀਆਂ ਐਂਟਰੀਆਂ ਕਰਕੇ ਤੇ ਫੇਰ ਇਹ ਬਜਟ ਵਧਾਇਆ ਵਾ। ਤੇ ਉਹ ਦੋਹਰੀਆਂ ਐਂਟਰੀਆਂ ਨਾਲ ਪੈਸੇ ਲੋਕਾਂ ਦੇ ਚੜ੍ਹ ਚੜ੍ਹ, ਸ਼੍ਰੋਮਣੀ ਕਮੇਟੀ ਨਾ ਕਿਸੇ ਤੋਂ ਉਗਰਾਹੀ ਕਰਦੀ ਆ ਨਾ ਕਿਸੇ ਤੇ ਉਹ ਟੈਕਸ ਲਾ ਸਕਦੀ ਆ। ਜਿਹੜਾ ਸੰਗਤ ਜਾਂਦੀ ਆ, ਚੜਾਵਾ ਚੜਾਉਂਦੀ ਆ, ਮੱਥਾ ਟੇਕਦੀ ਆ, ਕੜਾਹ ਪ੍ਰਸ਼ਾਦ ਖਰੀਦਦੀ ਆ, ਉਹੀ ਤੇ ਆਮਦਨ ਆ। ਉਹਦੇ ਨਾਲ ਕਿੰਨੇ ਸਕੂਲ, ਕਿੰਨੇ ਕਾਲਜ, ਕਿੰਨੇ ਹਸਪਤਾਲ ਚੱਲ ਰਹੇ ਆ। ਉਹ ਸਿੱਖ ਪੰਥ ਵਿਰੋਧੀਆਂ ਦਾ, ਧਰਮ ਵਿਰੋਧੀਆਂ ਦਾ, ਨਾਸਤਕਾਂ ਦਾ, ਈਰਖਾਲੂਆਂ ਦਾ, ਅਕਿਰਤ ਘਣਾ ਦਾ, ਨਿੰਦਕਾਂ ਦਾ, ਇਹਨਾਂ ਪ੍ਰਾਪੇਗੰਡਾ ਸਿੱਖ ਧਰਮ ਦੇ ਖਿਲਾਫ਼ ਤੇ ਸ਼੍ਰੋਮਣੀ ਕਮੇਟੀ ਦੇ ਖਿਲਾਫ਼ ਤੇ ਪ੍ਰਬੰਧ ਦੇ ਖਿਲਾਫ਼ ਹੁੰਦਾ ਆ ਕਿ ਬਹੁਤ ਸਾਰੇ ਤੁਹਾਡੇ ਵਰਗੇ ਸਾਫ ਦਿਲ ਵਾਲੇ ਬੰਦੇ ਵੀ ਉਹਨਾਂ ਦੇ ਪ੍ਰਾਪੇਗੰਡ ਦਾ ਸ਼ਿਕਾਰ ਹੋ ਕੇ ਤੇ ਨਾਲ ਹੀ ਸ਼ਾਮਲ ਹੋ ਜਾਂਦੇ ਆ। ਤੇ ਮੈਂ ਕਈ ਵਾਰੀ ਉਹਨਾਂ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਕਿਉਂ ਨੀ ਦੱਸਦੇ? ਮੈਨੂੰ ਇਹ ਪਤਾ ਹੈ ਕਿ ਪੰਜਾਬ ਸਰਕਾਰ ਦੇ ਬਜਟ ਦਾ 78% ਹਿੱਸਾ ਤਨਖਾਹਾਂ ਦੇ ਪੈਨਸ਼ਨਾਂ ਤੇ ਲੱਗਦਾ ਹੈ ਤੇ ਤੁਹਾਡਾ ਮੈਨੂੰ ਕਿਉਂ ਨੀ ਪਤਾ? ਤੁਸੀਂ ਕਿਉਂ ਨੀ ਦੱਸਦੇ ਕਿ ਇੰਨੇ ਇੰਪਲਾਈ ਆ, ਇੰਨਾ ਪਰਸੈਂਟ ਬਜਟ ਦਾ ਸਾਡਾ ਇਸ ਐਜੂਕੇਸ਼ਨ ਦੇ ਖਰਚ ਹੁੰਦਾ, ਇੰਨਾ ਸਰਾਵਾਂ ਤੇ ਹੁੰਦਾ, ਇੰਨਾ ਲੰਗਰਾਂ ਤੇ ਹੁੰਦਾ, ਇੰਨਾ ਸਟਾਫ ਦੀਆਂ ਤਨਖਾਹਾਂ ਤੇ ਹੁੰਦਾ, ਇੰਨਾ ਪੰਥਕ ਭਲਾਈ ਦੇ ਉੱਪਰ ਹੁੰਦਾ, ਇੰਨਾ ਧਰਮ ਪ੍ਰਚਾਰ ਦੇ ਉੱਪਰ ਹੁੰਦਾ ਆ, ਇੰਨਾ ਦਫ਼ਤਰਾਂ ਦੇ ਉੱਪਰ ਹੁੰਦਾ, ਤੁਸੀਂ ਕਿਉਂ ਨੀ ਇਉਂ ਕਰਦੇ? ਉਹ ਅੱਗੋਂ ਮੁਸਕਰਾ ਕੇ ਕਹਿੰਦੇ ਆ, ਐ ਉਹਨਾਂ ਦਾ ਵਤੀਰਾ ਹੁੰਦਾ ਵੀ ਇਹ ਕੁੱਤੇ ਭੌਂਕਦੇ ਆ, ਭੌਂਕਦੇ ਰਹਿਣ। ਪਰ ਭਾਈ ਇਹ ਕੁੱਤੇ ਭੌਂਕਦੇ ਤੁਹਾਡੀਆਂ ਲੱਤਾਂ ਨੂੰ ਚੱਕ ਵੀ ਮਾਰ ਸਕਦੇ ਆ, ਤੁਹਾਡੇ ਕੋਲ ਸਟਾਫ ਆ। ਜੇ ਅਸੀਂ ਬਾਹਰ ਬੈਠੇ ਇੰਨਾ ਕੁਝ ਕਰ ਸਕਦੇ ਆ ਬਿਨਾਂ ਕਿਸੇ ਵਸੀਲੇ ਤੋਂ, ਤੁਹਾਡੇ ਕੋਲ ਦਫ਼ਤਰ ਆ, ਕੁਆਲੀਫਾਈਡ ਬੰਦੇ ਆ, ਨਹੀਂ ਕੁਆਲੀਫਾਈਡ ਤੁਸੀਂ ਹੋਰ ਹਾਇਰ ਕਰ ਸਕਦੇ ਹੋ ਤੇ ਤੁਸੀਂ ਇਹਦਾ ਸਹੀ ਜਵਾਬ ਦਿਆ ਕਰੋ। ਜਿਹੜਾ ਝੂਠਾ ਪ੍ਰਾਪੇਗੰਡਾ ਹੁੰਦਾ ਬਸ ਮੁਸਕਰਾ ਕੇ, ਯਾਨੀ ਉਹ ਸਮਝਦੇ ਆ ਵੀ ਅਸੀਂ ਜੋ ਕੁਝ ਕਰਨਾ ਕਰੀ ਜੇ ਉਹਨਾਂ ਦੇ ਭੌਂਕਦੇ ਆ ਭੌਂਕਦੇ ਰਹਿਣ।
ਤਾਂ ਜੀ ਕੁਐਸਚਨ 2-fold ਹੈ ਕਿ ਤੁਸੀਂ, ਕੁਐਸਚਨ ਇਹ ਹੈ ਕਿ 24,000 ਇੰਪਲਾਈ ਜਿਹੜਾ ਐਸ ਜੀ ਪੀ ਸੀ ਦਾ ਸਾਰੇ ਪੰਜਾਬ ਦੇ ਵਿਚ, ਠੀਕ ਹੈ, ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਮੇਰਾ ਖਿਆਲ 12,000-13,000, ਸੋ 35,000 ਤੱਕ ਦੇ ਆ ਕਿ 35,000 ਜੋਬ ਜਿਹੜੀਆਂ ਨੇ ਉਹ ਗੁਰੂ ਦੀ ਗੋਲਕ ਦੇ ਵਿਚੋਂ ਚੱਲ ਰਹੀਆਂ ਨੇ, 35,000
ਪਰਿਵਾਰ ਰੁਪਇਆ ਜਾ ਕੇ ਮੱਥਾ ਟੇਕਦੇ, ਉਹਦੇ ਤੋਂ ਤਨਖਾਹਾਂ ਨਿਕਲਦੀਆਂ, ਉਹਦੇ ਤੋਂ ਹਸਪਤਾਲ ਚੱਲਦੇ, ਉਹਦੇ ਤੋਂ ਕਾਲਜ ਸਕੂਲ ਤੇ ਧਾਰਮਿਕ ਵਿਦਿਆ ਦੇ ਆਸ਼ਰਮ ਚੱਲਦੇ ਨੇ।
ਅੱਛਾ, ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਗ੍ਰੰਥੀ ਯੂਨੀਅਨ ਬਣੀ ਹੈ, ਜਿਹੜੇ ਜਿੰਨੇ ਵੀ ਗ੍ਰੰਥੀ ਨੇ, ਉਹਨਾਂ ਨੇ ਮਤਾ ਪਾਸ ਕਰਕੇ ਦਿੱਤਾ ਕਿ ਸਾਡੀਆਂ ਤਨਖਾਹਾਂ ਡਬਲ ਕਰੋ, ਠੀਕ ਹੈ, ਤੇ ਹੁਣ ਦੇਖੋ ਕਿੰਨੇ ਕੁ ਆਊਟ ਆਫ ਟੱਚ ਹੋਣਗੇ ਉਹ ਗ੍ਰੰਥੀ ਆ ਜਿਹੜੇ ਹੈਗੇ ਆ, ਵੀ ਕੌਮ ਐਸ ਜੀ ਪੀ ਸੀ ਤੇ ਰੱਖ ਲਓ ਕਿ ਆਮਦਨ ਜਿਹੜੀ ਆ ਉਹ ਮਤਲਬ ਇੱਕ ਹਿੱਸਾ ਵੀ ਨੀ ਰਹਿ ਗਈ, ਠੀਕ ਹੈ,
ਜਿਹੜੀ ਉਹ ਤੁਹਾਡੀ ਗੱਲ ਸਹੀ ਹੈ। ਗ੍ਰੰਥੀ ਯੂਨੀਅਨ ਦਾ ਨਹੀਂ ਮੈਨੂੰ ਪਤਾ, ਰਿਟਾਇਰਡ ਯਾਨੀ ਐਕਸ ਇੰਪਲਾਈ ਸ਼੍ਰੋਮਣੀ ਕਮੇਟੀ ਦੇ ਜਿਹੜੇ ਆ ਉਹਨਾਂ ਦੀ ਇੱਕ ਉਹਨਾਂ ਨੇ ਜਥੇਬੰਦੀ ਬਣਾਈ ਹੋਈ ਆ ਜਿਹਦਾ ਗੁਰੂ ਰਾਮਦਾਸ ਸਰਾਂ ਦੇ ਵਿੱਚ ਦਫ਼ਤਰ ਆ, ਤੇ ਉਹ ਹਾਂ ਗ੍ਰੰਥੀ ਯੂਨੀਅਨ ਦਾ ਮੌਜੂਦਾ ਇੰਪਲਾਈਜ ਦੀ ਕੋਈ ਜਥੇਬੰਦੀ ਬਣੀ ਹੋਵੇ, ਸਾਡੇ ਵੇਲੇ ਤਾਂ ਨਹੀਂ ਸੀ, ਪਰ ਮੈਂ ਜਦੋਂ ਵੀ ਗੱਲ ਕਰਦਾ ਮੈਂ ਅੱਧੀ ਸਦੀ ਪੁਰਾਣੀ ਗੱਲ ਕਰਦਾ, ਉਸ ਤੋਂ ਬਾਅਦ ਪੁਲਾਂ ਹੇਠੋਂ ਪਾਣੀ ਬਹੁਤ ਲੰਘ ਗਿਆ, ਸ਼ਹਿਰ ਬਣ ਗਈ ਹੋਵੇ ਤੇ ਇਹ ਤੇ ਵੈਸੇ ਇਸ ਔਖੀ ਘੜੀ ਤੇ ਸਗੋਂ ਇੰਪਲਾਈਜ ਨੂੰ ਕੁਝ ਨਾ ਕੁਝ ਜਦੋਂ
ਬਾਕੀ ਸਾਰੇ 10% ਦੇ ਰਹੇ ਨੇ ਉਹ ਵੀ ਦਸਵੰਧ ਦੇ ਸਕਦੇ ਨੇ ਉਹਨਾਂ ਦਾ ਵੀ ਦਸਵੰਧ ਓਨਾ ਹੀ ਬਣਦਾ ਆ ਦੂਜੀ ਗੱਲ ਇਹ
ਠੀਕ ਹੈ ਉਹ ਸ਼੍ਰੋਮਣੀ ਕਮੇਟੀ ਦੀਆਂ ਤਨਖਾਹਾਂ ਇਨਕਮ ਜਿਹੜੀ ਆ ਨਾ ਆਮ ਲੋਕਾਂ ਦੇ ਬਰਾਬਰ ਨੀ ਬਹੁਤ ਥੋੜੀ ਹੁੰਦੀ ਹੈ ਪਰ ਚਲੋ 5-10% ਵੀ ਦਿੱਤਾ ਜਾ ਸਕਦਾ ਕੋਈ ਬਹੁਤਾ
ਨਹੀਂ ਮੈਂ ਤਾਂ ਕਹਿੰਦਾ ਵੀ ਨਾ ਵੀ ਮੈਂ ਤਾਂ ਕਹਿੰਦਾ ਨਾ ਵੀ ਦੇਣ ਹੁਣ ਵੱਡੇ ਵੱਡੇ ਜਿਹੜੀਆਂ ਕੰਪਨੀਆਂ ਮਨਿਸਟਰ ਸਾਰੀਆਂ ਜਿਹੜੀਆਂ ਤਨਖਾਹਾਂ ਉਹ ਕਹਿੰਦੇ ਵੀ ਕੱਟ ਕਰ ਲਓ ਕੋਈ ਚੱਕਰ ਨੀ ਨੌਕਰੀਆਂ ਬਹਾਲ ਰੱਖੋ
ਮੈਂ ਸਮਝ ਗਿਆ ਤੁਹਾਡੀ ਗੱਲ ਸ਼੍ਰੋਮਣੀ ਕਮੇਟੀ ਕੋਲ ਜਿਹੜਾ ਸਮਾਜ ਭਲਾਈ ਫੰਡ ਆ ਉਹਦੇ ਵਿਚ ਕੋਈ ਨਾ ਕੋਈ ਪਰਸੈਂਟੇਜ ਉਹ ਕਟਵਾ ਵੀ ਸਕਦੇ ਆ ਤੇ ਸ਼੍ਰੋਮਣੀ ਕਮੇਟੀ ਆਪ ਵੀ ਕੱਟ ਸਕਦੀ ਆ ਸਾਡੇ ਵੇਲੇ ਹਰ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਇੱਕ ਮਹੀਨੇ ਦੀ ਤਨਖਾਹ ਲੋਕਾਂ ਨੂੰ ਇੰਪਲਾਈ ਦੀ ਜਿਹੜੀ ਉਹ ਬੰਦ ਕਰ ਲਈ ਜਾਂਦੀ ਹੁੰਦੀ ਸੀ
ਹੁਣ ਦੇਖੋ ਜਿਹੜੇ ਪੰਜਾਬ ਦੇ ਇੰਪਲੋਈਜ ਆ ਜਾਂ ਇੰਡੀਆ ਦੇ ਇੰਪਲੋਈਜ ਆ ਉਹਨਾਂ ਦੇ 2-2.5% ਸੈਸ ਕੱਟਿਆ ਜਾਂਦਾ ਜਾਣੀ ਕਿ ਗਾਈਆਂ ਦੀ ਸਾਂਭ ਸੰਭਾਲ ਦੇ ਲਈ ਉਹ ਧੱਕੇ ਨਾਲ ਹੀ ਕੱਟ ਲੈਂਦੇ ਆ ਠੀਕ ਹੈ ਇੱਕ ਕਾਨੂੰਨ ਬਣਾਇਆ ਉਹ ਕੱਟ ਲਿਆ ਤਨਖਾਹ ਦੇ ਵਿਚੋਂ ਪਰ ਹੁਣ ਇਸ ਔਖੀ ਘੜੀ ਦੇ ਵਿਚ ਮਤਲਬ ਤੁਸੀਂ ਉਸ ਇੰਸਟੀਟਿਊਸ਼ਨ ਦਾ ਸਾਥ ਨਾ ਦੇ ਕੇ ਇਹੋ ਜਿਹੇ ਤੁਸੀਂ ਮੰਗ ਪੱਤਰ ਦੇਈ ਜਾ ਰਹੇ ਹੋ ਹੁਣ ਇਹ ਕਿੱਧਰ ਨੂੰ ਜਾਣੀ ਆ ਕਹਾਣੀ ਹੁਣ ਆਪਾਂ ਉਹਦੇ ਵੱਲ ਨੂੰ ਆਈਏ ਕਿ ਮੰਨ ਲਓ ਕਿ
ਆਪਾਂ ਨਾ ਅਮਨਦੀਪ ਸਿੰਘ ਜੀ ਇੱਕ ਗਰੀਬ ਮੁਲਾਜ਼ਮਾਂ ਤੇ ਹੀ ਆਪਾਂ ਸਾਰਾ ਕੇਂਦਰਿਤ ਨਾ ਕਰ ਲਈਏ ਜੇ ਉਹਨਾਂ ਨੇ ਕਿਸੇ ਔਖੇ ਵੇਲੇ ਗੱਲ ਕਰ ਦਿੱਤੀ ਆ ਤੇ ਕੋਈ ਗੱਲ ਨਹੀਂ ਇਹ ਤੇ ਮੰਨਣਾ ਜਾਂ ਮੰਨਣਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਪ੍ਰਧਾਨ ਦਾ ਤੇ ਐਗਜ਼ੀਕਿਊਟਿਵ ਕਮੇਟੀ ਦਾ ਫੈਸਲਾ ਆ
ਸਿਆਣੇ ਹੋ ਪਰ ਅਸੀਂ ਨਿਆਣੇ ਅਸੀਂ ਜਿਰਿਆ ਕਰ ਸਕਦੇ ਤੁਹਾਡੇ ਨਾਲ ਉਹ ਹੈਗੀ ਆ ਮੈਨੂੰ ਦਿਸਦੀ ਆ ਕਿਉਂਕਿ ਜਦੋਂ ਹੁਣ ਆਮਦਨ ਘਟੀ ਤੇ ਕਮੇਟੀ ਨੂੰ ਬਹੁਤ ਸਾਰੇ ਜਿਹੜੇ ਇੰਪਲੋਈਜ ਆ ਘਰੇ ਵੀ ਬਿਠਾਲਣੇ ਪੈਣੇ ਆ ਬਜਟ ਵੀ ਹੋਣਾ ਨਾਲੇ ਉੱਥੇ ਸੰਗਤ ਨੀ ਜਾ ਰਹੀ ਕਰਫਿਊ ਕਾਰਨ ਉਹਨਾਂ ਦੀ ਲੋੜ ਵੀ ਨੀ ਹੋਣੀ ਉਸ ਵੇਲੇ ਉੱਥੇ ਠੀਕ ਹੈ ਤੇ ਉਹ ਉਹ ਜਾਣੀ ਕਿ ਤਨਖਾਹਾਂ ਤਾਂ ਇੱਕ ਪਾਸੇ ਵਧਾਉਣ ਦੀ ਗੱਲ ਕਰ ਰਹੇ ਤੇ ਮਤਲਬ ਉਧਰ ਉਹ ਲਾਉਣ ਦੀ ਸੋਚ ਰਹੇ ਹੋਣੇ ਵੀ ਆਪਾਂ ਇਹਨਾਂ ਨੂੰ ਰੱਖਣਾ
ਕਿੱਦਾਂ ਗੱਲ ਤੇ ਇਹੀ ਆ ਵੀ ਜੱਟ ਦਾ ਬੈਠਕਾ ਖੂਹ ਚ ਡਿੱਗ ਪਿਆ ਉਹ ਖੂਹ ਚੋ ਕੱਢਣ ਦੀ ਬਜਾਏ ਪਹਿਲਾਂ ਕਹਿੰਦਾ ਇਹਦਾ ਦੂਜਾ ਕੰਮ ਵੀ ਕਰ ਲਈਏ ਤੇ ਇਹੋ ਜਿਹੀ ਗੱਲ ਆ ਚਲੋ ਉਹਨਾਂ
ਨੇ ਨਹੀਂ ਹੁਣ ਜਿਹੜੀ ਗੰਭੀਰ ਸਮੱਸਿਆ ਤਾਂ ਜੀ ਇਹ ਆ ਰਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿਚ ਲੇ ਆਫਸ ਹੋਣਗੀਆਂ ਸਾਰੀਆਂ ਕੰਪਨੀਆਂ ਚ ਹੁੰਦੀਆਂ ਸਾਰੇ ਵਰਲਡ ਚ ਹੋਣੀਆਂ ਇੱਥੇ ਵੀ ਹੋਣੀਆਂ ਤੇ ਉਹਨਾਂ
ਸ਼੍ਰੋਮਣੀ ਕਮੇਟੀ ਲੇ ਆਫ ਨਹੀਂ ਕਰੂਗੀ ਮੇਰਾ ਖਿਆਲ
ਪਰ ਜੇ ਕਰ ਵੀ ਦਿੱਤੀ ਤਾਂ ਉਹਨਾਂ ਨੇ ਤੁਹਾਡੇ ਸਾਹਮਣੇ ਦੇਖਿਓ ਧਰਨੇ ਲਾ ਕੇ ਉਹਨਾਂ ਨੇ ਜੋ ਨਾ ਸੋ ਉਹਨਾਂ ਨੇ ਫਿਰ ਗਾਤਰੇ ਲਾ ਕੇ ਮਾਰਨੇ ਆ ਉਹ ਅੱਗੇ ਵੀ ਇੱਦਾਂ ਹੀ ਕਰਦੇ ਸੀਗੇ ਕੀਤਾ ਕਈ ਵਾਰੀ ਹੋਇਆ ਉਹਦੇ ਨਾਲ ਮਤਲਬ ਹੁਣ ਆਪਾਂ ਨੂੰ ਚਲੋ ਇੱਕ ਸਿਚੁਏਸ਼ਨ ਖੜੀ ਹੋ ਜਾਣੀ ਆ ਕਿ 35,000 ਇੰਪਲੋਈਜ ਦੀ ਜਿਹੜੀ ਨੌਕਰੀ ਆ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ 50% ਦੀ ਖਤਰੇ ਚ ਹੋ ਜਾਣੀ ਆ ਠੀਕ ਹੈ ਹੁਣ
ਨਹੀਂ ਉਹ ਇੱਕ ਵਾਰੀ ਮੌਕਾ ਆਇਆ ਸੀ ਕਿਉਂਕਿ ਪ੍ਰਧਾਨ ਦੇ ਜਿਹੜੇ ਇੰਪਲਾਈ ਭਰਤੀ ਕੀਤੇ ਸੀ ਨਵੇਂ ਪ੍ਰਧਾਨ ਨੇ ਆਣ ਕੇ ਉਹਨਾਂ ਨੂੰ ਘਰੋਂ ਕੱਢੀ ਬਾਤ ਆ ਹਟਾ ਤਾ ਤੇ ਉਦੋਂ ਫਿਰ ਕੁਝ ਬੰਦਿਆਂ ਨੇ ਗੁੱਸੇ ਚ ਇਹੋ ਜਿਹੀ ਗੱਲ ਕੀਤੀ ਸੀ ਪਰ ਅਮਲ ਨਹੀਂ ਸੀ ਕੀਤਾ ਧਮਕੀ ਦਿੱਤੀ ਸੀ
ਅੱਛਾ ਹੁਣ ਆਪਾਂ ਕੀ ਕਰ ਸਕਦੇ ਆ ਹੁਣ ਤੁਸੀਂ ਇਹ ਦੱਸੋ ਕਿ ਅਸੀਂ ਇੱਧਰ ਰਹਿ ਕੇ ਸਾਡੀ ਜਿਹੜੀ ਆਸਥਾ ਆ ਸਾਡੇ ਧੁਰੇ ਦੇ ਨਾਲ ਸਾਡੇ ਇੰਸਟੀਟਿਊਸ਼ਨ ਦੇ ਨਾਲ ਹੈ ਠੀਕ ਹੈ ਜਿਹੜੀਆਂ ਜਥੇਬੰਦੀਆਂ ਫੀਲਡ ਚ ਕੰਮ ਕਰ ਰਹੀਆਂ ਉਹ ਵੀ ਕਰੀ ਜਾਣ ਜਿਹੜੇ ਸਾਡੇ ਗੁਰਦੁਆਰੇ ਤਾਂ ਬਹੁਤ ਵਧੀਆ ਹੀ ਕੰਮ ਕਰ ਰਹੇ ਆ ਹੁਣ ਮੈਂ ਇਹ ਸੋਚਦਾ ਕਿ ਅਸੀਂ ਵਿਦੇਸ਼ਾਂ ਦੇ ਵਿਚ ਰਹਿ ਕੇ ਸਾਰੇ ਹੁਣ ਸੁਣਦੇ ਹੋਣੇ ਵਰਲਡ ਵਾਈਡ ਕਿ ਅਸੀਂ ਆਪਣੇ ਗੁਰੂ ਦੇ ਗੋਲਕ ਦੀ ਜਿਹੜੀ ਕਨਸੈਪਟ ਹੈ ਜਿੱਥੋਂ ਸ਼ੁਰੂ ਹੋਇਆ ਆਪਾਂ ਉਹਨੂੰ ਉਹਦੀ ਸ਼ਾਨ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਇੱਥੋਂ ਕੀ ਕਰ ਸਕਦੇ ਹਾਂ
ਗੁੱਡ ਪੁਆਇੰਟ ਤੇ ਇਹ ਇਹ ਹੈ ਵੀ ਤੁਹਾਨੂੰ ਇਹ ਵੀ ਪਤਾ ਹੈ ਵੀ ਜਿੱਥੇ ਵੀ ਆਪਾਂ ਸਿੱਖ ਰਹੇ ਇਹ ਸਿੱਖ ਇੰਸਟੀਟਿਊਸ਼ਨ ਆ ਤੇ ਸਿੱਖਾਂ ਦਾ ਨਿਸ਼ਾਨਾ ਸਰਬੱਤ ਦਾ ਭਲਾ ਪਰ ਸਰਬੱਤ ਦਾ ਭਲਾ ਅਸੀਂ ਤਾਂ ਹੀ ਕਰ ਸਕਾਂਗੇ ਜੇ ਸਾਡਾ ਆਪਣਾ ਭਲਾ ਹੋਊ ਪਹਿਲਾਂ ਚੈਰਿਟੀ ਬਿਗਿਨਸ ਐਟ ਹੋਮ ਤੇ ਜਿੱਥੇ ਤੁਸੀਂ ਆਪਣਾ ਤੁਸੀਂ ਬੁਲਬੁਲ ਕੇ ਬੈਠੇ ਹੋ ਤੁਸੀਂ ਆਪਣੇ ਆਲੇ ਦੁਆਲੇ ਵੇਖੋ ਵੀ ਤੁਹਾਡੇ ਭਾਈਚਾਰੇ ਜਿੱਥੇ ਲੋੜ ਹੈ ਉੱਥੇ ਮਦਦ ਕਰੋ ਸਿਡਨੀ ਵਾਲੇ ਸਿਡਨੀ ਵਿੱਚ ਵੇਖਣ ਮੈਲਬਰਨ ਵਾਲੇ ਮੈਲਬਰਨ ਵਿੱਚ ਵੇਖਣ ਤੇ ਇਸ ਤਰ੍ਹਾਂ ਲੰਡਨ ਵਾਲੇ ਲੰਡਨ ਚ ਵੇਖਣ ਬਜਾਏ ਕਿ ਅਸੀਂ ਭੱਜੇ ਕੇਵਲ ਸ਼੍ਰੋਮਣੀ ਕਮੇਟੀ ਦਾ ਹੀ ਆਪਾਂ ਫੰਡ ਭਰੀ ਜਾਈਏ ਉਹ ਅਪੀਲ ਤੇ ਕਰਨ ਕਿ ਭਾਈ ਅਸੀਂ ਮੁਲਾਜ਼ਮਾਂ ਕੱਢ ਰਹੇ ਹਾਂ ਸਾਡੀ ਤਨਖਾਹਾਂ ਨੀ ਦੇ ਰਹੇ ਭਾਈ ਸਿੱਖੋ ਤੁਸੀਂ ਸਾਨੂੰ ਭੇਜੋ ਹਾਂ ਹਿੰਦੁਸਤਾਨ ਦੇ ਵਿੱਚ ਹੋਰ ਜਥੇਬੰਦੀਆਂ ਨੂੰ ਭੇਜਣ ਦੀ ਬਜਾਏ ਪਹਿਲਾਂ ਅਸੀਂ ਆਪਣਾ ਆਲਾ ਦੁਆਲਾ ਵੇਖੀਏ ਘਰ ਪਰਿਵਾਰ ਸਾਥੀ ਇੱਥੇ ਕੋਈ ਦਵਾਈ ਖੁਣੋ ਤੇ ਕੋਈ ਰੋਟੀ ਪਾਣੀ ਖੁਣੋ ਤੇ ਨਹੀਂ ਵਿਰਵਾ ਰਹਿ ਰਿਹਾ ਉਹਦਾ ਧਿਆਨ ਕਰੀਏ ਇੱਕ ਦੂਜਾ ਤੇ ਇੱਥੋਂ ਜੇ ਸਾਡੇ ਕੋਲ ਵੱਧਦਾ ਆ ਕੁਝ ਤੇ ਸਾਡੀ ਹਿੰਮਤ ਪੈਂਦੀ ਹੈ ਤੇ ਅਸੀਂ ਸਾਂਝਾ ਜਿਹੜਾ ਸਾਡਾ ਖਜ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਭੇਜਣ ਦਾ ਯਤਨ ਕੇ ਨਾ ਕਿ ਇਸ ਵਸੀਲਿਆਂ ਨੂੰ ਆਪਾਂ ਖਿਲਾਰੀਏ ਤੇ ਹੋਰ ਬਣੀਆਂ ਹੋਈਆਂ ਜਥੇਬੰਦੀਆਂ ਦੇ ਵਿੱਚ ਆਪਣਾ ਫੰਡਾਂ ਨੂੰ ਵੰਡੀਏ। ਉਹਨਾਂ ਜੇ ਜਥੇਬੰਦੀ ਕੋਈ ਫੰਡ ਵੰਡਦੀ ਆ ਤੇ ਉਹਨੂੰ ਪਾਪਾ ਪਹਿਲਾਂ ਪੁੱਛੀਏ ਕਿ ਭਾਈ ਤੁਹਾਡੇ ਕੋਲ ਕਿੰਨਾ ਬੈਂਕ ਦੇ ਵਿੱਚ ਪੈਸਾ ਜਮ੍ਹਾਂ ਆ ਤੇ ਕਿੱਥੇ ਤੁਸੀਂ ਖਰਚ ਕਰਨ ਵਾਸਤੇ ਸਾਡੇ ਕੋਲ ਮੰਗਦੇ।
ਪਹਿਲਾਂ ਉਹ ਵਰਤ ਲਓ ਜਿਹੜਾ
ਪਹਿਲਾਂ ਉਹ ਵਰਤੋ ਤੇ ਫਿਰ ਅਸੀਂ ਭੇਜਦੇ ਹਾਂ ਤੇ ਗਾਂਹ ਤੁਸੀਂ ਕਿਹੜੇ ਪ੍ਰੋਜੈਕਟ ਤੇ ਵਰਤਣਾ ਆ ਉਹ ਪ੍ਰੋਜੈਕਟ ਲਈ ਅਸੀਂ ਫਿਰ ਤੁਹਾਨੂੰ ਭੇਜਦੇ ਹਾਂ ਵੀ ਪਹਿਲਾਂ ਆਪਾਂ ਇੱਥੇ ਆਲੇ ਦੁਆਲੇ ਵੇਖੀਏ ਕਿੱਥੇ ਲੋੜ ਆ ਤੇ ਐਵੇਂ ਲੋਕਾਂ ਰੱਜੀਆਂ ਦੇ ਮੂੰਹਾਂ ਦੇ ਵਿੱਚ ਜਾ ਕੇ ਅਸੀਂ ਲੰਗਰ ਨਾ ਤੁੰਨੀਏ। ਗੁਰੂ ਕਾ ਲੰਗਰ ਗੁਰਦੁਆਰੇ ਆਉਣ ਵਾਲੀ ਸੰਗਤ ਵਾਸਤੇ ਹੁੰਦਾ ਆ, ਨਾ ਕਿ ਘਰ ਘਰ ਜਾ ਕੇ ਵਰਤਾਉਣ ਵਾਸਤੇ ਹੁੰਦਾ ਜਿਹਨਾਂ ਨੂੰ ਬਿਨਾਂ ਲੋੜ ਤੋਂ। ਹਾਂ, ਕੋਈ ਤੁਹਾਨੂੰ ਟੈਲੀਫੋਨ ਇਹੋ ਜਿਹਾ ਕਰਦਾ ਬਜ਼ੁਰਗ ਗਿਆ ਕਿ ਭਾਈ ਮੇਰੇ ਕੋਲ ਰਾਸ਼ਨ ਮੁੱਕ ਗਿਆ ਵਾ ਤੇ ਮੇਰੇ ਘਰ ਆਓ ਤੇ ਜਾਓ ਤੇ ਉਹ ਵੀ ਵੇਖ ਕੇ। ਤੁਸੀਂ ਦੇਖੋ ਪੰਜਾਬ ਦੇ ਵਿੱਚ ਭਾਈਆਂ ਨੇ ਕਮਰੇ ਭਰੇ ਹੁੰਦੇ ਆ, ਤੁਸੀਂ ਤੁਸੀਂ ਵੀ ਨੱਥਾ ਸਿੰਘ ਗਿਆ ਉਹ ਵੀ ਦੇ ਆਇਆ, ਪ੍ਰੇਮ ਸਿੰਘ ਗਿਆ ਉਹ ਵੀ ਦੇ ਗਿਆ, ਤਰਲੋਕ ਸਿੰਘ ਗਿਆ ਉਹ ਵੀ ਗਿਆ, ਅਨੋਖ ਸਿੰਘ ਗਿਆ ਉਹ ਵੀ ਗਿਆ, ਸੰਤੋਖ ਸਿੰਘ ਗਿਆ ਉਹ ਵੀ ਦੇ ਆਇਆ। ਇਹ ਆਪਾਂ ਵੇਖਦੇ ਨੀ ਪਿਓ ਥਾਣੇਦਾਰ ਨੇ ਕਮਰਾ ਖੁਲਾਇਆ ਤੇ ਰਾਸ਼ਨ ਨਾਲ ਭਰਿਆ ਹੋਇਆ ਸੀ ਬਈਏ ਦਾ ਤੇ ਟੈਲੀਫੋਨ ਕਰ ਰਿਹਾ ਸੀ ਸਾਡੇ ਕੋਲ ਕੁਝ ਨੀ ਹੋਰ
ਭੇਜਿਆ।
ਮੈਂ ਇਹ ਵੀ
ਹਾਂਜੀ
ਬੋਲੋ
ਤੁਸੀਂ ਟਿੱਕੀ ਠੋਕ ਸਿੰਘ ਨੂੰ ਭੁੱਲ ਗਏ?
ਉਹ ਫੇਰ ਸਹੀ ਉਹ ਮੈਂ ਇਹ ਵੀਡੀਓ ਤੋਂ ਸੁਣਿਆ ਭਾਈ ਪਤਾ ਨੀ ਸੱਚ ਆ ਕਿ ਝੂਠ ਆ ਵੀ ਇੱਕ ਬਈਏ ਨੇ ਪੰਜਾਬ ਤੋਂ ਪੰਜਾਬ ਬਿਹਾਰ ਦੇ ਚੀਫ ਮਿਨਿਸਟਰ ਨੂੰ ਟੈਲੀਫੋਨ ਲਾ ਤਾ ਵੈ ਬੜਾ ਭਲਾ ਪੁਰਸ਼ ਆ, ਮੈਂ ਉਹਦਾ ਪ੍ਰਸ਼ੰਸਕ ਆ। ਕੀ ਉਹਦਾ ਨਾਂ ਆ? ਨਿਤੀਸ਼ ਕੁਮਾਰ। ਉਹਨੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਡੀ ਜੀ ਪੀ ਨੂੰ ਟੈਲੀਫੋਨ ਲਾ ਤਾ ਕਿ ਭਾਈ ਮੇਰੇ ਬੰਦਿਆਂ ਦਾ ਧਿਆਨ ਰੱਖੋ ਤੇ ਰਾਸ਼ਨ ਉਹਦੇ ਘਰ ਪਿਆ ਹੋਇਆ ਤੇ ਭਾਈ ਅਸੀਂ ਫਿਰ ਅਸੀਂ ਕਿਉਂ ਨਹੀਂ ਆਪਣੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਪਹਿਲਾਂ ਧਿਆਨ ਰੱਖਦੇ
ਜੀ?
ਇਹ ਸਾਨੂੰ ਮਤਲਬ ਸ਼ਾਬਾਸ਼ ਉਹਦੇ, ਉਹਨੇ ਇੱਕ ਬੰਦੇ ਵੱਲ ਟੈਲੀਫੋਨ ਸੁਣ ਕੇ ਉਦਮ ਲਿਆ ਤੇ ਉੱਥੇ ਉਹਦੇ ਦੇਸ਼ ਦੇ ਵਿੱਚ 600 ਟਰੱਕ ਡਰਾਈਵਰ ਇੱਕ ਥਾਂ ਫਸੇ ਹੋਏ ਆ, ਆਪਣਾ ਜਿਹੜਾ ਰਾਸ਼ਨ ਨਾਲ ਲੈ ਕੇ ਉਹ ਮੁੱਕਣ ਵਾਲਾ ਤੇ ਉੱਥੋਂ ਦੇ ਦੁਕਾਨਦਾਰਾਂ ਨੇ ਟੂਟੀਆਂ ਲਾ ਲਈਆਂ ਕਿ ਉਹ ਪਾਣੀ ਵੀ ਨਾ ਪੀ ਸਕਣ। ਸਾਡੇ ਦੇ ਨਾਲ ਇਹ ਵਰਤਾਰਾ ਹੋ ਰਿਹਾ।
ਤਾਇਆ ਜੀ ਵੀ ਏਦਾਂ ਆ ਵੀ ਇਹ ਜਿਹੜਾ ਚਿੰਤਨ ਅੱਜ ਆਪਾਂ ਕੀਤਾ ਆ ਇਹ ਬੜਾ ਗੰਭੀਰ ਆ ਤੇ ਤੁਸੀਂ ਇਹ ਗੱਲ ਨਾ ਗਾਂਹ ਤੋਰੋ ਆਪਣੇ ਸਰਕਲ ਦੇ ਵਿੱਚ ਕਿ ਆਪਾਂ ਆਪਣੀ ਇੰਸਟੀਟਿਊਸ਼ਨ ਜਿਹੜੀ ਹੈਗੇ ਆ ਆਪਣੇ ਗੁਰਧਾਮ ਨੇ ਜਿੱਥੇ ਆਪਾਂ ਜਾਂਦੇ ਆ ਸ਼ਰਧਾ ਨਾਲ ਜਾਂਦੇ ਆ ਮੱਥਾ ਟੇਕਦੇ ਆ ਉਹ ਉਥੋਂ ਉਹ ਤੇ ਉਹਨਾਂ ਦੇ ਇੰਪਲੋਈ ਜਿਹੜੇ ਆ ਆਪਾਂ ਉਹਨਾਂ ਨੂੰ ਕਿੱਦਾਂ ਉਹਨਾਂ ਦੀ ਦੇਖਭਾਲ ਕਰ ਸਕਦੇ ਇਹਦੀ ਤੁਸੀਂ ਚਿੰਤਨ ਛੇੜੋ। ਆਉਣ ਵਾਲੇ ਹਫ਼ਤੇ ਚ ਮੈਨੂੰ ਲੱਗਦਾ ਇਹ ਗੱਲ ਕਰਨ ਵਾਲੀ ਆ। ਸੋ ਮੈਂ ਤੁਹਾਡਾ
ਨਹੀਂ ਬਹੁਤ ਸੋਹਣੀ ਗੱਲ ਆ ਵੀ ਆਪਣੇ ਤੋਂ ਜਿਹੜਾ ਵੀ ਇੱਥੇ ਸਾਡੇ ਕੋਲ ਵਸੀਲੇ ਵੱਧਦੇ ਆ ਅਸੀਂ ਸਾਂਝੇ ਪੰਥਕ ਫੰਡ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਊਂਟ ਚ ਭੇਜੀਏ ਤੇ ਨਾਲ ਹਰ ਬੰਦਾ ਹੀ ਇਹ ਉਹਨਾਂ ਨੂੰ ਬੇਨਤੀ ਕਰੇ ਕਿ ਭਾਈ ਇਹਨੂੰ ਫਜ਼ੂਲ ਨਾ ਖਰਚੋ, ਇਹਨੂੰ ਇੰਪਲਾਈਜ਼ ਦੇ ਤਨਖਾਹਾਂ ਦੇ ਵਿੱਚ
ਲੰਬੀ ਗੱਲ ਫੇਰ ਆਪਾਂ ਕਰਨੀ ਆ ਅਗਲੇ ਹਫ਼ਤੇ ਕਰਾਂਗੇ ਫੇਰ। ਸੋ ਸ਼ੁਕਰਾਨਾ ਤੁਹਾਡਾ ਬਹੁਤ ਬਹੁਤ। ਓਕੇ ਜੀ, ਸਤਿ ਸ੍ਰੀ ਅਕਾਲ ਤਾਇਆ ਜੀ। ਸੋ ਮਾਫ਼ੀ ਚਾਹੁੰਦੇ ਆ ਕਿ ਲੰਬੀ ਗੱਲਬਾਤ ਤਾਇਆ ਜੀ ਨਾਲ ਨਹੀਂ ਕਰ ਸਕੇ। ਮਿੰਟੂ ਭਾਜੀ ਕਿ ਤੁਸੀਂ ਇਹਦੇ ਬਾਰੇ ਕੁਝ?
ਮੈਂ ਤਾਂ ਹੀ ਨਹੀਂ ਬੋਲਿਆ, ਮੈਂ ਹੀ ਨਹੀਂ ਬੋਲਿਆ। ਮੈਂ ਕਿਹਾ ਤਾਇਆ ਜੀ ਭਰਗਲੇ ਪਏ ਅੰਦਰੋਂ ਤੇ ਜੇ ਮੈਂ ਵਿੱਚ ਬੋਲ ਪਿਆ ਤੇ ਮੈਂ ਕਿਹਾ ਉਹ ਵਿਚਾਲੇ ਰਹਿ ਜੂ ਉਹਨਾਂ ਦਾ ਬਹੁਤ ਸਾਰਾ ਤੇ ਇਸ ਕਰਕੇ ਹੱਥੇ ਐਵੇਂ ਤਾਈ ਨੂੰ ਲੜੀ ਜਾਣਗੇ ਫਿਰ ਬਿਹਤਰ ਆ ਮੈਂ ਇੱਥੇ ਬੜਾ ਚੜ ਲੈਣਾ।
ਤੁਸੀਂ ਸਮਝ ਗਏ ਸੀ ਵੀ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤੇ ਇੱਥੇ ਤਾਂ ਤਿੰਨ ਹੋਈਆਂ ਪਈਆਂ ਸੀ,
ਨਹੀਂ ਰਹਿ
ਸਕਦੀਆਂ। ਦੇਖੋ ਉਹ ਇਹ ਜਿਆਦਾ ਵਧੀਆ ਤਾਇਆ ਜੀ ਦੱਸ ਸਕਦੇ ਸੀ। ਮੈਂ ਤਾਇਆ ਜੀ ਦਾ ਧਿਆਨ ਦਵਾਇਆ ਸੀ ਰਾਤੀ, ਮੈਂ ਕਿਹਾ ਇਹ ਆ ਮਸਲਾ ਬਣਦਾ ਜਾ ਰਿਹਾ ਤੇ ਆਪਾਂ ਇੱਥੇ ਗੱਲ ਕਰਨੀ ਆ। ਸੋ ਬਹੁਤ ਸ਼ੁਕਰਾਨਾ ਤਾਇਆ ਜੀ ਦਾ ਕਿ ਉਹਨਾਂ ਨੇ ਸਮਾਂ ਕੱਢਿਆ। ਤੇ ਮਿੰਟੂ ਭਾਜੀ ਗੱਜਣ ਵਾਲਾ ਬਾਈ ਜੀ ਵੀ ਆਣਗੇ, ਉਹਨਾਂ ਤੋਂ ਵੀ ਆਪਾਂ ਪਿੰਡ ਦੀਆਂ ਰਿਪੋਰਟਾਂ ਲਵਾਂਗੇ, ਸ਼ਹਿਰ ਦੀ ਜਿਹੜੀ ਆ ਉਹਨਾਂ ਦੇ ਨਜ਼ਰੀਏ ਦੇ ਨਾਲ। ਤੇ ਹੁਣ ਜਿਹੜਾ ਆਉਣ ਵਾਲਾ ਹਫ਼ਤਾ ਆ ਬੜਾ ਕ੍ਰਿਟੀਕਲ ਹੋਏਗਾ, ਖਾਸ ਕਰਕੇ ਲੋਕ ਕਾਫੀ ਤਤਪਰ ਨੇ ਜਿਹੜੇ ਇੰਡੀਆ ਚ ਫਸੇ ਹੋਏ ਨੇ। ਤੇ ਕੱਲ ਮੈਂ ਪ੍ਰੋਗਰਾਮ ਦੇ ਵਿੱਚ ਚਿੰਤਨ ਵੀ ਕੀਤਾ ਸੀਗਾ ਕਿ ਲੋਕ ਜਿਹੜੇ ਇੱਥੇ ਵੀ ਫਸੇ ਹੋਏ ਨੇ, ਜਿਹੜੇ ਟੂਰਿਸਟ ਨੇ ਉਹ ਫਸੇ ਹੋਏ ਨੇ, ਉਹਨਾਂ ਇੱਥੇ ਵੀ ਮਤਲਬ ਪਰੇਸ਼ਾਨੀ ਆ, ਕੋਈ ਰਿਸ਼ਤੇਦਾਰਾਂ ਕੋਲ ਫਸ ਗਿਆ, ਕੋਈ ਹੋਟਲਾਂ ਮੋਟਲਾਂ ਚ ਫਸ ਗਿਆ, ਪੈਸੇ ਮੁੱਕ ਰਹੇ ਨੇ। ਤਾਂ ਇਹ ਜਿਹੜੀਆਂ ਮੈਨੂੰ ਲੱਗਦਾ ਜੇ ਸਰਕਾਰਾਂ ਹੀ ਜ਼ਿਆਦਾ ਕੰਮ ਕਰਨ ਵਧੀਆ ਤਾਂ ਹੀ ਜ਼ਿਆਦਾ ਵਧੀਆ ਹੋਏਗਾ ਵੀ ਆਉਣ ਵਾਲੇ ਹਫ਼ਤੇ ਚ ਕਾਫ਼ੀ
ਜੀ ਬਿਲਕੁਲ ਦੇਖੋ ਇਹ ਆਫ਼ਤ ਆ ਅੰਤਰਰਾਸ਼ਟਰੀ ਆਫ਼ਤ ਆ ਇਹਦੇ ਚ ਸਾਨੂੰ ਜੇ ਅਸੀਂ ਕਹੀਏ ਵੀ ਸਾਡੀ ਜ਼ਿੰਦਗੀ ਤਾਂ ਉਵੇਂ ਚੱਲੀ ਜਾਵੇ ਤੇ ਜਿਹੜਾ ਅਸਰ ਆ ਉਹ ਦੂਜਿਆਂ ਤੇ ਆ ਜੇ ਏਦਾਂ ਨੀ ਹੁੰਦਾ ਹੁੰਦਾ ਇਹ ਤਾਂ ਸੇਕ ਆ ਜਦੋਂ ਅੱਗ ਮੱਚੀ ਆ ਤੇ ਸਭ ਨੂੰ ਲੱਗੂਗਾ ਤੇ ਚਾਹੇ ਤਾਂ ਉਹਨੂੰ ਖੁੱਲੇ ਦਿਲ ਨਾਲ ਸਵੀਕਾਰ ਕਰ ਲਈਏ ਚਾਹੇ ਰੋ ਪਿੱਟ ਕੇ ਕਰ ਲਈਏ ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂ ਚ ਕਿਹਾ ਸੀ ਨਾ ਵੀ ਇੰਜੋਏ ਕਰ ਰਿਹਾ ਜੀ ਮੈਂ ਤਾਂ ਇਸ ਜਿਹੜੇ ਸਿਖਾਉਣ ਵਾਲੇ ਦਿਨਾਂ ਦਾ ਸੋ ਇਸ ਮਾੜੇ ਟਾਈਮ ਤੋਂ ਵੀ ਸਿੱਖੀਏ ਸਿੱਖ ਕੇ ਗਾਹ ਨੂੰ ਜ਼ਿੰਦਗੀ ਨੂੰ ਜੇ ਆਪਾਂ ਕੰਟਰੋਲ ਚ ਕਰ ਲਈਏ ਸੈਲਫ ਡਿਪੈਂਡੈਂਟ ਹੋ ਜਾਈਏ ਤਾਂ ਸੌਖੇ ਰਹਾਂਗੇ ਦੇਖੋ ਅਸੀਂ ਜੇ ਵਿਦੇਸ਼ਾਂ ਚ ਫਸੇ ਬੈਠੇ ਆ ਬੰਦੇ ਤਾਂ ਅਸੀਂ ਇੱਥੇ ਆਪਦੇ ਮੁਲਕ ਦੀ ਫਸੇ ਬੈਠੇ ਹਾਂ ਮੈਂ ਖੁਦ ਹੁਣ ਜੇ ਵਿਕਟੋਰੀਆ ਜਾਣਾ ਚਾਹੁੰਦਾ ਤਾਂ ਵਿਕਟੋਰੀਆ ਦੇ ਵਿੱਚ ਤੁਸੀਂ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਬੰਦਾ ਨਵਾਂ ਬਿਜ਼ਨਸ ਲੈਂਦਾ ਤਾਂ ਉਹ ਬਿਜ਼ਨਸ ਟੈਨਸ਼ਨ ਮੰਗਦਾ ਤਾਂ ਉੱਥੇ ਤੁਹਾਨੂੰ ਜਾਣਾ ਹੀ ਪੈਣਾ ਗਾ ਤੇ ਪਰ ਤੁਸੀਂ ਹੈਰਾਨ ਹੋਵੋਗੇ ਵੀ ਪਿਛਲਾ ਮੈਨੂੰ 40 ਦਿਨ ਹੋ ਗਏ ਤੇ ਮੈਂ ਉੱਥੇ ਜਾ ਨਹੀਂ ਸਕਿਆ ਤੇ ਗਾਹ ਜਾ ਵੀ ਨਹੀਂ ਸਕਦਾ ਕਿਉਂਕਿ ਜਦੋਂ ਮੈਨੂੰ ਪਤਾ ਲੱਗਿਆ ਮੈਂ ਪਰਮਿਟ ਇਸ਼ੂ ਕਰਵਾ ਲਿਆ ਪਰ ਪਰਮਿਟ ਇਸ਼ੂ ਹੋਣ ਤੋਂ ਬਾਅਦ ਵੀ ਉਹ ਕਹਿੰਦੇ ਜੀ ਸਿਰਫ ਨਾਲੇ ਮੈਂ 35 ਕਿਲੋਮੀਟਰ ਇੰਟਰ ਕਰਨਾ ਗਾ ਵਿਕਟੋਰੀਆ ਚ ਪਰ ਉਹ ਆਦੇ ਜੀ ਉੱਥੇ ਜਾ ਕੇ 14 ਦਿਨ ਤੁਹਾਨੂੰ ਇੱਕ ਪਾਸੇ ਰਹਿਣਾ ਪੈਣਾ 14 ਦਿਨਾਂ ਤੋਂ ਬਾਅਦ ਤੁਸੀਂ ਕੰਮ ਕਰ ਲਿਓ ਉੱਥੇ ਫਿਰ ਤੁਸੀਂ ਵਾਪਸ ਸਾਊਥ ਆਸਟ੍ਰੇਲੀਆ ਆ ਜਾਓ ਫਿਰ ਆ ਕੇ 14 ਦਿਨ ਇੱਥੇ ਪਾਸੇ ਰਹਿ ਲਓ ਮੀਨਸ ਮੇਰੇ ਕੋਲੇ ਤਾਂ 35-40 ਦਿਨਾਂ ਦਾ ਪ੍ਰੋਜੈਕਟ ਹੋ ਗਿਆ ਇੱਕ ਕੰਮ ਕਰਨ ਜਾਣ ਵਾਸਤੇ ਤੇ ਮੈਂ ਇੰਨੇ ਦਿਨਾਂ ਚ ਨਾ ਮੈਂ ਉੱਥੇ ਕੁਛ ਕਰ ਸਕਾਂਗਾ ਨਾ ਮੈਂ ਇੱਥੇ ਕੁਛ ਕਰ ਸਕੂੰਗਾ ਫਿਰ ਸੋ ਇਸ ਕਰਕੇ ਹੁਣ ਇਹੀ ਮੰਨ ਕੇ ਨਾ ਇਹਨੂੰ ਭਾਣਾ ਮੰਨ ਕੇ ਵੀ ਇਹ ਸਭ ਦਾ ਬਰਾਬਰ ਹੀ ਆ ਕੋਈ ਮੇਰੇ ਇਕੱਲੇ ਤੇ ਨਹੀਂ ਹੈ ਸਭ ਤੇ ਹਵਾ ਵਗੀ ਆ ਸੋ ਜਿਵੇਂ ਵੀ ਜਿੱਦਾਂ ਵੀ ਲੰਘਦਾ ਵਕਤ ਉਵੇਂ ਕੱਢ ਲਈਏ ਇਹਨੂੰ ਹੱਸ ਕੇ ਕੱਢ ਲਈਏ ਚਾਹੇ ਰੋ ਕੇ ਕੱਢ ਲਈਏ ਤੇ ਇਸ ਦੌਰਾਨ ਨੂੰ ਯੂਟੀਲਾਈਜ਼ ਕਰ ਲਈਏ ਇਸ ਟਾਈਮ ਨੂੰ ਵਧੀਆ ਢੰਗ ਨਾਲ ਨਾ ਕਿ ਅਸੀਂ ਇਕੱਲੀਆਂ ਐਵੇਂ ਫਾਲਤੂ ਦੀਆਂ ਜਿਹੜੀਆਂ ਅਫਵਾਹਾਂ ਫੈਲਾਉਣ ਜਾਂ ਇੱਧਰ ਉੱਧਰ ਕਰਨ ਨਾਲੋਂ ਬਿਹਤਰ ਆ ਬਹੁਤ ਸਾਰੇ ਕੰਮ ਪਏ ਹੁੰਦੇ ਜਿਹੜੇ ਤੁਸੀਂ ਅਕਸਰ ਤੁਹਾਡੇ ਦਿਮਾਗ ਦੇ ਵਿੱਚ ਹੁੰਦਾ ਵੀ ਜੇ ਸਮਾਂ ਮਿਲਿਆ ਤਾਂ ਮੈਂ ਆਹ ਕਰੂੰਗਾ ਜੇ ਸਮਾਂ ਮਿਲਿਆ ਤਾਂ ਆਹ ਕਰੂੰ ਏਦੋਂ ਵੱਧ ਸਮਾਂ ਨਹੀਂ ਮਿਲ ਸਕਦਾ
ਹੁਣ
ਸਮਾਂ ਹੀ ਸਮਾਂ ਤੁਹਾਡੇ ਕੋਲੇ ਦਿਲ ਦੀਆਂ ਰੀਝਾਂ ਜਿਹੜੀਆਂ ਕੱਢਣੀਆਂ ਹੁਣ ਕੱਢ ਲਓ ਵਲ ਵਲੇ ਜਿਹੜੇ ਕਿਸੇ ਨੇ ਬਹੁਤ ਸਾਰੇ ਹੁੰਦੇ ਆ ਮੈਂ ਨਾ ਵੀ ਨਿੱਕੇ ਤੋਂ ਨਿੱਕੇ ਕਾਰਜ ਤੋਂ ਵੱਡੇ ਵੱਡੇ ਕਾਰਜ ਹੁੰਦੇ ਆ ਬਹੁਤ ਸਾਰੀਆਂ ਡਿੱਬੀਆਂ ਸ਼ਾਇਦ ਸਵਾਟਰ ਬੁਣਨ ਨੂੰ ਆਦੀਆਂ ਹੋਣੀਆਂ ਵੀ ਮੈਂ ਵੀ ਟੋਪੀਆਂ ਬੁਣ ਸਕਦੀ ਹਾਂ ਪਰ ਮੇਰੇ ਕੋਲ ਟਾਈਮ ਹੈ ਨਹੀਂ ਤੇ ਹੁਣ ਟੋਪੀਆਂ ਬੁਣ ਲੋ ਜਿਹੜੀਆਂ ਬੁਣੀ ਦੀਆਂ ਜਿਹੜੇ ਕੁਛ ਤੋਂ ਕਹਿਣ ਦਾ ਉਦਾਹਰਣ ਆ ਵੀ ਜਿਹਤੋਂ ਵੀ ਜਿਹੜਾ ਕੁਛ ਹੁੰਦਾ ਉਹ ਇਸ ਟਾਈਮ ਬੈਸਟ ਆ ਉਹ ਕਰੋ ਆਪਦਾ ਇੰਜੋਏ ਕਰੋ ਆ ਜਿਹੜੇ ਨਿੱਕੇ ਨਿੱਕੇ ਜਿਹੜੇ ਕਈ ਵਾਰ ਮੈਨੂੰ ਕਹਿ ਦਿੰਦੇ ਆ ਵੀ ਲੋਕ ਮੈਂ ਵੀ ਸੋਚਦਾ ਆਵਾਂ ਵੀ ਮਜ਼ਾਕ ਬਹੁਤ ਕਰ ਰਹੇ ਆ ਲੋਕ ਵੀ ਹਰ ਚੀਜ਼ ਚ ਮਜ਼ਾਕ ਕਰੋਨਾ ਨਾਲ ਜਾਂ ਬਿਮਾਰੀ ਨਾਲ ਨਾ ਕਰੋ ਪਰ ਜਿਹੜੇ ਨਿੱਕੇ ਨਿੱਕੇ ਚੁਟਕਲੇ ਅੱਜ ਕੱਲ ਆ ਰਹੇ ਆ ਜਾਂ ਮੀਆਂ ਬੀਬੀ ਦੀ ਨੋਕ ਝੋਕ ਆਉਂਦੀ ਆ ਉਹ ਵੀ ਕੋਈ ਮਾੜੀ ਨੀ ਉਹ ਵੀ ਚੰਗੀ ਲੱਗਦੀ ਆ ਜਿਵੇਂ ਤੁਸੀਂ ਲੁੱਡੋ ਦੀ ਗੱਲ ਸੁਣਾਈ ਉਵੇਂ ਰੋਜ਼ ਕੱਲ ਕਿਸਮ ਟਿਕਟੋਕ ਤੇ ਪਾ ਰੱਖੀ ਸੀ ਕਹਿੰਦਾ ਜੀ ਵੀ ਬਹੁਤ ਵਧੀਆ ਗੱਲ ਆ ਜੋ ਤੁਸੀਂ ਘਰੇ ਰਹੋਗੇ ਘਰ ਆਈ ਨੂੰ ਟਾਈਮ ਦਿਓਗੇ ਉਹਦੇ ਨਾਲ ਕੰਮ ਚ ਹੱਥ ਬਣਾਓਗੇ ਤਾਂ ਤੁਹਾਡਾ ਜ਼ਰੂਰ
ਤੁਹਾਡਾ ਪਿਆਰ ਵਧੂ ਆਪਸ ਵਿੱਚ ਪਿਆਰ ਵੀ ਕਹਿੰਦਾ ਬਸ ਕਹਿੰਦਾ ਇਹ ਵੀ ਭੁਲੇਖਾ ਨਿਕਲ ਗਿਆ
ਭੁਲੇਖਾ ਸੀ ਸਭ ਕੁਛ ਕਰਕੇ ਦੇਖ ਲਿਆ ਇਹ ਜਿਹੀਆਂ ਜਿਹੜੇ ਆਪਦੇ ਫੰਡ ਤੇ ਟਾਈਮ ਨੂੰ ਇੰਜੋਏ ਕਰੋ ਤੇ ਤੁਸੀਂ ਗੱਜਣਵਾਲਾ ਬਾਈ ਨੂੰ ਲਓ ਟਾਈਮ ਉੱਤੋਂ ਦੀ ਆ ਤੇ ਫਿਰ ਆਪਾਂ ਕਰਦੇ ਹਾਂ ਜੀ ਅਗਲੇ ਪ੍ਰੋਗਰਾਮ
ਠੀਕ ਹੈ ਬਾਈ ਜੀ ਠੀਕ ਠੀਕ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਸ਼ੁਕਰੀਆ ਜੀ ਸੋ ਸੱਜਣ ਮਿੱਤਰੋ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਹੋਰ ਜੁੜੇ ਨੇ ਉਹਨਾਂ ਦੇ ਆਪਾਂ ਸੁਨੇਹੇ ਵੀ ਲੈ ਲਈਏ ਰਾਜਵਿੰਦਰ ਕੱਕ ਜੀ ਸਤਿ ਸ੍ਰੀ ਅਕਾਲ ਮਨਿੰਦਰ ਜੀ ਸਿੱਧੂ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ ਮੈਲਬਨ ਤੋਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਵਿੰਦਰ ਸਿੰਘ ਮੈਲਬਨ ਤੋਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਰਨੇਕ ਸਿੰਘ ਜੀ ਤੁਹਾਡਾ ਸਵਾਲ ਜਿਹੜਾ ਚਿੰਤਾਜਨਕ ਹੈ ਤੇ ਅਜਮੇਰ ਸਿੰਘ ਸਾਡੇ ਸਤਿਕਾਰਯੋਗ ਜੁੜੇ ਨੇ ਕੈਨਬਰਾ ਤੋਂ ਵੀ ਕਹਿ ਰਹੇ ਨੇ ਕਿ ਫਲਾਈਟਾਂ ਸ਼ੁਰੂ ਹੋ ਜਾਣਗੀਆਂ ਪਰ ਥਰਮਲ ਟੈਸਟਿੰਗ ਲਾਜ਼ਮੀ ਹੋ ਜਾਵੇਗੀ ਲੋਕ ਨਿੱਜੀ ਦੂਰੀ ਦਾ ਖਿਆਲ ਰੱਖਣ ਵਾਸਤੇ ਸੁਚੇਤ ਹੋ ਰਹੇ ਨੇ ਹਾਲਾਤ ਉਨੇ ਦੇਰ ਨਾਲ ਉੱਥੇ ਦੇਰ ਨਾਲ ਸੁਧਰਨਗੇ ਜਿੱਥੇ ਉੱਚ ਹੁਕਮਰਾਨ ਘੁਮੰਡੀ ਹੈ ਤੇ ਮਾਹਰਾਂ ਤੋਂ ਸਲਾਹ ਨਹੀਂ ਲੈਂਦਾ ਤੇ ਕਮੇਟੀ ਸਬੰਧੀ ਕਹਿੰਦੇ ਕਿ ਕਮੇਟੀ ਦੇ ਵੱਡੇ ਅਹੁਦੇਦਾਰਾਂ ਦੀ ਤਨਖਾਹ ਤੇ ਵੀ ਵੱਡੀ ਕੱਟ ਲਾਈ ਜਾਵੇ ਛੋਟੇ ਛੱਡੇ ਜਾਣ ਹਾਂਜੀ ਇਹ ਵੀ ਇੱਕ ਬੜਾ ਵਧੀਆ ਨੁਕਤਾ ਹੈ ਔਰ ਯੋਗੀ ਕੁਮਾਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਚੁਟਕਲਾ ਮੈਂ ਬਾਅਦ ਚੋਂ ਪੜ੍ਹਦਾ ਤੁਹਾਡਾ ਤੇ ਮੈਂ ਆਪਣੇ ਸੱਜਣਾ ਮਿੱਤਰਾਂ ਦੱਸਦਾ ਕਿ ਗੱਜਣ ਵਾਲਾ ਬਾਈ ਜੀ ਸਾਡੇ ਨਾਲ ਆ ਰਹੇ ਨੇ ਤੇ ਤੁਹਾਨੂੰ ਯਾਦ ਹੋਏਗਾ ਕਿ ਬੜੀ ਲੰਬੀ ਸੀਰੀਜ਼ ਪਿੰਡ ਵਾਲੀ ਗੱਲ ਉਹਨਾਂ ਨੇ ਹਰਮਨ ਰੇਡੀਓ ਨਾਲ ਚਲਾਈ ਸੀਗੀ ਤੇ ਬਹੁਤ ਵਧੀਆ ਰਿਸਪੋਂਸ ਮਿਲਿਆ ਸੀ ਤੇ ਪਿੰਡ ਦੀਆਂ ਗੱਲਾਂ ਗੂੜ ਥੋੜਾ ਜਿਹਾ ਮਜਾਈਆ ਸਟਾਈਲ ਦੇ ਵਿੱਚ ਵੀ ਉਹ ਕਰਦੇ ਸੀ ਤਾਂ ਉਹਨਾਂ ਦੀ ਗੱਲ ਦੇ ਵਿੱਚੋਂ ਬੜੀ ਡੰਗਾਈ ਜਿਹੜੀ ਸੀ ਉਹ ਮਹਿਸੂਸ ਹੁੰਦੀ ਸੀ। ਤੇ ਅੱਜ ਵੀ ਜੋ ਆਪਾਂ ਦੇਖਦੇ ਆ ਕਰਦੇ ਆ, ਆ ਕੋਰੋਨਾ ਵਾਇਰਸ ਦਾ ਹੋ ਗਿਆ, ਆ ਹੋ ਗਿਆ, ਇਹਦੇ ਵਿੱਚ ਨਾ ਹਰ ਐਂਗਲ ਤੋਂ ਦੇਖਣਾ ਬਣਦਾ, ਚੰਗੇ ਤੋਂ ਵੀ ਮਾੜੇ ਤੋਂ ਵੀ। ਸੋ ਆਪਾਂ ਗੱਜਣ ਵਾਲਾ ਬਾਈ ਜੀ ਦੇ ਨਜ਼ਰੀਏ ਤੋਂ ਦੇਖਦੇ ਆ ਕਿ ਉਹ ਕੀ ਕਹਿੰਦੇ ਆ। ਇੱਕ ਹਲਕੀ ਬ੍ਰੇਕ ਤੋਂ ਬਾਅਦ ਮੈਂ ਗੱਜਣ ਵਾਲਾ ਬਾਈ ਜੀ ਨੂੰ ਪ੍ਰੋਗਰਾਮ ਚ ਲੈਣਾ ਜੀ।
ਹਰਮਨ ਰੇਡੀਓ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, 24 ਘੰਟੇ ਸੱਤੇ ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।
ਪੂਰੀ ਦੁਨੀਆਂ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ।
ਲਓ ਜੀ ਸਰੋਤਿਓ, ਬਹੁਤ ਦੇਰ ਬਾਅਦ ਸਾਡੇ ਨਾਲ ਜੁੜ ਰਹੇ ਨੇ ਪੰਜਾਬ ਤੋਂ ਸਾਡੇ ਬਹੁਤ ਹੀ ਅਜ਼ੀਜ਼ ਸੁਖਮੰਦਰ ਗੱਜਣ ਵਾਲਾ। ਤੁਸੀਂ ਪਿੰਡ ਦੀ ਗੱਲ ਹਰਮਨ ਰੇਡੀਓ ਤੇ ਇੱਕ ਸੀਰੀਜ਼ ਸੁਣਦੇ ਹੁੰਦੇ ਸੀ ਤੇ ਬਹੁਤ ਹੀ ਮਕਬੂਲ ਸੀਰੀਜ਼। ਤੇ ਵੈਸੇ ਤਾਂ ਸੁਖਮਿੰਦਰ ਭਾਜੀ ਹੁਣਾਂ ਨਾਲ ਸਾਡਾ ਬਹੁਤ ਦੇਰ ਤੋਂ ਰਾਬਤਾ ਆ, ਪਰ ਰੇਡੀਓ ਤੇ ਹਾਜ਼ਰੀ ਉਹ ਕਦੇ ਕਦੇ ਹੁਣ ਲਵਾਉਂਦੇ ਆ, ਪਰ ਅੱਜ ਅਸੀਂ ਉਹਨਾਂ ਨੂੰ ਯਾਦ ਕੀਤਾ ਤੇ ਉਹ ਸਾਡੇ ਨਾਲ ਹਾਜ਼ਰ ਹੈ ਇਸ ਲੋਕਡਾਊਨ ਦੇ ਵਿੱਚ। ਤੇ ਬਹੁਤ ਹੀ ਪਤੇ ਦੀਆਂ ਗੱਲਾਂ, ਸ਼ਹਿਰਾਂ ਦੀਆਂ ਗੱਲਾਂ, ਪਿੰਡਾਂ ਦੀਆਂ ਗੱਲਾਂ ਅਸੀਂ ਕਰਾਂਗੇ ਕਿ ਕੀ ਭਾਣਾ ਵਰਤ ਰਿਹਾ ਹੈ। ਸੋ ਪਹਿਲਾਂ ਮੈਂ ਸਵਾਗਤ ਕਰਦਾ ਗੱਜਣ ਵਾਲਾ ਬਾਈ ਜੀ ਦਾ। ਸਤਿ ਸ੍ਰੀ ਅਕਾਲ ਬਾਈ ਜੀ, ਉਹ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਿੱਧੂ ਸਾਹਿਬ,
ਕੀ ਹਾਲ ਚਾਲ, ਠੀਕ ਠਾਕ ਹੋ?
ਕਿਰਪਾ ਕਿਰਪਾ,
ਚਲੋ
ਇਹ ਸਾਰਾ ਪਲੈਨਟ ਹੀ ਹੁਣ ਤਾਂ ਟੰਡਿਆ ਪਿਆ।
ਹਾਂਜੀ, ਦੇਖੋ ਇਸ ਮਾੜੀ ਘੜੀ ਦੇ ਵਿੱਚ ਵੀ ਚੜ੍ਹਦੀ ਕਲਾ ਚ ਸਾਰੇ ਰਹਿਣੇ ਚਾਹੀਦੇ ਨੇ, ਤੇ ਔਰ ਤੁਸੀਂ ਹੋ, ਤੁਹਾਡੀ ਇਸ ਫਤਿਹ ਤੋਂ ਪਤਾ ਲੱਗਦਾ। ਤੇ ਬਾਈ ਜੀ, ਅੱਜ ਕੱਲ ਤੁਹਾਨੂੰ ਪਤਾ ਹੈ ਕਿ ਮਹਾਮਾਰੀ ਕੋਰੋਨਾ ਚੱਲ ਰਹੀ ਹੈ, ਤੇ ਇਸ ਸੰਦਰਭ ਚ ਅੱਜ ਆਪਾਂ ਗੱਲ ਕਰਨੀ ਹੈ ਕਿ ਤੁਸੀਂ ਸ਼ਹਿਰਾਂ ਪਿੰਡਾਂ ਦੇ ਵਿੱਚ ਜੋ ਸਾਡਾ ਸਮਾਜਿਕ ਬਣਤਰ ਹੈ ਉਸ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਹੰਡਾਉਂਦੇ ਹੋ, ਤੁਸੀਂ ਸ਼ਹਿਰ ਚ ਵੀ ਰਹਿੰਦੇ ਹੋ, ਪਿੰਡ ਚ ਵੀ ਰਹਿੰਦੇ ਹੋ, ਤੇ ਆਪਾਂ ਤੁਹਾਡੇ ਐਂਗਲ ਤੋਂ ਦੇਖਣਾ, ਅੱਜ ਤੁਹਾਡੇ ਸੰਦਰਭ ਤੋਂ ਦੇਖਣਾ ਹੈ ਕਿ ਆਪਣਾ ਜਿਹੜਾ ਲੋਕ ਹੈ, ਆਪਣੇ ਹਿੰਦੁਸਤਾਨੀ ਹੈ, ਆਪਣੇ ਭਾਈਚਾਰਾ ਹੈ ਸ਼ਹਿਰਾਂ ਵਾਲੇ, ਪਹਿਲਾਂ ਤਾਂ ਇਹ ਦੱਸੋ ਕਿ ਕਿਸ ਤਰ੍ਹਾਂ ਉਹ ਇਹ ਸਾਰੀ ਚੀਜ਼ ਨੂੰ ਅਨੁਭਵ ਕਰ ਰਹੇ ਨੇ, ਕਿਸ ਤਰ੍ਹਾਂ ਉਹ ਲੈ ਰਹੇ ਨੇ ਔਰ ਕਿਸ ਤਰ੍ਹਾਂ ਰਿਐਕਟ ਕਰ ਰਹੇ ਨੇ।
ਸਿੱਧੂ ਸਾਹਿਬ ਸਤਿ ਸ੍ਰੀ ਅਕਾਲ, ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਹੁਤ ਚਿਰ ਹੋ ਗਿਆ ਗੱਲਾਂ ਬਾਤਾਂ ਨਹੀਂ ਹੋਈਆਂ
ਜੀ,
ਤੇ ਗੱਲਾਂ ਬਾਤਾਂ ਆਪਾਂ ਉਦੋਂ ਕਰਨ ਲੱਗੇ ਆ ਵੀ ਜਦੋਂ ਹਰ ਬੰਦਾ ਕਸੂਤਾ ਫਸਿਆ ਪਿਆ। ਬਿਨਾਂ ਸ਼ੱਕ ਚੀਨ ਚੋਂ ਪਸਰੀ ਕੋਰੋਨਾ ਭਿਆਨਕ ਬਿਮਾਰੀ ਹੈ, ਖਬਰਾਂ ਸੁਣ ਕੇ ਕਾਲਜੇ ਚ ਰੁੱਗ ਭਰਿਆ ਜਾਂਦਾ ਹੈ
ਜੀ।
WHO ਨੇ ਇਸ ਨੂੰ ਮਹਾਮਾਰੀ ਦਾ ਨਾਮ ਦੇ ਦਿੱਤਾ ਜੋ 100 ਸਾਲ ਦੇ ਬਾਅਦ ਆਈ ਹੈ। ਕਦੋਂ ਖਤਮ ਹੋਵੇਗੀ, ਸਭ ਦੀਆਂ ਕਲਪਿਤ ਕਹਾਣੀਆਂ ਇਸ ਵੇਲੇ
ਜੀ,
ਕੋਈ ਸਿਰਾ ਹੀ ਨਹੀਂ ਮਿਲ ਰਿਹਾ। ਘੜੀ ਦੀਆਂ ਸੂਈਆਂ ਜਿਵੇਂ ਜਿਵੇਂ ਟਿਕ ਟਿਕ ਕਰਦੀਆਂ ਅੱਗੇ ਨੂੰ ਤੁਰੀਆਂ ਜਾਂਦੀਆਂ, ਸੰਸਾਰ ਭਰ ਦੇ ਵਿੱਚ ਲਾਸ਼ਾਂ ਵਿਛੀ ਜਾਂਦੀਆਂ। ਸਾਡੀ ਸੁਰਤ ਚ ਧਰਤੀ ਨੇ ਇੰਨੀਆਂ ਲਾਸ਼ਾਂ ਦਾ ਭਾਰ ਕਦੇ ਨਹੀਂ ਸੀ ਝੱਲਿਆ। ਸਭ ਧਰਮਾਂ ਦੀਆਂ ਸੰਸਕਾਰੀ ਜਾਂ ਸੰਸਕਾਰੀ ਮਰਿਆਦਾਵਾਂ ਜਿਹੜੀਆਂ ਸੀਗੀਆਂ, ਰਸਮਾਂ ਹੁੰਦੀਆਂ ਸੀ, ਸਾਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਬਾਜ਼ਾਰ ਡਰਾ ਰਿਹਾ ਇਸ ਵੇਲੇ, ਹਰ ਬੰਦੇ ਨੂੰ ਇਕੱਠ ਚੋਂ ਮੌਤ ਦਿੰਦੀ ਹੈ
ਜੀ,
ਆਪ ਜੀ ਮੌਤ ਦਿੰਦੀ ਹੈ। ਹਸਪਤਾਲਾਂ ਚ ਜਾਣਾ ਐ ਲੱਗਦਾ ਵੀ ਮੌਤ ਦੇ ਤਬੂਤ ਵਿੱਚ ਹੀ ਚਲੇ ਜਾਣਾ
ਜੀ।
ਯੂਰਪ ਦੀਆਂ ਉਧਰ ਦੀਆਂ ਗੱਲਾਂ ਜਦੋਂ ਅਮੈਰੀਕਾ ਦੀਆਂ ਜਿਵੇਂ ਜਿਵੇਂ ਸੁਣਦੇ, ਇਟਲੀ ਬੈਲਜੀਅਮ ਦੀਆਂ UK ਦੀਆਂ, ਉਹਨੂੰ ਸੁਣ ਕੇ ਬੰਦੇ ਦਾ ਤਰਾਹ ਨਿਕਲੀ ਜਾਂਦਾ। ਉਹ ਐ ਲੱਗਦਾ ਵੀ ਉਥੋਂ ਜਦੋਂ ਬੰਦਾ ਆਪਦੇ ਘਰੋਂ ਨਿਕਲਦਾ ਤਾਂ ਸਿੱਧਾ ਹੀ ਉਹਦਾ ਇੱਕ ਆਖਰੀ ਸਲਾਮ ਹੀ ਆਪਦੇ ਘਰਦਿਆਂ ਨੂੰ। ਬਾਈ ਜੀ, ਇਹ ਸਾਰਾ ਰੱਬੀ ਵਰਤਾਰਾ ਹੈ। ਅਸਲ ਚ ਨਾ ਬੰਦਾ ਭੁੱਲ ਗਿਆ ਸੀ
ਜੀ,
ਬੰਦਾ ਹੰਕਾਰੀ ਹੋ ਗਿਆ ਸੀ, ਬੰਦੇ ਦਾ ਜਿਹੜਾ ਦਿਮਾਗ ਸੀ ਨਾ ਉਹ ਹਿੱਲ ਗਿਆ ਸੀਗਾ। ਬੰਦੇ ਨੇ ਸੋਚਿਆ ਵੀ ਇਸ ਧਰਤੀ ਦਾ, ਇਸ ਪਲੈਨਟ ਦਾ ਸਿਰਫ ਉਹ ਹੀ ਵਾਰਸ ਆ, ਇਹਦਾ ਹੋਰ ਕੋਈ ਹੱਕਦਾਰ ਹੀ ਹੈ ਨੀਗਾ। ਉਹ ਜੋ ਚਾਹੇ ਕਰ ਸਕਦਾ, ਉਹ ਜੋ ਕਰੇ ਉਹਦਾ ਹੀ ਰਾਈਟ ਆ, ਹੋਰ ਕਿਸੇ ਦਾ ਰਾਈਟ ਹੀ ਹੈ ਨੀਗਾ। ਬੰਦੇ ਨੇ ਨਿੱਜੀ ਸਵਾਰਥ ਹਿੱਤ ਇਸ ਸਮੁੱਚੇ ਗਲੋਬ ਨੂੰ ਇਸ ਕਦਰ ਅਲੂਦਾ ਮਲੀਨ ਕਰ ਦਿੱਤਾ, ਕੁਦਰਤ ਦੇ ਨਿਜ਼ਾਮ ਵਿਚ ਐਸਾ ਖਲਲ ਮਚਾ ਦਿੱਤਾ, ਓੜਕ ਨੂੰ ਉਸ ਆਲਮਾਈਟੀ ਨੂੰ ਉਸ ਨਿਜ਼ਾਮੇ ਹਸਤੀ ਨੂੰ ਬੰਦੇ ਨੂੰ ਸਬਕ ਸਿਖਾਉਣਾ ਪਿਆ। ਜਾਂ ਇਹ ਕਹਿ ਲੋ ਵੀ ਬਿਲ ਆਖਰ ਉਸ ਆਲਮਾਈਟੀ ਨੂੰ ਦਖਲ ਦੇਣਾ ਪਿਆ। ਬੰਦੇ ਨੇ ਸੋਚਿਆ ਸੀ ਵੀ ਇਸ ਪਲੈਨਟ ਤੇ ਹੋਰ ਕਿਸੇ ਦਾ ਹੱਕ ਹੈ ਨੀ, ਉਹ ਇਹਨੇ ਸਮਝੇ ਨੀ ਵੀ ਇੱਥੇ ਜੀਵ ਦਾ ਵੀ ਹੱਕ ਆ, ਜੰਤੂ ਦਾ ਵੀ ਹੱਕ ਆ, ਦਰਖਤ ਦਾ ਵੀ ਹੱਕ ਆ, ਪਾਣੀ ਦਾ ਵੀ ਹੱਕ ਆ, ਹਵਾ ਦਾ ਵੀ ਹੱਕ ਆ। ਪਰ ਬੰਦੇ ਨੇ ਸਭ ਦੇ ਹੱਕ ਖੋ ਲਏ ਸੀ। ਇਸ ਵੇਲੇ ਸਭ ਸੈਂਸਾਂ ਫੇਲ ਹੋ ਚੁੱਕੀਆਂ, ਜੋ ਕੋਈ ਮਰਜ਼ੀ ਕੌਨਸਪਰੇਸੀ ਥਿਊਰੀਆਂ ਜਿਹੀਆਂ ਕ੍ਰੀਏਟ ਕਰੀ ਜਾਵੇ, ਸਭ ਅਕਲਾਂ ਫੇਲ ਹੋ ਚੁੱਕੀਆਂ, ਸਭ ਤਰਕ ਦਲੀਲਾਂ ਖਤਮ ਹੋ ਚੁੱਕੀਆਂ। ਜਿਹੜੇ ਬੰਦੇ ਇੱਥੇ ਸੋ ਕਾਲਡ ਬੁੱਧੀਜੀਵੀ ਜੇ, ਸੋ ਕਾਲਡ ਅਧਿਆਤਮਵਾਦੀ ਜੇ, ਜਿਹੜੇ ਬਣੇ ਫਿਰਦੇ ਸੀਗੇ, ਜਿਹੜੇ ਹਰ ਗੱਲ ਨੂੰ ਸਾਇੰਸ ਨਾਲ ਜੋੜ ਕੇ ਕਰਦੇ ਸੀਗੇ, ਤੇ ਜਿਹੜੇ ਕਹਿੰਦੇ ਵੀ ਸਾਇੰਟੀਫਿਕਲੀ ਠੀਕ ਹੈ, ਉਹਨਾਂ ਦੀਆਂ ਨਾ ਸਾਰੀਆਂ ਵਿਚਾਰਾਂ, ਸਾਰੀਆਂ ਗੱਲਾਂ, ਸਾਰਾ ਊਲ ਜਲੂਲ ਬਣ ਕੇ ਰਹਿ ਗਿਆ, ਬੇਮਾਨੀਆਂ ਹੋ ਕੇ ਰਹਿ ਗਈਆਂ ਉਹਨਾਂ ਦੀਆਂ ਗੱਲਾਂ। ਸਾਇੰਸ ਅੱਜ ਨਾ ਜਿਹੜੀ ਅੱਜ ਦੀ ਸਾਇੰਸ ਹੈ, ਕਿਉਂਕਿ ਮੈਂ ਆਪ ਸਾਇੰਸ ਦਾ ਸਟੂਡੈਂਟ ਹੈ, ਤੁਸੀਂ ਵੀ ਹੈਗੇ ਹੈ, ਸਾਇੰਸ ਇੱਕ ਅੱਜ ਦੀ ਜਿਹੜੀ ਸਾਇੰਸ ਹੈ, ਇਹ ਲੱਗ ਰਹੀ ਵੀ ਜਿਵੇਂ ਇੱਕ ਛੋਟੇ ਜਵਾਕ ਦਾ ਦਿਮਾਗ ਨੀ ਹੁੰਦਾ ਗਾ, ਉਡੀਕ ਰਹਿ ਗਈ ਵੀ ਆਹ ਸਾਇੰਸ ਆ ਤੁਹਾਡੇ ਕੋਲ, ਦੱਸੋ ਕੀ ਕਰ ਸਕਦੀ ਤੁਹਾਡੀ ਸਾਇੰਸ, ਤੁਹਾਡੇ ਜਹਾਜ਼, ਤੁਹਾਡੇ ਦੂਸਰੀ ਸਪੇਸ, ਤੁਹਾਡੇ ਆਈਟਮ, ਤੁਹਾਡੇ ਜਿਹੜੀ ਹੈਗੀ ਆ ਉੱਪਰਲੀ ਪਾਵਰ ਪੂਰਾ ਕਿੱਧਰ ਨੂੰ ਗਈਆਂ, ਤੁਹਾਨੂੰ ਸਭ ਵਿਅਰਥ ਫਜੂਲ ਹੋ ਕੇ ਰਹਿ ਗਈਆਂ। ਜਿਹੜੇ ਆ ਬਾਬੇ ਲੋਕ ਸੋਹਣੇ ਸੋਹਣੇ ਜੇ ਬਸਤਰ ਸ਼ਸਤਰ ਜੇ ਸਜਾਈ ਫਿਰਦੇ ਹੁੰਦੇ ਆ, ਸ਼ਸਤਰ ਤਾਂ ਮੈਂ ਕਹਿੰਦਾ ਬਸਤਰ ਹੀ ਕਹਿੰਦਾ, ਜਿਹੜੇ ਫਿਰਦੇ ਸੀਗੇ ਐ ਆ ਕਿਤੇ ਮਾਈਕਾਂ ਤੇ ਬੋਲਦੇ ਸੀ ਹੁੱਬ ਹੁੱਬ ਕੇ, ਤੇ ਜਿਨ੍ਹਾਂ ਨੇ ਫੁੱਲ ਆਵਾਜ਼ ਛੱਡੀ ਹੁੰਦੀ ਸੀਗੀ, ਬੇਸ ਬਣਾ ਕੇ ਬੋਲਦੇ ਸੀ, ਫਿਲਟਰ ਲੱਗੇ ਸੀ ਆਵਾਜ਼ਾਂ ਦੇ ਉੱਤੇ, ਨੋਟਾਂ ਜੀ ਨਹੀਂ ਕਰਦੇ ਸੀ ਧਰਮਾਂ ਦੇ ਉੱਤੇ,
ਇੱਕੋ ਲੱਗੀ ਹੁੰਦੀ ਸੀ
ਉਹ ਜਿਹੜੇ, ਹਾਂ ਉਹ ਲੱਗੀਆਂ ਸੀਗੀਆਂ, ਜਿਹੜੇ ਕਹਿੰਦੇ ਸੀ ਕੋਈ ਗੈਬੀ ਸ਼ਕਤੀ ਕੁਛ ਵੀ ਨੀ, ਇਹ ਸੋਚ ਹੁੰਦੀ ਬੰਦੇ ਦੀ, ਸੋਚ ਬੰਦੇ ਨੂੰ ਸੋਚ ਆ, ਇਹਦੇ ਤੇ ਜ਼ੋਰ ਲਾਈ ਜਾਂਦੇ ਸੀ। ਜਿਹੜੇ ਅਦੇਖ ਨੂੰ, ਅਦ੍ਰਿਸ਼ਟ ਨੂੰ, ਰੱਬੀ ਮਿਹਰ ਨੂੰ, ਰੱਬੀ ਕਹਿਰ ਨੂੰ ਉਹਦੇ ਉੱਤੇ ਤਨਕੀਦਾਂ ਕਰਦੇ ਸੀ, ਉਹਨਾਂ ਦੀ ਜ਼ਬਾਨ ਸਿਉਂਤੀ ਗਈ ਇਸ ਵੇਲੇ। ਉਹਨਾਂ ਦੀਆਂ ਜੋ ਕਹਿੰਦੇ ਸੀ ਨਾ ਵੀ ਰਹੱਸ ਕੁਛ ਵੀ ਨੀ ਹੁੰਦਾ, ਰੱਬੀ ਅਜ਼ਮਤਾਂ ਕੁਛ ਨੀ ਹੁੰਦੀਆਂ ਗਈਆਂ, ਉਹਨਾਂ ਦੇ ਸਾਰੇ ਤਰਕ ਤਨਕੀਦਾਂ ਖਤਮ ਕਰ ਦਿੱਤੀਆਂ। ਮੌਤ ਦੇ, ਅੱਜ ਦੇ ਮੌਤ ਦੇ ਇਸ ਮੰਜ਼ਰ ਨੇ, ਅੱਜ ਉਹਨਾਂ ਲੋਕਾਂ ਦੀਆਂ ਅੱਖਾਂ, ਕੰਨ, ਜ਼ਬਾਨਾਂ ਦੇ ਉਹ ਵੀ ਲਾਕਡਾਊਨ ਹੋ ਗਈਆਂ, ਉਹ ਸਭ ਕੁਛ ਲਾਕਡਾਊਨ ਹੋ ਗਿਆ, ਤੇ ਖਬਰਾਂ ਸੁਣਨ ਨੂੰ, ਪੜ੍ਹਨ ਨੂੰ ਉਹਨਾਂ ਬੰਦਿਆਂ ਨੂੰ ਡਰ ਲੱਗਣ ਲੱਗ ਪਿਆ। ਬਾਈ ਜੀ ਸਿੱਧੂ ਬਾਈ ਜੀ, ਬੰਦਾ ਨਾ ਹੱਕ ਸੱਚ ਦੀ ਜਿਹੜੀ ਰੋਟੀ ਸੀ ਉਹਨੂੰ ਭੁੱਲ ਗਿਆ ਸੀ,
ਬਿਲਕੁਲ ਬਿਲਕੁਲ
ਰੱਬ ਨੂੰ ਭੁੱਲ ਗਿਆ ਸੀ, ਰੱਬ ਚੇਤੇ ਹੀ ਨੀ ਸੀ ਰਿਹਾ ਸੀ ਬੰਦੇ ਨੂੰ,
ਬਿਲਕੁਲ।
ਬਈ ਅੱਜ ਤੁਸੀਂ ਕਿਤੇ ਧਿਆਨ ਨਾ ਸੁਣੋ, ਤੁਸੀਂ ਸਾਰੀ ਉਮਰ ਨੁਸਰਤ ਦਾ ਗੀਤ ਨੀ ਸੁਣਿਆ ਹੋਣਾ ਗਾ, ਉਹ ਸਹਿ ਸਵਾ ਤੁਸੀਂ ਦੋ ਲਾਈਨਾਂ ਤੁਹਾਡੇ ਅੱਗੋਂ ਨੀ ਲੰਘੀਆਂ ਹੋਣਗੀਆਂ, ਜੇ ਕਿਤੇ ਉਹਨੂੰ ਬਰੀਕੀ ਨਾ ਸੁਣੋ ਨਾ, ਤੇ ਤੁਹਾਨੂੰ ਲੱਗੂ ਯਾਰ ਉਹ ਕਿੱਡਾ ਵੱਡਾ ਸੱਚ ਉਹਨੇ ਸੀਗਾ ਉਚਾਰਨ ਕੀਤਾ ਸੀ। ਕੋਈ ਤੋ ਹੈ ਜੋ ਨਿਜ਼ਾਮੇ ਹਸਤੀ ਚਲਾ ਰਿਹਾ ਹੈ ਜੋ, ਵਹੀ ਖੁਦਾ ਹੈ, ਵਹੀ ਖੁਦਾ ਹੈ,
ਵਹੀ ਖੁਦਾ ਹੈ, ਕਿਆ ਬਾਤ ਹੈ।
ਦਿਖਾਈ ਨਾ ਦੋ, ਦਿਖਾਈ ਵੀ ਜੋ ਨਾ ਦੇ, ਨਜ਼ਰ ਵੀ ਜੋ ਆ ਰਿਹਾ ਹੈ, ਜਿਹੜਾ ਦਿਖਾਈ ਵੀ ਨੀ ਦਿੰਦਾ ਤੇ ਨਜ਼ਰ ਵੀ ਆ ਰਿਹਾ ਹੈ, ਵਹੀ ਖੁਦਾ ਹੈ, ਵਹੀ ਖੁਦਾ ਹੈ। ਨਜ਼ਰ ਵੀ ਰੱਖੇ ਵੋ ਜਾਣ ਲੇਤਾ ਹੈ, ਨੀਅਤ ਵੀ ਵਹੀ ਖੁਦਾ ਹੈ। ਉਹ ਕਹਿੰਦਾ ਵੀ ਉਸ ਦੀ ਤਲਾਸ਼ ਨਾ ਕਰ ਬੁੱਤੋਂ ਮੈਂ, ਉਸ ਕੀ ਤਲਾਸ਼ ਨਾ ਕਰ ਬੁੱਤੋਂ ਮੈਂ, ਵੋ ਹੈ ਬਦਲਤੀ ਹੋਈ ਰੁੱਤੋਂ ਮੈਂ, ਵੋ ਹੈ ਬਦਲਤੀ ਹੋਈ ਰੁੱਤੋਂ ਮੈਂ, ਜੋ ਦਿਨ ਕੋ ਰਾਤ ਔਰ ਰਾਤ ਕੋ ਦਿਨ ਬਣਾ ਰਿਹਾ ਹੈ, ਵੋ ਹੀ ਖੁਦਾ ਹੈ, ਵੋ ਹੀ ਖੁਦਾ ਹੈ।
ਕਿਆ ਬਾਤ ਹੈ ਜੀ, ਕਿਆ ਬਾਤ ਹੈ ਬਾਈ ਜੀ। ਉਹ ਤੁਸੀਂ ਰੂਹ ਖੁਸ਼ ਕਰਤੀ ਆ ਕੇ, ਤੇ ਹੁਣ ਆਪਾਂ ਥੋੜੀ ਗੱਲਬਾਤ ਕਰੀਏ ਕਿ ਸ਼ਹਿਰਾਂ ਦਾ ਕੀ ਹਾਲ ਹੈ।
ਸ਼ਹਿਰਾਂ ਦਾ ਹਾਲ ਨਾਲੋਂ ਮੈਂ ਤੁਹਾਨੂੰ ਪਿੰਡ ਦੀ ਗੱਲ ਕਰ ਜਾ ਪਹਿਲਾਂ ਕਰ।
ਚਲੋ ਇੱਦਾਂ ਕਰ ਲਓ,
ਪਿੰਡ ਆਪਾਂ ਥੋੜਾ, ਕਿਉਂਕਿ ਇਹ ਬਹੁਤ ਸੀਰੀਅਸ ਸੀਗੀ ਜਿਹੜੀ ਆਪਾਂ ਗੱਲ ਕਰ ਲਈ, ਬਹੁਤ ਸੀਰੀਅਸ ਸੀਗੀ
ਜੀ ਜੀ।
ਤੇ ਪਰ ਮੈਨੂੰ ਅੱਜ ਵੀ ਲੱਗ ਰਿਹਾ ਜਿਹੜਾ ਪਿੰਡ ਹੈ ਨਾ, ਅਸਲ ਜਿਹੜੀ ਜ਼ਿੰਦਗੀ ਪਿੰਡ ਨੂੰ ਹੀ ਦਿੱਤੀ ਹੈ
ਤੇ
ਪਿੰਡ ਨੂੰ ਹੀ ਜਿਉਣਾ ਆਉਂਦਾ, ਕਿਉਂਕਿ ਚੜ੍ਹਦੀ ਕਲਾ ਦਾ ਕਨਸੈਪਟ ਹੈ ਨਾ ਜਿਹੜਾ ਉਹ ਪਿੰਡ ਕੋਲ ਹੀ ਹੈਗਾ
ਜੀ। ਬਿਲਕੁਲ, ਚਲੋ ਫਿਰ ਪਿੰਡ ਦੀ ਗੱਲ ਕਰਦੇ ਹਾਂ ਕਿ ਪਿੰਡਾਂ ਦਾ ਕੀ ਹਾਲ ਹੈ। ਤੁਸੀਂ ਦੇਖਦੇ ਹੋ, ਆਉਂਦੇ ਜਾਂਦੇ ਹੋ, ਗੱਲਾਂ ਬਾਤਾਂ ਕਰਦੇ ਹੋ, ਕਿਵੇਂ ਉਹ ਪਿੰਡ ਵਾਲੇ ਜੂਝ ਰਹੇ ਨੇ?
ਜਿਹੜਾ ਸਾਡਾ ਵਤਨ ਪੰਜਾਬ ਹੈ ਨਾ
ਜੀ,
ਜਦੋਂ ਦਾ ਆ 22 ਮਾਰਚ ਦਾ ਲੋਕਡਾਊਨ ਉੱਥੇ ਲੱਗਾ ਹੈ, ਉਸ ਦਿਨ ਤੋਂ, ਉਸ ਪਲ ਤੋਂ ਦਿਨ ਬ ਦਿਨ
ਜੀ
ਕੁਦਰਤੀ ਤਬਦੀਲੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ, ਕੁਦਰਤੀ ਤਬਦੀਲੀ ਤੱਕ।
ਅੱਛਾ,
ਇਸ ਵੇਲੇ ਨਾ, ਇਸ ਵੇਲੇ ਜੇ ਉਦਾਸ ਹੈ ਤਾਂ
ਜੀ
ਪਿੰਡ ਸਭਿਆਚਾਰ ਦੀ ਗੱਲ ਕਰਦਾ, ਪਿੰਡ ਦੇ ਸਭਿਆਚਾਰ ਜਾਂ ਇਸ ਆਪਣੇ ਸਾਰੇ ਪਲੈਨਟ ਜੇ ਹੈਗਾ ਉਦਾਸ ਹੈ ਤਾਂ ਉਹ ਬੰਦਾ ਉਦਾਸ ਹੈ ਇਸ ਵੇਲੇ
ਜੀ,
ਤੇ ਜੇ ਖੁਸ਼ ਹੈ ਉਹ ਹੈ ਜੀ ਬਨਸਪਤੀ, ਵਿਸ਼, ਪਾਣੀ, ਜੀਵ ਜੰਤੂ ਸਾਰਿਆਂ ਦੇ ਚਿਹਰਿਆਂ ਤੇ ਖੇੜਾ ਆਇਆ ਹੋਇਆ, ਤੇ ਉਦਾਸ ਇੱਕ ਬੰਦਾ ਹੈ, ਬਾਕੀ ਸਾਰਾ ਹੀ ਖੁਸ਼ ਹੈ, ਆਨੰਦ ਹੈ। ਕੱਲ ਮੋਠੂ ਮਲੰਗ ਨਾਲ ਗੱਲਾਂ ਹੋਈਆਂ ਸੀ, ਮੈਂ ਕਿਹਾ ਦੱਸ ਬਈ ਪਿੰਡ ਦੀ ਕੋਈ ਨਵੀਂ ਤਾਜ਼ੀ ਗੱਲ, ਕੋਈ ਤਬਦੀਲੀ ਆਈ ਆ
ਕੀ ਕਹਿੰਦਾ
ਉਹ? ਫਿਰ ਉਹ ਮੋਠੂ ਮਲੰਗ ਦੱਸਦਾ ਆਂਦਾ ਬਾਈ ਜੀ ਵੀ ਜਿਹੜੀਆਂ ਨਿੰਮਾਂ ਤੇ ਕਿੱਕਰਾਂ ਜਿਹੜੀਆਂ ਸੀਗੀਆਂ, ਜਿਹੜੀਆਂ ਸ਼ਦੀਦ ਸਰਦੀ ਦੇ ਨਾਲ ਪੌਣ ਪਾਣੀ ਦੇ ਪ੍ਰਦੂਸ਼ਣ ਦੇ ਇੰਨੇ ਸਕਾਤੀਆਂ ਸੀ ਨਾ,
ਅੱਛਾ,
ਤੇ ਕਈ ਕਿੱਕਰਾਂ ਦਾ ਕਈ ਕਈ ਸਾਲ ਹਰੀਆਂ ਹੀ ਨੀ ਹੋਈਆਂ ਸੀਗੀਆਂ, ਇੰਨੀਆਂ ਧੁੰਦਾਂ ਤੇ ਠੰਡਾ ਪਈਆਂ ਸੀ।
ਅੱਛਾ,
ਉਹਨਾਂ ਨੇ ਲਗਰਾਂ ਕੱਢ ਲੀਆਂ, ਕਰੂਪਲਾਂ ਨਿਕਲ ਆਈਆਂ, ਵੇਖਿਆ ਅੱਖਾਂ ਨੂੰ ਬਹੁਤ ਹੀ ਸੋਹਣੀਆਂ ਲੱਗਣ ਲੱਗ ਪਈਆਂ। ਉਹ ਆਂਦਾ ਵੀ ਰੱਬ ਜਾਣੇ
ਅੱਛਾ
ਕੀ ਭਾਣਾ ਵਰਤਿਆ, ਕਈ ਕਿਸਮ ਦੇ ਛੋਟੇ ਛੋਟੇ ਜਨੌਰ ਧਰਤੀ ਤੇ ਫੁਦਕ ਰਹੇ ਇਸ ਵੇਲੇ
ਜੀ।
ਕਮਾਲ ਦੀ ਗੱਲ ਇਹ ਹੈ ਵੀ ਉਹ ਕੁਦਰਤ ਵੇਖੋ, ਨਰ ਤੇ ਮਾਦਾ ਦੇ ਰੂਪ ਵਿਚ ਦੋਨੋ ਹੀ, ਇਹ ਨੀ ਵੀ ਕੱਲੇ ਨਾਰੀ ਭੱਜੇ ਫਿਰਦੇ ਮਾਦਾ ਹੀ ਭੱਜੇ ਫਿਰਦੇ, ਨਰ ਤੇ ਮਾਦਾ ਦੇ ਜੋੜਿਆਂ ਦੇ ਰੂਪ ਵਿਚ, ਇੱਕ ਟਾਹਣੀ ਤੋਂ ਦੂਜੀ ਟਾਹਣੀ ਤੇ, ਬਰਕੈਣਾ ਤੇ, ਤੂਤਾਂ ਤੇ, ਉੱਤੇ ਨਾ ਮੁੜਕਦੇ ਫਿਰਦੇ ਆ। ਸਵੇਰ ਵੇਲੇ ਤਿੱਤਰ ਬੜੇ ਚਾਹ ਨਾਲ ਬੋਲਦਾ, ਕਬੂਤਰ ਟਿੱਕੀ ਦੁਪਹਿਰ ਨੂੰ ਘੂੰ ਘੂੰ ਕਰੀ ਜਾਂਦੇ ਆ, ਘੁੱਗੀਆਂ ਨੂੰ ਚਾਹ ਜਿਹਾ ਚੜਿਆ ਪਿਆ ਵੀ ਲੱਗਦਾ, ਐ ਲੱਗਦਾ ਵੀ ਜਿਵੇਂ ਨਾ ਜਨੌਰਾਂ ਨੂੰ ਸੌਖਾ ਜਿਹਾ ਸਾਹ ਆਉਣ ਲੱਗ ਪਿਆ। ਉਹ ਕਹਿੰਦਾ ਵੀ ਜਦੋਂ ਮੈਂ ਨਾ ਜਨੌਰਾਂ ਨੂੰ ਨੇੜੇ ਹੋ ਕੇ ਵੇਖਦਾ ਤੇ ਉਹ ਜਦੋਂ ਚਹਿਕਦੇ ਤਹਿਕਦੇ ਬਹੁਤ ਹੀ ਆਨੰਦ ਚ ਲੱਗਦੇ ਆ, ਉਹਨਾਂ ਨੂੰ ਕਈ ਦਾਕਿਆਂ ਪਿੱਛੋਂ ਐ ਲੱਗਦਾ ਵੀ ਉਹਨਾਂ ਨੂੰ ਨਾ 40-50 ਸਾਲਾਂ ਪਿੱਛੋਂ, ਕਈ ਦਾਕਿਆਂ ਪਿੱਛੋਂ ਕੋਈ ਗੁਆਚੀ ਹੋਈ ਖੁਸ਼ੀ ਮਿਲੀ ਉਹਨਾਂ ਨੂੰ, ਥਿਆ ਗਈ ਹੈ ਉਹਨਾਂ ਨੂੰ, ਐ ਲੱਗਦਾ ਵੀ ਕਿਤੇ ਹੁਣ ਉਹਨਾਂ ਨੂੰ ਅਸਲੀ ਭੋਜਨ ਹੁਣ ਮਿਲਣ ਲੱਗਾ
ਜੀ,
ਹੁਣ ਹੀ ਉਹ ਸੌਖਾ ਸਾਹ ਜਾ ਉਹਨਾਂ ਨੂੰ ਹਵਾ ਜਿਹੜੀ ਹੁਣ ਮਿਲ ਰਹੀ ਨੇ, ਸੌਖੇ ਸਾਹ ਦੀ ਹਵਾ ਹੀ ਹੁਣ ਮਿਲੀ ਉਹਨਾਂ ਨੂੰ। ਇੱਕ ਸਾਡਾ ਹੋਰ ਬਾਈ ਹੈ ਕੋਟ ਕਰੋੜ ਦਾ, ਉਹ ਦੇਸੀ ਹਕੀਮ ਹੈ, ਤੇ ਮੈਂ ਉਹਨੂੰ ਪੁੱਛਿਆ ਮੈਂ ਬਾਈ ਜੀ ਉਹ ਕਿਵੇਂ ਆ, ਕੀ ਹਾਲ ਹੈ ਤੇਰੇ ਪਿੰਡ ਦਾ, ਹੈਂ ਕੋਈ ਰੰਗ ਰੂਪ ਬਦਲਿਆ ਤੇਰੇ ਪਿੰਡ ਦਾ ਕੁਛ? ਆਪਾਂ ਕਿਉਂ ਢਿੰਦੀ ਗੱਲ ਕਾਹਤੋਂ ਕਰਨੀ ਆ? ਉਹ ਪਤਾ ਕੀ ਕਹਿੰਦਾ? ਉਹ ਕਹਿੰਦਾ ਬਾਈ ਜੀ ਘਰ ਦਾ ਦੁੱਧ ਤਾਂ ਅੱਗੇ ਵੀ ਪੀਂਦੇ ਸੀਗੇ ਮੱਝਾਂ ਦਾ, ਪਰ ਉਹ ਦੁੱਧ ਦੀ ਸਮੈਲ ਹੀ ਬਦਲ ਗਈ ਹੈ, ਪੀਣ ਚ ਨਾ ਸਵਾਦ ਹੀ ਬੜਾ ਲੱਗ ਰਿਹਾ। ਅਕਰੇਲੇ, ਕੱਦੂ ਤੇ ਜਿਹੜੀਆਂ ਅੱਲਾਂ ਨੀ ਹੁੰਦੀਆਂ ਜਿਹਨੂੰ ਅਸੀਂ ਨੱਕ ਮਾਰ ਕੇ ਖਾਂਦੇ ਸੀ ਬੇਸਵਾਦੀਆਂ ਜਿਹੀਆਂ, ਉਹ ਵੀ ਆਂਦਾ ਮੂੰਹ ਨੀ ਲੈਂਦੀਆਂ, ਉਹ ਵੀ ਬੜੀਆਂ ਸਵਾਦ ਲੱਗਣ ਲੱਗ ਪਈਆਂ। ਤੇ ਉਹ ਆਂਦਾ ਜਦੋਂ ਖੇਤ ਵੱਲ ਨਾ ਸਵੇਰੇ ਸਵੇਰੇ ਜੋ ਗੇੜਾ ਬਣ ਜਾਈਦਾ, ਬਾਈ ਜੀ ਹਵਾ ਹੀ ਬਦਲ ਚੁੱਕੀ ਹੈ, ਹਵਾ ਇੰਨੀ ਆਕਸੀਜਨ ਆ ਗਈ ਇਹਦੇ ਵਿੱਚ, ਇਹ ਸਾਰਾ ਉਸੇ ਦੀ ਗੱਲ ਹੈ ਨਾ, ਸਾਫ਼ ਸੁਥਰਾ। ਆਪਾਂ ਜਦੋਂ ਪਹਿਲਾਂ ਜਾਂਦੇ ਹੁੰਦੇ, ਅੱਜ ਤੁਸੀਂ ਵੀ ਵੇਖਿਆ ਹੋਊਗਾ
ਜੀ ਜੀ,
ਖੇਤ ਵੱਲ ਜਦੋਂ ਉਹ ਕਹਿੰਦਾ ਵੀ ਜੋ ਸਵੇਰ ਵੱਲ ਮੈਂ ਜਦ ਗੇੜਾ ਮਾਰਨ ਜਾਈਦਾ ਨਾ, ਤਾਂ ਫਸਲ ਚੋਂ ਨੱਕ ਨੂੰ ਸੁਹਾਉਂਦੀ ਅਜੀਬ ਜੀ ਉਹ ਪਹਿਲਾਂ ਵਾਲੀ ਮਹਿਕ ਫਿਰ ਪਰਤਾ ਹੀ ਲੱਗਦੀ ਹੈ। ਨਰਮਾਦਾ ਚੋਰ ਮੋਲ ਕਰਦੇ ਐ ਲੱਗਦੇ ਆ ਜਿਵੇਂ ਉਹਨਾਂ ਦੇ ਅਨੁਕੂਲ ਨਾ ਵੀ ਉਹਨਾਂ ਜਿਹੜੀ ਜਲਨ ਪ੍ਰਕਿਰਿਆ ਹੁੰਦੀ ਫਰਟੀਲਿਟੀ ਵਾਲਾ ਨਾ ਦੂਸ਼ਿਤ ਰਹਿਤ ਭੋਣ ਪਾਣੀ ਉਹਨਾਂ ਵਾਸਤੇ ਵਾਪਸ ਆ ਗਿਆ ਹੋਵੇ ਜੇ ਬਾਈ ਜੀ ਮੈਨੂੰ ਲੱਗਦਾ ਵੀ ਜੇ ਕਿਤੇ ਹਰ ਸਾਲ ਦੋ ਮਹੀਨੇ ਐ ਲੱਗ ਜਾ ਕਰਨ ਤੇ ਆ ਜਿਹੜੀ ਗਰਜਾਂ ਗੁਰਜਾਂ ਗਈਆਂ ਨੇ ਫੇਰ ਆ ਜਾਣੀਆਂ ਸਾਰੀਆਂ
ਕਿਆ ਬਾਤ ਜੀ ਬਿਲਕੁਲ
ਇੱਕ ਸਿੱਧੂ ਸਾਹਿਬ ਅਸੀਂ ਜਦੋਂ ਹੁੰਦੇ ਸੀ ਨਾ ਛੋਟੇ ਛੋਟੇ ਸਾਡੇ ਪਿੰਡਾਂ ਵੱਲ ਨਾ
ਹਾਂਜੀ
ਕੋਟ ਕਰੋੜੀ ਇਹੀ ਪਿੰਡ ਸੀਗਾ ਤੇ ਉੱਥੋਂ ਦੀ ਨਾ ਪੇਂਦੂ ਬੇਰੀਆਂ ਬਹੁਤ ਮਸ਼ਹੂਰ ਸੀ ਤੇ ਉਹਨਾਂ ਦੇ ਬੇਰ ਬਹੁਤ ਮਿੱਠੇ ਸੀ ਇਹ ਅੱਜ ਤੋਂ ਤੁਸੀਂ ਲਾ ਲਓ 50 ਸਾਲ ਪਹਿਲਾਂ ਦੀ ਗੱਲ ਬਹੁਤ ਮਿੱਠੇ ਸੀਗੇ ਤੇ ਫੇਰ ਨਾ ਪੇਂਦੂ ਬੇਰ ਦੇ ਸਾਨੂੰ ਸਵਾਲ ਲੱਗਣੋਂ ਹਟ ਗਏ ਸੀਗੇ ਉਹ ਨਾ ਜਿਹੜੀਆਂ ਇਹ ਆ ਉਹ ਮੈਨੂੰ ਦੱਸਦਾ ਹੈ ਉਹ ਨਾ ਉੱਥੋਂ ਇੱਕ ਬੰਦਾ ਘੋੜੀ ਦੇ ਵਿੱਚ ਲਾਉਂਦਾ ਹੁੰਦਾ ਸੀ ਤੇ ਕਣਕ ਨਗਦ ਪੈਸਾ ਤਾਂ ਹੁੰਦਾ ਨੀ ਕਣਕ ਲੈਂਦੇ ਹੁੰਦੇ ਕਿਲੋ ਕਣਕ ਤੇ ਅੱਧਾ ਕਿਲੋ ਬੇਰ ਦੇ ਦਿੰਦੇ ਹੁੰਦੇ ਤੋਲ ਕੇ ਕਣਕੋਂ ਆਧੀ ਤੇ ਉਹ ਕਹਿੰਦੇ ਵੀ ਉਹ ਜਿਹੜੀਆਂ ਬੇਰੀਆਂ ਨੂੰ ਇਸ ਵੇਲੇ ਉਹਦੇ ਤੇ ਜਿਹੜੀ ਰੌਣਕ ਆਈ ਆ ਨਾ ਉਹਨਾਂ ਦੇ ਤੇ ਲੱਗਦਾ ਵੀ ਉਹ ਪੇਂਦੂ ਬੇਰ ਫੇਰ ਆ ਜਾਣੇ ਐਤਕੀ ਉਹ ਇਹ ਜਿਹੜੇ ਕੁਦਰਤੀ ਨਜ਼ਾਰੇ ਤੇ ਕੁਦਰਤੀ ਜਿਹੜੀ ਜ਼ਿੰਦਗੀ ਨਾ ਉਹ ਪਿੰਡ ਕੋਲ ਹੀ ਹੈ ਸ਼ਹਿਰ ਕੋਲ ਹੈ ਨੀ ਸ਼ਹਿਰ ਦੇ ਕੋਲ ਤਾਂ ਟੋਟਲ ਮਸਨੂਈ ਲਾਈਫ ਹੈ ਇਹਦੀ ਜਾਲੀ ਲਾਈਫ ਹੈ ਖਾਦ ਖੁਰਾਕ ਸਾਰੀ ਜਾਲੀ ਹੈ ਜਿਹੜੀ ਪਿੰਡ ਦੀ ਖਸਲਤ ਹੈ ਬੜੀ ਕਮਾਲ ਦੀ ਗੱਲ ਮੈਂ ਕਰਨ ਲੱਗਾ ਪਿੰਡ ਦੇ ਕੋਲ ਇੱਕ ਬਹੁਤ ਵੱਡੀ ਚੀਜ਼ ਇਹ ਹੈ ਵੀ ਉੱਥੇ ਇਸ ਵੇਲੇ ਕੀ ਉੱਥੇ ਨਾ ਕੁੱਤਾ ਭੁੱਖਾ ਸੌਂਦਾ ਤੇ ਨਾ ਬੰਦਾ ਭੁੱਖਾ ਸੌਂਦਾ
ਜੀ ਬਿਲਕੁਲ
ਪਿੰਡ ਕਿਸੇ ਨੂੰ ਭੁੱਖਾ ਸੌਣ ਹੀ ਨੀ ਦਿੰਦਾ ਗਾ ਮੈਂ ਆਪਦੇ ਇੱਥੇ ਸ਼ਹਿਰ ਦੀ ਗੱਲ ਕਰਾਂ ਹੈ ਤਾਂ ਹਲਕੀਆਂ ਜਿਹੀਆਂ ਗੱਲਾਂ ਹੀ ਛੋਟੀਆਂ
ਸ਼ਹਿਰ
ਦੇ ਵਿਚ ਨਾ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਜਦੋਂ ਪੂਰਾ ਜਲੌਚ ਸੀਗਾ ਸ਼ਹਿਰ ਜਿਹਾ ਖੁੱਲਾ ਫੁੱਲ ਸੀਗਾ ਹੋਟਲ ਚੱਲਦੇ ਸੀ ਰੈਸਟੋਰੈਂਟ ਚੱਲਦੇ ਸੀਗੇ ਵਿਆਹ ਹੁੰਦੇ ਸੀ ਮੈਰਿਜ ਪੈਲਸ ਚੱਲਦੇ ਸੀਗੇ ਤੇ ਇੱਥੇ ਕੁੱਤਿਆਂ ਦੀਆਂ ਖੇੜਾਂ ਫਿਰਦੀਆਂ ਸੀਗੀਆਂ ਤੇ ਕੁੱਤਿਆਂ ਨੂੰ ਇੱਥੇ ਰੋਟੀ ਨੀ ਪਾਉਂਦੇ ਬਰੇਡਾਂ ਖਾਂਦੇ ਸੀਗੇ ਇਹਨਾਂ ਨੂੰ ਬਿਸਕੁਟ ਦਿੰਦੇ ਸੀ ਉਹ ਰਾਮਦੇਵ ਵਾਲੇ ਲੋਕ ਪਾਉਂਦੇ ਸੀਗੇ ਅੱਜ ਮੈਂ ਹੁਣ ਵੇਖ ਰਿਹਾ ਇਹ ਕਿਉਂਕਿ ਰੈਸਟੋਰੈਂਟ ਸਾਰੇ ਬੰਦ ਹੋ ਗਏ ਆ ਹੋਟਲ ਬੰਦ ਹੋ ਗਿਆ ਤੇ ਦੁੱਧ ਵੀ ਜਿਹੜਾ ਹੁਣ ਲੋਕਾਂ ਨੇ ਤਾਂ ਆਪਦੇ ਪੀਣ ਜੋਗਾ ਤਾਂ ਮਸਾਂ ਲੈਂਦੇ ਹੈਗੇ ਆ ਕੋਈ ਕੁੱਤੇ ਨੂੰ ਦੁੱਧ ਨੀ ਪਾਉਂਦਾ ਤੇ ਕੋਈ ਰੋਟੀ ਨੀ ਪਾਉਂਦਾ ਗਾ ਜਿੱਥੇ ਕਿ ਪਿੰਡ ਚ ਕੁੱਤਾ ਭੁੱਖਾ ਸੌ ਨੀ ਸਕਦਾ ਅੱਜ ਵੀ ਇੱਥੇ ਕੋਰੋਨਾ ਦੇ ਵਿਚ ਵੀ ਤੇ ਕੁੱਤਿਆਂ ਦਾ ਵਿਚਾਰਿਆਂ ਦਾ ਮੈਂ ਵੇਖਿਆ ਬੁਰਾ ਹਾਲ ਹੋਇਆ ਫਿਰਦਾ ਉਹ ਸਾਰਾ ਦਿਨ ਸੁੱਤੇ ਹੀ ਰਹਿੰਦੇ ਆ ਉਦਾਸੀ ਦੇ ਚਿਹਰੇ ਚ ਫਿਰਦੇ ਆ ਮੈਂ ਹੁਣ ਇੱਕ ਗੱਲ ਕਰਨ ਲੱਗਾ ਮੈਨੂੰ ਲੱਗਾ ਵੀ ਇੱਕ ਮੈਂ ਛੋਟੀ ਲੇਨ ਚ ਪਾਰਕ ਸੈਰ ਕਰਨ ਜਾਣਾ ਨਾ ਉੱਥੋਂ ਪਤਾ ਲੱਗਦਾ ਵੀ ਇਹਨਾਂ ਕੁੱਤਿਆਂ ਜਾਨਵਰਾਂ ਨੂੰ ਲੂਜ ਮੋਸ਼ਨ ਲੱਗੇ ਫਿਰਦੇ ਪਤਾ ਨੀ ਕੀ ਕੌਣ ਪਾਣੀ ਦੀ ਤਬਦੀਲੀ ਆ ਗਈ ਆ ਤੇ ਉਹ ਵੇਖ ਕੇ ਬਚ ਕੇ ਜਾਈਦਾ ਉਹ ਜਿਹੜਾ ਮੂੰਹ ਤੇ ਢੱਕਣ ਵਾਲਾ ਮਾਸਕ ਦਾ ਤਾਂ ਨੀ ਹੁੰਦਾ ਪਹਿਲਾਂ ਪੈਰਾਂ ਦੇ ਖਿਆਲ ਰੱਖੇ ਤੇ ਇਥੋਂ ਬਚ ਕੇ ਨਿਕਲ ਗਏ ਆਹ ਹਾਲਤ ਇਹਨਾਂ ਵਿਚਾਰਿਆਂ ਦੀ ਹੋਈ ਪਈ ਇੱਥੇ ਦਾ
ਬਾਈ ਜੀ ਉਹ ਫਿਰ ਕਹਿ ਲੋ ਕਿ ਬ੍ਰੈਡਾਂ ਤੋਂ ਬਾਅਦ ਹੁਣ ਫਿਰ ਜੇ ਕੋਈ ਰੋਟੀ ਪਾਉਂਦਾ ਉਹ ਨੀ ਪਚ ਰਹੀ ਕੁੱਤਿਆਂ ਨੂੰ ਤਾਂ ਕੀ ਸਮੱਸਿਆ ਕੀ ਆ
ਮੈਨੂੰ ਪਤਾ ਨੀ ਆ ਰਹੀ ਵੀ ਇਹਨਾਂ ਦਾ ਨਾ ਉਹ ਕੋਈ ਹੋ ਗਿਆ ਇਹਨਾਂ ਨੂੰ ਜਾਂ ਤਾਂ ਉਹ ਅੱਗੇ ਹੋਰ ਚੀਜ਼ਾਂ ਚੰਗੀਆਂ ਮਿਲਦੀਆਂ ਹੋਣ ਜਾਂ ਨਹੀਂ ਮਿਲਦੀਆਂ ਹੋਣ ਉਹ ਸਦਾ ਭੁੱਖਿਆਂ ਦਾ ਵਿਚਾਰਾਂ ਦਾ ਹਾਲ ਹੀ ਹੋ ਗਿਆ ਹੋਵੇ ਹੈ ਨਾ ਕੋਟ ਕਰੋੜ ਵਾਲਾ ਜਿਹੜਾ ਸਾਡਾ ਸੀਗਾ ਉਹ ਬੇਲੀ ਉਹ ਮੈਨੂੰ ਮੈਂ ਕਿਹਾ ਹੋਰ ਸੁਣਾ ਗੱਲ ਉਹ ਕਹਿੰਦਾ ਬਾਈ ਜੀ ਇੱਕ ਦਿਨ ਨਾ ਉਹ ਇਲਾਜ ਕਰਦਾ ਦੇਸੀ ਜੇ ਤੇ ਉਹ ਜਿਹੜੇ ਆਰ ਐਮ ਪੀ ਡਾਕਟਰ ਆ ਨਾ ਬਾਈ ਜੀ ਇਹ ਨਾ ਇਹ ਤਾਂ ਸਾਡਾ ਸਰਮਾਇਆ ਹੈ ਪਿੰਡ ਦਾ ਸਰਮਾਇਆ ਇਹ ਜਿੰਨੀਆਂ ਬਿਮਾਰੀਆਂ ਹੁੰਦੀਆਂ ਨਾ ਮੀਡੀਅਮ ਦੀਆਂ 70% ਇਲਾਜ ਉਹ ਪਿੰਡ ਚ ਹੀ ਕਰ ਦਿੰਦੇ ਹੈਗੇ ਤੇ ਸ਼ਹਿਰ ਚ ਤਾਂ 30% ਹੋ ਗਈ ਬਾਹਲਾ ਹੀ ਵਿਗੜਿਆ ਬੰਦਾ ਉੱਥੇ ਜਾਂਦਾ ਹੈਗਾ ਇਹ ਨਾ ਸਾਡਾ ਇੱਦਾਂ ਵੱਡਾ ਸਰਮਾਇਆ ਜਿਹਨਾਂ ਦੇ ਵਿਰੁੱਧ ਉਹਨਾਂ ਨੇ ਜਹਾਦ ਖੜੋ ਕੀਤਾ ਸੀ ਨਾ ਤੇ ਜਿਹੜੇ ਡਾਕਟਰ ਅੱਜ ਕੱਲ ਜਿਹੜੇ ਜਿੰਦੇ ਲਾ ਕੇ ਬਹਿ ਗਏ ਵੱਡੇ ਵੱਡੇ ਜਿਹਨਾਂ ਨੇ ਹੈਗਾ ਨਾ MBBS ਡਾਕਟਰ ਉਹ ਵੇਖੋ ਸਾਰੀ ਉਮਰ ਸਾਡੀ ਲੁੱਟੀ ਗਏ ਜਿਹਨਾਂ ਨੇ 500 ਫੀਸਾਂ ਲੈਂਦੇ ਸੀਗੇ ਜਿਹਨਾਂ ਨੇ ਵੇਖੋ ਲੁੱਟਣ ਵਾਸਤੇ ਵੀ ਜਿਹੜਾ ਬੰਦਾ ਆ ਗਿਆ ਨਾ ਸ਼ਹਿਰ ਚ ਸਾਰੇ ਪੈਸੇ ਸਾਨੂੰ ਹੀ ਦੇ ਜਾਵੇ ਉਹਨਾਂ ਨੇ ਲੈਬੋਰਟਰੀਆਂ ਵੀ ਆਪਦੇ ਹਸਪਤਾਲ ਚ ਬਣਾ ਲਈਆਂ ਤੇ ਦਵਾਈ ਦੇ ਦੁਕਾਨ ਹੀ ਵਿੱਚ ਆਪਦੇ ਬਣਾ ਲਈ ਉਹਨਾਂ ਨੇ ਜਿੰਦੇ ਲਾ ਦੇ ਸਾਰਿਆਂ ਨੂੰ ਜਿੰਦੇ ਲੱਗੇ ਆ ਕੋਈ ਇਲਾਜ ਹੀ ਨਹੀਂ ਕਰਦਾ ਗਾ ਤੇ ਉਹ ਜਿਹੜਾ ਮੈਨੂੰ ਡਾਕਟਰ ਦੱਸਦਾ ਵੀ ਉਹ ਇਲਾਜ ਕਰਦਾ ਪਿੰਡ ਉਹ ਨਾ ਮੇਰੇ ਕੋਲ ਇੱਕ ਬਜ਼ੁਰਗ ਆਇਆ ਤੇ ਨਾਲ ਉਹਦੇ ਪੋਤਾ ਸੀਗਾ ਤੇ ਉਹ ਆ ਕੇ ਕਹਿੰਦਾ ਵੀ ਡਾਕਟਰ ਸਾਹਿਬ ਆ ਜਿਹੜਾ ਮੇਰਾ ਪੋਤਾ ਨਾ ਕਈ ਦਿਨਾਂ ਦਾ ਨਾ ਸੱਤਾਂ ਅੱਠਾਂ ਦਿਨਾਂ ਦਾ ਰੋਟੀਆਂ ਬਹੁਤ ਖਾਈ ਜਾਂਦਾ ਇਹਦੀ ਚੈੱਕ ਕਰ ਵੀ ਇਹਦੇ ਢਿੱਡ ਚ ਕੀੜੇ ਤਾਂ ਨੀ ਪੈ ਗਏ ਹੈ ਵੇਖ ਤਾਂ ਸੀ ਇਸ ਨੂੰ ਕੀ ਹੋ ਗਿਆ ਉਹ ਮੈਂ ਉਹਨੂੰ ਕਿਹਾ ਉਹ ਡਾਕਟਰ ਕਹਿੰਦਾ ਮੈਂ ਕਿਹਾ ਬਾਬਾ ਉਹ ਇਹ ਨਾ ਐਂ ਸੀ ਸਾਰੇ ਕੁਰਕਰੇ ਬਰਗਰ ਟਿੱਕੀਆਂ ਇਹ ਕਰਫਿਊ ਨੇ ਬੰਦ ਕਰਤੇ ਹੈ ਹੈ ਤੇ ਉਹ ਗੰਦ ਪਹਿਲ ਖਾਈ ਜਾਂਦਾ ਸੀਗਾ ਤੇ ਉਹਨੇ ਰੋਟੀ ਕਾਹਦੀ ਖਾਣੀ ਸੀ ਉਦੋਂ ਕਿ ਹੁਣ ਇਹਨੂੰ ਸ਼ੁੱਧ ਰੋਟੀ ਸ਼ੁੱਧ ਫੂਡ ਮਿਲ ਰਿਹਾ ਤੇ ਸ਼ੁੱਧ ਖਾ ਰਿਹਾ ਇਸੇ ਕਰਕੇ ਕੋਈ ਕੀੜਾ ਕੂੜਾ ਦੇ ਨਹੀਂ ਗਾ
ਕੰਨ ਦਾ ਪਹਿਲਾ ਮਹੀਨੇ ਸੀ ਪਰ
ਇਹ ਸਵਾਦ
ਪਰ ਕੇ ਸਵਾਦ ਖਾਂਦਾ
ਹਾਂ ਉਹ ਤੇ ਗੰਦ ਪਹਿਲ ਖਾਂਦੇ ਖੇ ਸਵਾਦ ਖਾਂਦਾ ਸੀ ਇਹਨੂੰ ਸਵਾਦ ਲੱਗਦੀਆਂ ਤਾਂ ਇਹਨੂੰ ਕੋਈ ਬਿਮਾਰੀ ਹੈ ਨੀ ਲੈ ਜਾ ਇਹਨੂੰ
ਅੱਛਾ ਉਹ ਇਹਨੂੰ ਬਿਮਾਰੀ ਸਮਝੀ ਪਈ ਬਿਮਾਰੀ ਆ ਕਰੇ ਹਨਾ ਰੋਟੀ ਖਾਣ ਲੱਗ ਗਿਆ
ਅੱਛਾ ਦੇਖੋ ਜੀ ਨਹੀਂ ਦੇਖੋ ਮੈਨੂੰ ਤਾਂ ਹੁਣ ਜਿਵੇਂ ਦੱਸ ਰਿਹਾ ਨਾ ਗੱਲ ਨਹੀਂ ਉਹ ਬਿਮਾਰੀ ਖਾਂਦਾ ਵੀ ਇੰਨੀਆਂ ਰੋਟੀਆਂ ਖਾਈ ਜਾਂਦਾ ਕਿਉਂ ਖਾਂਦਾ ਰੋਟੀ ਖਾਣੀ ਨੂੰ ਗੁਨਾਹ ਸਮਝੀ ਜਾਂਦਾ ਬੜਾ ਤੇ ਉਹ ਦੱਸਦਾ ਉਹਦਾ ਨਹੀਂ ਬਾਈ ਜੀ 15 ਦਿਨ ਹੋ ਗਏ ਵੀ ਸਾਡਾ ਵਾਲਾ ਮੇਰਾ ਪਿੰਡ ਬਹੁਤ ਵੱਡਾ ਸਾਰਾ
ਅੱਛਾ
ਨਹੀਂ ਤਾਂ ਨਾ ਮਹੀਨੇ ਡੂਢ ਮਹੀਨੇ ਦੋ ਕੁ ਬੰਦੇ ਫੁੜਕ ਜਾਂਦੇ ਸੀ ਕਿਸੇ ਨੂੰ ਹਾਰਟ ਅਟੈਕ ਦਾ ਸੀ ਕੈਂਸਰ ਵਾਲਾ ਹੁੰਦਾ ਸੀਗਾ ਤੇ ਕੋਈ ਹੋਰ ਕਿਸੇ ਹਿਸਾਬ ਕਿਤਾਬ ਸੀਗਾ ਖੁਦਕੁਸ਼ੀ ਗੇਬ ਹੋ ਜਾਂਦੀ ਉਹ ਆਂਦਾ ਐ ਲੱਗਦਾ ਵੀ ਸਾਡੇ ਪਿੰਡੋਂ ਤਾਂ ਮੌਤ ਹੋਣੀ ਬੰਦ ਹੋ ਗਈ ਹੈ ਮਰਨੀ ਬੰਦ ਹੋ ਗਿਆ
ਅੱਛਾ
15 ਦਿਨ ਹੋ ਗਿਆ ਨਾ ਕੋਈ ਸਾਡੇ ਸਿਵਲ ਕੋਈ ਗਿਆ ਹੀ ਨੀ ਆਂਦਾ ਵੀ ਐਸੀ ਹਵਾ ਫਿਰ ਰਹੀ ਹੈ ਵੀ ਮਾੜੀ ਖਬਰ ਹੀ ਨੀ ਆਈ ਪਈ ਇਥੋਂ ਤੱਕ ਤੇ ਚੰਬਲ ਚਮੜੀ ਇਸ ਵੇਲੇ ਰੋਡ ਬਹੁਤ ਹੁੰਦੇ ਗਰਮੀ ਗੁਰਮੀਆਂ ਮਤਲਬ ਸਾਰੇ ਕੋਈ ਉਹ ਜੀ ਬਿਮਾਰੀ ਇਹ ਨਹੀਂ ਗੀ ਵੀ ਕੁਦਰਤ ਨੇ ਇਹੋ ਜਿਹਾ ਹੁਸਨ ਖਿਲਾਰ ਦਿੱਤਾ ਹੈ ਇਸ ਵੇਲੇ ਨਾ ਬੰਦੇ ਤੋਂ ਬਗੈਰ ਸਾਰੇ ਪਸ਼ੂ ਪੰਛੀ ਦਰਖਤ ਪੌਦਾ ਸਾਰੇ ਹੀ ਖੁਸ਼ ਹੈ ਜੇ ਉਦਾਸ ਹੈ ਤਾਂ ਬੰਦਾ
ਬੰਦਾ ਬਾਈ ਜੀ ਉਹ ਦਿਲ ਕਰਦਾ ਕਿ ਬਹੁਤ ਲੰਬੀਆਂ ਹੀ ਗੱਲਾਂ ਕਰੀ ਜਾਈਏ ਤੁਹਾਡੇ ਨਾਲ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਅਸੀਂ ਕੁਛ ਦਿਨਾਂ ਚ ਫੇਰ ਅਗਲਾ ਐਪੀਸੋਡ ਲੈ ਕੇ ਆਵਾਂਗੇ ਤੁਹਾਡੇ ਨਾਲ ਤੇ ਇੰਨਾ ਕੁ ਚਲੋ ਰੂਹ ਖੁਸ਼ ਹੋਈ ਕਿ ਸ੍ਰਿਸ਼ਟੀ ਤਾਂ ਖੁਸ਼ ਹੈ ਬਹੁਤ ਖੁਸ਼ ਹੈ ਬੰਦਾ ਵੀ ਮੈਨੂੰ ਲੱਗਦਾ ਇਹਦੇ ਵਿੱਚੋਂ ਖੁਸ਼ੀ ਲੱਭ ਪਵੇਗੀ ਬੰਦੇ ਨੂੰ ਵੀ ਜਿੰਨੀ ਲੱਭਣੀ ਹੈ
ਲੱਭ ਪਊਗੀ ਲੱਭ ਚੱਲ ਪੈਣਗੇ ਜਹਾਜ਼
ਚੱਲ
ਬੜਾ ਚੱਲਣੀ ਮੇਰੇ ਖਿਆਲ ਚੱਲ ਹੀ ਪੈਣਗੇ ਜਹਾਜ਼ ਬਾਕੀ ਆਪਾਂ ਫੇਰ ਕਿਸੇ ਨਾਲ ਕਰ ਲਵਾਂਗੇ ਕੋਈ
ਬਿਲਕੁਲ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ
ਬਹੁਤ ਮਿਹਰਬਾਨੀ ਸਤਿ ਸ੍ਰੀ
ਅਕਾਲ ਜੀ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿਚ ਗੱਲਬਾਤ ਕੀਤੀ ਹੈ ਸੁਖਮਿੰਦਰ ਗੱਜਣ ਵਾਲਾ ਬਾਈ ਜੀ ਨੇ ਸੋ ਪਿਆਰਿਓ ਸਮਾਂ ਕਾਫੀ ਹੋ ਗਿਆ ਤੇ ਪ੍ਰੋਗਰਾਮ ਚੱਲਦੇ ਰਹਿਣਗੇ ਹਰਮਨ ਰੇਡੀਓ ਤੇ ਕੁਛ ਸੁਨੇਹੇ ਸਾਨੂੰ ਮਿਲੇ ਸੀ ਗੱਲਬਾਤ ਦੇ ਦੌਰਾਨ ਜਿਹੜੇ ਸਾਂਝੇ ਕਰ ਰਹੇ ਹਰਜਿੰਦਰ ਸਿੰਘ ਘੁੰਮਣ ਹੋਣਾ ਨੇ ਕਈ ਮੈਸੇਜ ਭੇਜੇ ਨੇ ਪਰ ਮੈਂ ਨਟਸ਼ੈਲ ਚ ਇਹੀ ਦੱਸਦਾ ਕਿ ਗੱਜਣ ਵਾਲਾ ਬਾਈ ਜੀ ਤੋਂ ਬੜੇ ਖੁਸ਼ ਨੇ ਉਹਨਾਂ ਦੀ ਗੱਲਬਾਤ ਤੋਂ ਮਨਦੀਪ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਜੀ ਕਹਿੰਦੇ ਕਿ ਬਾਈ ਜੀ ਆਪਾਂ ਸਾਰੇ ਇਨਸਾਨ ਦਾ ਕਸੂਰ ਕੱਢੀ ਜਾਂਦੇ ਹਾਂ ਪਰ ਗਰੀਬਾਂ ਨੇ ਕੀ ਕਸੂਰ ਕੀਤਾ ਗਲਤੀ ਚਾਈਨਾ ਨੇ ਕੀਤੀ ਤੇ ਸਾਰੀ ਦੁਨੀਆ ਦੁਖੀ ਹੈ ਵਾਈ ਗੋਡ ਇਜ਼ ਸੋ ਅਨਫੇਅਰ ਅੱਜ ਸਾਰੇ ਮੰਦਰ ਮਸਜਿਦ ਗੁਰੂ ਘਰ ਖਾਲੀ ਨੇ ਤੇ ਹਸਪੀਟਲ ਫੁੱਲ ਨੇ ਨੋਟ ਅਗਰੀ ਵਿਦ ਯੂ ਰਿਸਪੈਕਟ ਮੈਂ ਤੁਹਾਨੂੰ ਨਾ ਦੋ ਤਿੰਨ ਆਰਟੀਕਲ ਭੇਜੇ ਜਿਹੜੇ ਮੈਂ ਪਿਛਲੇ ਦੋ ਤਿੰਨ ਦਿਨ ਚ ਲਿਖੇ ਸੀ ਚਾਹੁੰਦੇ ਨੇ ਉਹ ਜ਼ਰੂਰ ਪੜਿਓ ਗੁਰੂ ਘਰ ਚੱਲ ਰਹੇ ਨੇ ਜੀ ਸੱਜਣ ਜੀ ਉਹ ਆਪਾਂ ਗੱਲ ਚੱਲ ਰਹੇ ਹਾਂ ਸੇਵਾ ਕਰ ਰਹੇ ਨੇ ਤੇ ਕੋਈ ਖਾਲੀ ਇਹ ਹੈ ਕਿ ਕਰਫਿਊ ਕਰਕੇ ਖਾਲੀ ਪਏ ਆ ਉਦਾਂ ਸ਼ਰਧਾ ਕਰਕੇ ਖਾਲੀ ਨਹੀਂ ਪਏ ਸਰਕਾਰ ਨੇ ਰੋਕੇ ਹੋਏ ਨੇ ਤੇ ਗੁਰੂ ਘਰ ਆਪਣੇ ਲੰਗਰ ਜਿਹੜੇ ਨੇ ਚਲਾ ਰਹੇ ਨੇ ਸੇਵਾ ਕਰ ਰਹੇ ਨੇ ਸਾਰਾ ਕੁਛ ਕਰ ਰਹੇ ਤੇ ਜਿਹੜੇ ਬਾਕੀ ਪਰਮਾਤਮਾ ਦੀ ਗੱਲ ਹੈ ਉਹ ਪਰਮਾਤਮਾ ਹੀ ਜਾਣਦਾ ਹੈ ਤੇ ਆਪਾਂ ਇਹੀ ਗੱਲਾਂ ਤਾਂ ਆਪਣੇ ਧਰਮ ਤੋਂ ਸਿੱਖਣੀਆਂ ਨੇ ਕਿ ਕਿਉਂ ਕਰਦਾ ਹੈ ਤੇ ਜ਼ਰੂਰੀ ਨਹੀਂ ਵੀ ਤੁਸੀਂ ਮੇਰੇ ਸਾਰੀਆਂ ਗੱਲਾਂ ਨਾਲ ਅਗਰੀ ਹੋਣਾ ਤੁਸੀਂ ਲਿਖਿਆ ਵੀ ਨੋਟ ਅਗਰੀ ਵਿਦ ਯੂ ਰਿਸਪੈਕਟ ਮੈਂ ਤੁਹਾਡੀ ਰਿਸਪੈਕਟ ਕਰਦਾ ਕੋਈ ਗੱਲ ਨਹੀਂ ਤੁਸੀਂ ਪਰ ਆਰਟੀਕਲ ਜ਼ਰੂਰ ਪੜਿਓ ਤੇ ਉਹਦੇ ਚ ਤੁਹਾਨੂੰ ਬਹੁਤ ਸਾਰੇ ਆਨਸਰ ਜਿਹੜੇ ਨੇ ਮਿਲ ਜਾਣਗੇ ਕਿ ਇਹ ਘੜੀ ਜਿਹੜੀ ਆ ਇਹ ਕੰਪੈਰੀਜ਼ਨ ਦੀ ਨਹੀਂ ਹੈਗੀ ਉਹ ਕੀ ਕਰ ਰਿਹਾ ਉਹ ਕੀ ਕਰ ਰਿਹਾ ਹੁਣ ਦੇਖਣਾ ਇਹ ਹੈ ਕਿ ਜੰਗ ਦੇ ਯੋਧਾ ਕੌਣ ਹੈ ਮੈਦਾਨ ਚ ਕੌਣ ਜੂਝ ਰਿਹਾ ਮੈਦਾਨ ਚ ਡਾਕਟਰ ਜੂਝ ਰਹੇ ਨੇ ਮੈਡੀਕਲ ਸਿਸਟਮ ਜੂਝ ਰਿਹਾ ਪਰ ਡਾਕਟਰ ਵੀ ਭੱਜ ਰਹੇ ਨੇ 50 ਡਾਕਟਰਾਂ ਨੇ ਅਸਤੀਫਾ ਦਿੱਤਾ ਹੈ ਜੀ ਕੱਲ ਦੀ ਖਬਰ ਹੈ ਉਹ ਮੈਂ ਸ਼ੇਅਰ ਨਹੀਂ ਕਰ ਰਿਹਾ ਕਿਉਂਕਿ ਇਹ ਲੋੜ ਨਹੀਂ ਹੈਗੀ ਸ਼ੇਅਰ ਕਰਨ ਦੀ ਸੋ ਬਹੁਤ ਸਿਸਟਮ ਭੱਜ ਰਿਹਾ ਅਮੀਰ ਖਾਨ ਨੇ ਇੱਕ ਸੀਰੀਜ਼ ਚਲਾਈ ਸੀਗੀ ਸੱਤਿਆਮੇਵ ਜੈਤੇ ਉਹਦੇ ਵਿੱਚ ਉਹਨੇ ਦੱਸਿਆ ਸੀਗਾ ਕਿ 90% ਮੈਡੀਕਲ ਸਿਸਟਮ ਇਜ਼ ਰੋਟਨ ਟੂ ਦਾ ਕੋਰ ਤੇ ਉਹਦੇ ਵਿੱਚ ਜੋ ਡਾਕਟਰ ਕਰਦੇ ਨੇ ਮੈਡੀਕਲ ਸਿਸਟਮ ਕਰ ਰਿਹਾ ਨੁਕਸਾਨ ਉਹ ਦੱਸਿਆ ਗਿਆ ਜੀ। ਮੈਨੂੰ ਲੱਗਦਾ ਤੁਸੀਂ ਅਮੀਰ ਖਾਨ ਨਾਲ ਜ਼ਰੂਰ ਅਗਰੀ ਹੋਵੋਗੇ। ਸੋ ਇਸ ਕਰਕੇ ਹਰ ਐਂਗਲ ਤੋਂ ਬਚਣਾ, ਮਤਲਬ ਧਰਮ ਦੇ ਵਿੱਚ ਵੀ 100 ਲੋਕ ਜਿਹੜੇ ਪਖੰਡੀ ਨੇ ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਹਰਨੇਕ ਸਿੰਘ ਹਾਂਜੀ, ਤੁਹਾਡਾ ਮੈਸੇਜ ਪੜਿਆ, ਨਰਿੰਦਰ ਠੌਰ ਨੂੰ ਵਧੀਆ ਲੱਗਿਆ, ਵਿਜੇ ਵਿਰਦੀ ਜੀ ਵੀ ਆਨੰਦ ਮਾਣ ਰਹੇ ਨੇ, ਔਰ ਰਜਿੰਦਰ ਸਿੱਧੂ ਯੰਗ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਥੋੜਾ ਜਿਹਾ ਸਾਇੰਸ ਤੇ ਧਰਮ ਦੀ ਗੱਲ ਕਰ ਰਹੇ ਸੀ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਰਟੀਕਲ ਜ਼ਰੂਰ ਪੜ੍ਹਨ। ਇਹ ਘੜੀ ਨਹੀਂ ਹੈਗੀ ਮੁਕਾਬਲਾ ਕਰਨ ਦੀ, ਸਾਇੰਸ ਨੇ ਕੀ ਕੀਤਾ ਕੀ ਨਹੀਂ ਕਰਨਾ, ਸਾਇੰਸ ਕੀ ਕਰ ਸਕਦੀ ਹੈ, ਧਰਮ ਕੀ ਕਰ ਸਕਦਾ। ਮੈਨੂੰ ਲੱਗਦਾ ਕਿ ਜੇ ਆਪਾਂ ਧਰਮ ਦੇ ਨਾਲ ਹੀ ਜਾਂ ਮੋਰੈਲਿਟੀ ਨਾਲ ਹੀ ਸਾਇੰਸ ਤੇ ਧਰਮ ਆਪਣੇ ਕੰਮ ਕਰਨ ਤਾਂ ਇਕੱਠੇ ਇਹ ਪੂਰਕ ਨੇ, ਇੱਕ ਦੂਜੇ ਦੇ ਵਿਰੋਧੀ ਨਹੀਂ ਹੈਗੇ। ਆਪਾਂ ਇੱਕ ਦੂਜੇ ਨੂੰ ਵਿਰੋਧੀ ਸਮਝਦੇ ਹਾਂ, ਵਿਰੋਧੀ ਨਹੀਂ ਹੈਗੇ। ਕੋਈ ਧੜਾ ਨਹੀਂ ਹੈਗਾ, ਕੋਈ ਕੁਛ ਨਹੀਂ, ਉਹਦਾ ਆਪਣਾ ਫੀਲਡ ਹੈ, ਉਹਦਾ ਆਪਣਾ ਫੀਲਡ ਹੈ। ਪਰ ਦੋਨਾਂ ਦੇ ਵਿੱਚ ਵਧੀਆ ਬੰਦੇ ਬਹੁਤ ਜ਼ਿਆਦਾ ਨੇ, ਕੁਛ ਬੰਦੇ ਖਰਾਬ ਨੇ ਦੋਨਾਂ ਵਿੱਚ, ਤੇ ਉਹ ਸਾਰਿਆਂ ਨੂੰ ਹੀ ਡੋਬੀ ਜਾਂਦੇ ਨੇ। ਸੋ ਇਸ ਕਰਕੇ ਆਪਾਂ ਨੇ ਪਛਾਣ ਕਰਨੀ ਆ। ਸੋ ਇਹ ਸਨ ਮੇਰੇ ਵਿਚਾਰ, ਮੇਰੇ ਆਰਟੀਕਲ ਤੁਸੀਂ ਮੇਰੀ ਫੇਸਬੁੱਕ ਪੇਜ ਤੋਂ ਪੜ੍ਹ ਸਕਦੇ ਹੋ, amandeepsinghsidhu.com ਤੋਂ ਪੜ੍ਹ ਸਕਦੇ ਹੋ, ਤੇ ਸਾਡੇ ਪੋਡਕਾਸਟ ਤੁਸੀਂ ਹਰਮ ਰੇਡੀਓ ਤੋਂ ਸੁਣ ਸਕਦੇ ਹੋ, ਸਾਊਂਡ ਕਲਾਊਡ ਤੋਂ ਸੁਣ ਸਕਦੇ ਹੋ, ਸਬਸਕ੍ਰਾਈਬ ਐਪ ਦੇ ਵਿੱਚੋਂ ਕਰ ਸਕਦੇ ਹੋ, ਐਪ ਦੇ ਵਿੱਚੋਂ ਸੁਣ ਸਕਦੇ ਹੋ। ਸੋ ਪ੍ਰੋਗਰਾਮ ਚੱਲਦੇ ਰਹਿਣਗੇ, ਜੁੜੇ ਰਹੋ ਹਰਮ ਰੇਡੀਓ ਨਾਲ, ਤੇ ਮੈਂ ਇੱਕ ਗੀਤ ਲਾਉਣਾ ਜੀ ਜਾਂਦੇ ਜਾਂਦੇ, ਤਾਂ ਗੀਤ ਤੋਂ ਬਾਅਦ ਫਿਰ ਪ੍ਰੋਗਰਾਮ ਜਾਰੀ ਰਹਿਣਗੇ। ਜੁੜੇ ਰਹੋ ਹਰਮਨ ਰੇਡੀਓ ਨਾਲ, ਰੱਬ ਰਾਖਾ।
ਚੰਨ ਮਾਹੀ ਚੁੰਨੀਆਂ ਰੰਗਾਈ ਜਾਨੀਆਂ, ਵੇ ਚੰਨ ਮਾਹੀ ਚੁੰਨੀਆਂ ਰੰਗਾਈ ਜਾਨੀਆਂ, ਵੇ ਖਾਬਾਂ ਵਿੱਚ ਸੋਚ ਸੋਚ ਕੇ ਵੇ ਰੰਗ ਤੇਰੇ ਚੀਰਿਆਂ।